ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ harmanradio.com ਤੇ ਐਂਡਰੋਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ। ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਤੇ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਦੇਸ਼ ਵਿਦੇਸ਼ ਤੋਂ, ਜਿਸ ਵੀ ਦੇਸ਼ ਤੋਂ ਤੁਸੀਂ ਸਾਨੂੰ ਸੁਣ ਰਹੇ ਹੋ, ਖਿੱਤੇ ਤੋਂ ਸੁਣ ਰਹੇ ਹੋ, ਅੱਜ ਦਿਲ ਵਾਲੀ ਗੱਲ ਪ੍ਰੋਗਰਾਮ ਸ਼ੁਰੂ ਹੁਣ ਹੋ ਚੁੱਕਾ। 8:01 ਦਿਨ ਐਤਵਾਰ ਦੇ 10 ਜਨਵਰੀ 2021 ਦੇ ਹੋ ਚੁੱਕੇ ਨੇ ਸਾਡੀ ਘੜੀ ਦੇ ਉੱਤੇ। ਈਸਟ ਕੋਸਟ ਦੇ ਉੱਤੇ ਸਮਾਂ ਹੈ ਅਤੇ ਸਮਾਂ ਬ੍ਰਿਸਬਨ ਦੇ ਵਿੱਚ 7:01 ਹੈ, ਐਡਲੇਟ ਦੇ ਵਿੱਚ 7:31 ਹੈ, ਪਰਥ ਦੇ ਵਿੱਚ 5:01 ਤੜਕੇ ਦਾ। ਨਵੀਂ ਦਿੱਲੀ 2:32 ਹੁਣ ਹੋ ਚੁੱਕੇ ਨੇ। ਲੰਡਨ ਦੇ ਵਿੱਚ 9:02 ਸ਼ਨਿਚਰਵਾਰ ਰਾਤ ਦੇ ਨੇ, 9 ਜਨਵਰੀ ਦੇ। ਇਹੀ ਤਰੀਕ ਅਤੇ ਦਿਨ ਚੱਲ ਰਿਹਾ ਅਮਰੀਕਾ ਮਹਾਂਦੀਪਾਂ ਦੇ ਵਿੱਚ। 4:02 ਨਿਊਯਾਰਕ ਦੇ ਟੋਰੋਂਟੋ 'ਚ ਨੇ। LA ਅਤੇ ਵੈਨਕੂਵਰ ਦੇ ਵਿੱਚ 1:02 ਦੁਪਹਿਰ ਦਾ ਸ਼ਨਿਚਰਵਾਰ ਦਾ ਜੀ। ਸੋ ਬਹੁਤ ਹੀ ਹਾਰਦਿਕ ਸਵਾਗਤ ਸਾਰੇ ਸਰੋਤਿਆਂ ਦਾ। ਕਿਵੇਂ ਚੜ੍ਹਿਆ ਜੀ ਤੁਹਾਡਾ ਦਿਨ? ਠੀਕ ਠਾਕ ਹੋ ਤੁਸੀਂ? ਤੰਦਰੁਸਤ ਹੋ? ਖੁਸ਼ੀਆਂ 'ਚੋਂ? ਆਓ ਫਿਰ ਨਾਰਾ ਬੁਲੰਦ ਕਰੀਏ, ਸਰਬੱਤ ਦਾ ਭਲਾ ਮੰਗੀਏ, ਦਿਲ ਦੀਆਂ ਗਹਿਰਾਈਆਂ ਤੋਂ ਅਰਦਾਸ ਕਰੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਗਿਆਨੀ ਸੰਤੋਖ ਸਿੰਘ ਜੀ ਬੜੀ ਛੇਤੀ ਸਾਡੇ ਨਾਲ ਜੁਆਇਨ ਕਰ ਰਹੇ ਨੇ। ਭਾਰਤ ਤੋਂ ਜਸਵਿੰਦਰ ਸਿੰਘ ਬਿੱਟਾ ਜੀ ਰੈਡੀ ਬੈਠੇ ਨੇ, ਉਹ ਵੀ ਸਾਡੇ ਨਾਲ ਸ਼ਾਮਿਲ ਹੋਣਗੇ। ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਚਿੰਤਨ ਕਰਾਂਗੇ, ਹਾਸਾ ਮਜ਼ਾਕ ਵੀ ਹੋਏਗਾ ਅਤੇ ਮੁੱਦਿਆਂ 'ਤੇ ਗੱਲ ਵੀ ਹੋਏਗੀ। ਤੁਹਾਡੇ ਦਿਲ ਵਾਲੀਆਂ ਗੱਲਾਂ ਅਤੇ ਸਾਡੇ ਦਿਲ ਵਾਲੀਆਂ ਗੱਲਾਂ ਇਸ ਪ੍ਰੋਗਰਾਮ ਦੇ ਵਿੱਚ ਕੀਤੀਆਂ ਜਾਣਗੀਆਂ। ਨਿਗਾਹ ਮਾਰਾਂਗੇ ਆਸ ਪਾਸ ਕੀ ਹੋ ਰਿਹਾ, ਵੱਖਰੇ ਐਂਗਲ ਤੋਂ, ਖਬਰਾਂ ਦੇ ਰੂਪ 'ਚ ਨਹੀਂ, ਵੱਖਰੇ ਐਂਗਲ ਤੋਂ। ਸੋ ਕੁਛ ਗੱਲਾਂ ਜਿਹੜੀਆਂ ਨੇ ਉਹ ਡਿਫਰੈਂਟ ਹੋ ਰਹੀਆਂ ਨੇ। ਕਾਫੀ ਚਰਚਾ ਹੈ ਵਟਸਐਪ ਦੇ ਨਵੇਂ ਅਗਰੀਮੈਂਟ ਦਾ, ਇਸ 'ਤੇ ਵੀ ਥੋੜ੍ਹੀ ਬਹੁਤੀ ਹੋਰ ਗੱਲਬਾਤ ਵੀ ਕਰਾਂਗੇ। ਅਤੇ ਇਸ ਤੋਂ ਇਲਾਵਾ ਕੁਛ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਨੇ। ਇੱਕ ਜਹਾਜ਼ ਡਿੱਗਿਆ ਇੰਡੋਨੇਸ਼ੀਆ ਦੇ ਵਿੱਚ, ਉੱਥੇ ਕਾਫੀ ਨੁਕਸਾਨ ਹੋਇਆ ਹੈ। ਮੌਸਮ ਵਾਈਜ਼ ਆਸਟ੍ਰੇਲੀਆ ਦੇ ਵਿੱਚ ਬੜਾ ਨੁਕਸਾਨ ਹੋ ਰਿਹਾ ਹੈ ਕਿਸਾਨਾਂ ਨੂੰ, ਅਤੇ ਉੱਧਰ ਭਾਰਤ ਦੇ ਕਿਸਾਨ ਜਿਹੜੇ ਨੇ ਉਹ ਬਾਰਡਰ ਦੇ ਉੱਤੇ, ਦਿੱਲੀ ਦੇ ਬਾਰਡਰ ਦੇ ਉੱਤੇ ਜੂਝ ਰਹੇ ਨੇ ਆਪਣੇ ਮੰਗਾਂ ਨੂੰ ਲੈ ਕੇ, ਹੱਕਾਂ ਨੂੰ ਲੈ ਕੇ। ਇਹਨਾਂ ਸਾਰਿਆਂ 'ਤੇ ਗੱਲਬਾਤ ਕੀਤੀ ਜਾਏਗੀ। ਅਤੇ ਸੁਨੇਹਾ ਪਹੁੰਚਾਉਣ ਦਾ ਤਰੀਕਾ ਟੈਲੀਗ੍ਰਾਮ ਹੈ ਬੈਸਟ। ਅਸੀਂ ਬਹੁਤ ਸਾਲ ਪਹਿਲਾਂ ਹੀ ਤੱਤ ਕੱਢ ਲਏ ਸੀ ਜਾਂ ਸਾਡੀ ਵਟਸਐਪ ਨਾਲ ਲੜਾਈ ਹੋਈ ਸੀ। ਟੈਲੀਗ੍ਰਾਮ ਨੇ ਉਦੋਂ ਸਾਨੂੰ ਬੜੀਆਂ ਰਾਇਤਾਂ ਦਿੱਤੀਆਂ ਸੀ, ਇਸ ਦੀ ਆਪਾਂ ਗੱਲ ਕਰਾਂਗੇ। ਸੋ ਟੈਲੀਗ੍ਰਾਮ ਇਜ਼ ਦਾ ਬੈਸਟ ਜਿਹੜੀ ਅਸੀਂ ਕਾਫੀ ਸਾਲਾਂ ਤੋਂ ਐਪ ਵਰਤ ਰਹੇ ਹਾਂ। ਸੋ ਉਸ ਰਾਹੀਂ ਆਪਣੇ ਸੁਨੇਹੇ ਸਾਡੇ ਤੱਕ ਅੱਪੜਦੇ ਕਰੋ। ਈਮੇਲ ਦੇ ਰਾਹੀਂ ਵੀ ਤੁਸੀਂ ਭੇਜ ਸਕਦੇ ਹੋ, request@harmanradio.com ਸਾਡਾ ਈਮੇਲ ਪਤਾ ਹੈ ਜੀ। ਅਤੇ ਇਹ ਸਾਰੀਆਂ ਜਿਹੜੀਆਂ ਜਾਣਕਾਰੀਆਂ, ਫੋਟੋਆਂ ਤੁਸੀਂ ਭੇਜਦੇ ਹੋ, ਅਸੀਂ ਉਹ ਤਕਰੀਬਨ ਸ਼ੇਅਰ, ਜਿਹੜੀ ਸ਼ੇਅਰ ਕਰਨ ਵਾਲੀ ਹੁੰਦੀ, ਅਸੀਂ ਸ਼ੇਅਰ ਕਰਦੇ ਹਾਂ ਲਾਈਵ ਬਲੌਗ 'ਤੇ, ਜਿਹੜੀ ਕਿ ਐਪ ਦੇ ਵਿੱਚ ਸਾਡੀ ਫੈਸਿਲਿਟੀ ਆ, ਉਸ ਦੇ ਵਿੱਚੋਂ ਸਾਰੇ ਸਰੋਤੇ ਦੇਖ ਸਕਦੇ ਨੇ ਕਿ ਅਸੀਂ ਕੀ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਖੈਰ, ਬੜਾ ਬਿਜ਼ੀ ਸੀਜ਼ਨ ਚੱਲ ਰਿਹਾ ਕੌਫ ਸਰਵਰ ਦੇ ਵਿੱਚ, ਅਤੇ ਬਿਜ਼ੀ ਸੀਜ਼ਨ ਦੇ ਵਿੱਚੋਂ ਪ੍ਰੋਗਰਾਮ ਵੀ ਸਾਡਾ ਬਹੁਤ ਬਿਜ਼ੀ ਚੱਲ ਰਿਹਾ ਹੈ, ਅਤੇ ਇਸ ਦੇ ਵਿੱਚ ਜਾਣਕਾਰੀਆਂ ਵੀ ਹੋਣਗੀਆਂ। ਸੱਜਣ ਮਿੱਤਰ ਮੈਸੇਜ ਕਰ ਦਿੰਦੇ ਨੇ, ਕੱਲ੍ਹ ਮੇਰੀ ਗੱਲਬਾਤ ਵੀ ਹੋ ਰਹੀ ਸੀ ਇੱਕ ਮਿੱਤਰ ਪਿਆਰੇ ਨਾਲ, ਤੇ ਕੱਲ ਚੱਲਦੇ ਪ੍ਰੋਗਰਾਮ ਦੇ ਵਿੱਚ ਅਮਰੀਕ ਭਾਅ ਜੀ ਦੇ ਨਾਲ ਗੱਲਬਾਤ ਹੋਈ ਸੀ ਮਹਾਂਭਾਰਤ ਦੇ ਇੱਕ ਐਪੀਸੋਡ ਦੀ, ਜਿੱਥੇ ਅਸੀਂ ਇਹ ਗੱਲ ਕਹਿਣ ਦੀ ਕੋਸ਼ਿਸ਼ ਕਰ ਰਹੇ ਸੀ ਮੈਂ ਤਾਂ ਅਮਰੀਕ ਭਾਅ ਜੀ, ਕਿ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਅਤੇ ਅਮਿਤ ਸ਼ਾਹ ਜੀ ਨੂੰ ਕਿਸਾਨਾਂ ਦੇ ਕੋਲ ਜਾਣਾ ਚਾਹੀਦਾ, ਬੈਠਣਾ ਚਾਹੀਦਾ, ਗੱਲਾਂ ਕਰਨੀਆਂ ਚਾਹੀਦੀਆਂ। ਔਰ ਉਹਦੇ ਤਰਕ ਦਿੱਤੇ ਸੀ ਹਿੰਦੂ ਧਰਮ ਦੇ ਮਹਾਨ ਗ੍ਰੰਥਾਂ ਦੇ ਵਿੱਚੋਂ ਲੈ ਕੇ, ਅਵਤਾਰ ਪੁਰਸ਼ ਸ਼੍ਰੀ ਕ੍ਰਿਸ਼ਨ ਦਾ ਐਗਜ਼ਾਮਪਲ ਲਿਆ ਸੀ ਕਿ ਉਹ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਵਿਚਰਦੇ ਸਨ, ਇਸੇ ਕਰਕੇ ਉਹਨਾਂ ਨੂੰ ਅਵਤਾਰ ਮੰਨਿਆ ਜਾਂਦਾ ਸੀ। ਦੇਖੋ ਉਹਨਾਂ ਦੇ ਬਚਪਨ ਦੇ ਮਿੱਤਰ ਸੁਦਾਮਾ, ਉਹਨਾਂ ਦੀ ਬਹੁਤ ਕਲਾਸਿਕ ਐਗਜ਼ਾਮਪਲ ਹੈ ਕਿ ਕਿਸ ਤਰ੍ਹਾਂ ਆਪਣਾ ਸੰਘਾਸਨ ਛੱਡ ਕੇ ਉਹਨਾਂ ਦੇ ਉਹਨਾਂ ਨੂੰ ਡੰਡੌਤ ਕੀਤੀ, ਉਹਨਾਂ ਦੇ ਚਰਨ ਧੋਏ, ਉਹਨਾਂ ਦੀ ਸੇਵਾ ਕੀਤੀ, ਉਹਨਾਂ ਨੂੰ ਨਾਲ ਬਰਾਬਰ ਸੰਘਾਸਨ 'ਤੇ ਬਿਠਾ ਲਿਆ। ਇਹ ਹੈਗਾ ਵੀ ਆਮ ਲੋਕਾਂ ਨਾਲ ਕਿੱਦਾਂ ਵਿਚਰਨਾ, ਕਿ ਉਹ ਰਾਜਾ ਬਣ ਕੇ ਵੀ ਆਪਣੇ ਬਚਪਨ ਦਾ ਦੋਸਤ ਨਹੀਂ ਭੁੱਲਿਆ। ਇਸੇ ਕਰਕੇ ਇਹਨਾਂ ਹੀ ਚੋਜ਼ਾਂ ਕਰਕੇ ਲੋਕ ਜਿਹੜੇ ਨੇ ਉਹ ਅਵਤਾਰੀ ਪੁਰਸ਼ ਮੰਨਦੇ ਨੇ ਇਹਨਾਂ ਸ਼ਖਸੀਅਤਾਂ ਨੂੰ। ਸੋ ਗੱਲਬਾਤ ਇਹ ਚੱਲ ਰਹੀ ਸੀ ਕਿ ਕਹਿੰਦੇ ਉਹ ਥੋੜ੍ਹੇ ਜਿਹਾ ਡਿਟੇਲ ਦੇ ਵਿੱਚ ਦੱਸਿਆ ਜਾਵੇ, ਕਿਉਂਕਿ ਅਸੀਂ ਥੋੜ੍ਹੀ ਹਲਕੀ ਜਿਹੀ ਗੱਲ ਕੀਤੀ ਸੀ, ਛੋਟੀ ਜਿਹੀ ਗੱਲ ਕੀਤੀ ਸੀ ਕਿ ਉਹ ਭਾਵਨਾ ਕੀ ਸੀ, ਕਿ ਉਹ ਸੀਨ ਕੀ ਸੀਗਾ। ਸੀਨ ਚਲੋ ਮੈਂ ਸੋਚਿਆ ਕਿ ਅੱਜ ਜਿਹੜਾ ਵਿਚਾਰ ਹੈ ਉਹਦੇ ਵਿੱਚ ਆਪਾਂ ਕਰ ਲੈਂਦੇ ਹਾਂ ਕਿ ਜਿਹੜੀਆਂ ਨੀਤੀਆਂ ਹੁੰਦੀਆਂ, ਯੁੱਧ ਕਿਸੇ ਵੀ ਤਰ੍ਹਾਂ ਦਾ ਹੋਵੇ, ਚਾਹੇ ਫਿਜ਼ੀਕਲ ਯੁੱਧ ਹੋਵੇ, ਚਾਹੇ ਵਿਚਾਰਾਂ ਦਾ ਯੁੱਧ ਹੋਵੇ, ਜਿਹੜਾ ਧਰਤ ਨਾਲ ਜੁੜੇ ਰਹਿਣਾ, ਧਰਤ ਨਾ ਛੱਡਣੀ, ਆਪਣਾ ਬੇਸ ਨਾ ਛੱਡਣਾ, ਇਹ ਬਹੁਤ ਵੱਡਾ ਗੁਣ ਹੁੰਦਾ ਹੈ। ਇਹੀ ਗੁਣ ਸ਼੍ਰੀ ਕ੍ਰਿਸ਼ਨ 'ਚ ਸੀ। ਉਹ ਇੱਕ ਅਜਿਹੋ ਜਿਹਾ ਸ਼ਖਸ ਸੀਗਾ, ਹਿਸਟਰੀ ਦਾ ਕਰੈਕਟਰ ਹੋਇਆ। ਖੈਰ ਅਸੀਂ ਕਈ ਵਾਰੀ ਜਦੋਂ ਸਿੱਖ ਇਤਿਹਾਸ ਨੂੰ ਕਰਦੇ ਹਾਂ ਤਾਂ ਅਸੀਂ ਸ਼੍ਰੀ ਕ੍ਰਿਸ਼ਨ ਦੀਆਂ ਐਗਜ਼ਾਮਪਲਸ ਲੈਂਦੇ ਹਾਂ ਕਿ ਉਹਨਾਂ ਨੇ ਆਹ ਨਹੀਂ ਕੀਤਾ ਪਰ ਸਾਡੇ ਗੁਰੂਆਂ ਨੇ ਆਹ ਕੀਤਾ। ਪਰ ਉਹਨਾਂ ਦੀ ਸਿਚੁਏਸ਼ਨ ਉਸ ਵੇਲੇ ਉਹ ਸੀ, ਅਤੇ ਉਹਨਾਂ ਨੇ ਵੀ ਬਹੁਤ ਕੁਛ ਕੀਤਾ ਜਿਹੜਾ ਹੋਰ ਕੋਈ ਨਹੀਂ ਵੀ ਕਰ ਸਕਿਆ ਜਾਂ ਨਾ ਵੀ ਕਰੇਗਾ। ਇੱਕ ਐਗਜ਼ਾਮਪਲ ਹੈ ਕਿ ਮਹਾਂਭਾਰਤ ਹੋਇਆ, ਸਾਰੀ ਦੁਨੀਆ ਦੀਆਂ ਫੌਜਾਂ ਜਿੰਨੀਆਂ ਵੀ ਤਕੜੀਆਂ ਸੀ, ਮਤਲਬ ਵਰਲਡ ਵਾਰ ਲੱਗੀ, ਮਹਾਂਭਾਰਤ ਦਾ ਮਤਲਬ ਵਰਲਡ ਵਾਰ ਹੀ ਸੀ, ਉਹ ਦੋ ਧਿਰਾਂ ਬਣੀਆਂ। ਔਰ ਉਹ ਦੋ ਧਿਰਾਂ ਦੇ ਵਿਚਾਲੇ ਇੱਕ ਇਹੋ ਜਿਹਾ ਸ਼ਖਸ ਸੀ ਜਿਨ੍ਹਾਂ 'ਤੇ ਨਾ ਕਿਸੇ ਨੇ ਹਥਿਆਰ ਚੱਕਿਆ ਅਤੇ ਉਹਨਾਂ ਨੇ ਨਾ ਆਪ ਕਿਸੇ ਦੇ ਉੱਤੇ ਹਥਿਆਰ ਚੱਕਿਆ ਅਤੇ ਚਲਾਇਆ, ਔਰ ਉਹ ਲੜਾਈ ਨੂੰ ਡਾਇਰੈਕਟ ਕਰ ਰਿਹਾ ਸੀ। ਇਹ ਵੀ ਇੱਕ ਮਹਾਨਤਾ ਹੈ। ਔਰ ਉਸ ਤੋਂ ਪਹਿਲਾਂ ਜਦੋਂ ਅੜਫਸ ਪੂਰੀ ਹੋ ਚੁੱਕੀ ਸੀ, ਉਹ ਪਾਂਡਵਾਂ ਨੂੰ ਉਹਨਾਂ ਦਾ ਹੱਕ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਫਿਰ ਬਹੁਤ ਕੁਛ ਹੋਇਆ ਤਾਂ ਲੜਾਈ ਤੱਕ ਗੱਲ ਪਹੁੰਚ ਗਈ ਵੀ ਹੁਣ ਲੜਨਾ ਹੀ ਆ, ਲੜਾਈ ਨਾਲ ਇਹ ਕੰਮ ਸੂਤ ਆਊਗਾ, ਉੱਦਾਂ ਤਾਂ ਹੋਣਾ ਨਹੀਂ ਹੈਗਾ। ਅਤੇ ਨੈਗੋਸ਼ੀਏਸ਼ਨਾਂ ਹੋਈਆਂ, ਨਹੀਂ ਫੇਲ ਹੋ ਗਿਆ ਸਾਰਾ ਕੁਛ, ਤਾਂ ਕ੍ਰਿਸ਼ਨ ਜੀ ਕਹਿੰਦੇ ਨੇ ਵੀ ਆਪਾਂ ਨਾ ਇੱਕ ਵਾਰੀ ਫਿਰ ਟਰਾਈ ਕਰੀਏ, ਲਾਸਟ ਟਰਾਈ, ਕੁਛ ਦਿਨ ਰਹਿੰਦੇ ਆ ਲੜਾਈ ਨੂੰ। ਤਾਂ ਪਾਂਡਵਾਂ ਦੇ ਕੈਂਪ ਦੇ ਵਿੱਚ, ਸ਼ਿਵਰ ਦੇ ਵਿੱਚ ਇਹ ਗੱਲ ਬਹਿਸ ਬਸਈਏ ਤੱਕ ਪਹੁੰਚ ਗਈ, ਯੁਧਿਸ਼ਟਰ ਉਸ ਵੇਲੇ ਰਾਜਾ ਸੀ, ਉਹਨਾਂ ਦਾ ਲੀਡ ਕਰ ਰਿਹਾ ਸੀ, ਕਿ ਇਹ ਸ਼੍ਰੀ ਕ੍ਰਿਸ਼ਨ ਜਦੋਂ ਤੁਸੀਂ ਉੱਧਰ ਜਾਓਗੇ ਸੁਨੇਹਾ ਲੈ ਕੇ ਗੱਲਬਾਤ ਕਰਨ, ਤਾਂ ਉਹਨਾਂ ਨੂੰ ਇਉਂ ਲੱਗੇਗਾ ਕਿ ਪਾਂਡਵ ਡਰ ਗਏ, ਉਹ ਬੰਦਾ ਭੇਜ ਰਹੇ ਨੇ ਆਪਣਾ ਨੈਗੋਸ਼ੀਏਸ਼ਨ ਕਰਨ ਨੂੰ, ਅਤੇ ਉਹ ਸਾਡਾ ਮਨੋਬਲ, ਸਾਡੀ ਸਾਰੀ ਫੌਜ ਦਾ ਮਨੋਬਲ ਡਿੱਗ ਪਏਗਾ ਜਦ ਉਹਨਾਂ ਨੂੰ ਪਤਾ ਲੱਗਾ ਕਿ ਸ਼੍ਰੀ ਕ੍ਰਿਸ਼ਨ ਜੀ ਗਏ ਹੋਏ ਨੇ, ਅਤੇ ਉਹਨਾਂ ਨੂੰ ਹੋਰ ਹਲਾਰਾ ਮਿਲੇਗਾ ਵੀ ਡਰਦੇ ਆ। ਤਾਂ ਕ੍ਰਿਸ਼ਨ ਜੀ ਨੇ ਕਿਹਾ ਵੀ ਯੁਧਿਸ਼ਟਰ ਇਤਿਹਾਸ ਗਵਾਹ ਹੋਏਗਾ ਇਸ ਗੱਲ ਦਾ, ਹੋ ਸਕਦਾ ਆ ਮੈਂ ਇਸੇ ਆਸ ਨਾਲ ਚੱਲਿਆ ਕਿ ਲੜਾਈ ਟਲ ਜਾਵੇ, ਪਰ ਫਿਰ ਵੀ ਮੈਨੂੰ ਪਤਾ ਹੈ ਕਿ ਦੁਰਯੋਧਨ ਟਲਣ ਵਾਲਾ ਹੈ ਨਹੀਂ, ਜੇ ਟਲਣਾ ਹੁੰਦਾ ਤਾਂ ਹੁਣ ਤੱਕ ਟਲਿਆ ਹੋਣਾ ਸੀ ਉਹਨੂੰ। ਪਰ ਇਤਿਹਾਸ ਦੇ ਵਿੱਚ ਇਹ ਗੱਲ ਜ਼ਰੂਰ ਆਏਗੀ ਕਿ ਅਖੀਰਲੇ ਮਿੰਟ ਤੱਕ ਲੜਾਈ ਟਲਣੀ ਚਾਹੀਦੀ ਆ, ਔਰ ਇਸ ਦੀ ਕੋਸ਼ਿਸ਼ ਪਾਂਡਵਾਂ ਨੇ ਸ਼ਿਵਰ ਦੇ ਰਾਹੀਂ ਮੇਰੇ ਰਾਹੀਂ ਜ਼ਰੂਰ ਕੀਤੀ ਆ। ਔਰ ਦੇਖੋ ਅੱਜ ਅਸੀਂ ਗੱਲ ਵੀ ਕਰ ਰਹੇ ਹਾਂ ਕਿ ਇਹ ਨੀਤੀਆਂ ਨੇ, ਜਦੋਂ ਆਪਾਂ ਗ੍ਰੰਥ ਪੜ੍ਹਦੇ ਹਾਂ ਤਾਂ ਇਹ ਗੱਲਾਂ ਸਾਨੂੰ ਸਮਝ ਆਉਂਦੀਆਂ ਕਿ ਲੜਾਈ ਨੂੰ ਅਖੀਰਲੇ ਮਿੰਟ ਤੱਕ ਵਿਰੋਧ ਨੂੰ ਟਾਲਣਾ ਚਾਹੀਦਾ, ਨੈਗੋਸ਼ੀਏਸ਼ਨ ਜਾਰੀ ਰੱਖਣੀਆਂ ਚਾਹੀਦੀਆਂ। ਤਾਂ ਕ੍ਰਿਸ਼ਨ ਜੀ ਜਾਂਦੇ ਨੇ, ਤਾਂ ਜਾਂਦੇ ਵੀ ਕਿਸ ਤਰ੍ਹਾਂ ਨੇ, ਜਿਹੜਾ ਬਿਦਰ ਹੈ, ਬਿਦਰ ਭਰਾ ਆ ਧ੍ਰਿਤਰਾਸ਼ਟਰ ਉਹਨਾਂ ਦਾ, ਪਰ ਬਾਪ ਉਹਨਾਂ ਦਾ ਇੱਕ ਹੈ, ਪਰ ਉਹ ਗੋਲੀ ਦਾ ਜਾਇਆ ਆ, ਇਸ ਕਰਕੇ ਉਹਨੂੰ ਗੋਲਾ ਆਖਿਆ ਜਾਂਦਾ ਹੈ। ਉਹ ਇੱਕ ਆਪਣੀ ਝੁੱਗੀ 'ਚ ਰਹਿੰਦਾ, ਪਸ਼ੂ ਪਾਲਣ ਕਰਦਾ ਆ, ਖੇਤੀ ਕਰਦਾ, ਪੱਠੇ ਵੱਢਦਾ ਆ, ਉਹਦੀ ਵਾਈਫ ਰੋਟੀ ਬਣਾਉਂਦੀ ਆ ਚੁੱਲ੍ਹੇ ਦੇ ਉੱਤੇ ਆਰਾਮ ਨਾਲ, ਇੱਕ ਆਮ ਗ੍ਰਸਤੀ, ਇੱਕ ਆਮ ਸਿਟੀਜਨ ਵਾਂਗਰ ਉਹ ਰਹਿ ਰਹੇ ਨੇ। ਪਰ ਬਿਦਰ ਹਸਤਨਾਪੁਰ ਦਾ ਪ੍ਰਾਈਮ ਮਿਨਿਸਟਰ ਹੈ, ਸਭ ਤੋਂ ਵੱਧ ਪਾਵਰਫੁੱਲ। ਹੁਣ ਜਦੋਂ ਕ੍ਰਿਸ਼ਨ ਜੀ ਜਾਂਦੇ ਨੇ ਤਾਂ ਉਹ ਬਿਦਰ ਕੋਲ ਜਾਂਦੇ ਨੇ, ਉਹਦੇ ਰਾਤ ਰਹਿੰਦੇ ਨੇ, ਉੱਥੇ ਮੱਕੀ ਦੀ ਰੋਟੀ ਖਾਂਦੇ ਨੇ, ਅਲੂਣਾ ਸਾਗ ਖਾਂਦੇ ਨੇ ਔਰ ਕਨਵਰਸੇਸ਼ਨ ਕਰਦੇ ਨੇ। ਫਿਰ ਦੂਜੇ ਦਿਨ ਉਹ ਉਹਨਾਂ ਨੂੰ ਮਿਲਣ ਜਾਂਦੇ ਨੇ, ਦੁਰਯੋਧਨ ਨੂੰ, ਭੀਕਮ ਉਹਨਾਂ ਨੂੰ, ਦਰੋਣਾਚਾਰਿਆਂ ਨੂੰ। ਤਾਂ ਭਾਈ ਗੁਰਦਾਸ ਜੀ ਨਾ ਸੱਤਵੀਂ ਪੌੜੀ ਦੇ ਵਿੱਚ ਵਾਰਾਂ ਦੇ ਵਿੱਚ ਲਿਖਦੇ ਨੇ ਕਿ ਇਹ ਵਾਰਤਾ ਫਿਰ ਕੀ ਹੋਈ। ਮਿੱਤਰ ਪਿਆਰਿਓ, ਜਿਹੜੇ ਗੁਰੂ ਗ੍ਰੰਥ ਸਾਹਿਬ ਆਪਾਂ ਪੜ੍ਹਦੇ ਹਾਂ ਅਧਿਆਤਮ ਲਈ ਪੜ੍ਹਦੇ ਹਾਂ, ਅਤੇ ਜਿਹੜੇ ਆਪਣੇ ਹੋਰ ਸਿੱਖ ਗ੍ਰੰਥ ਨੇ, ਉਹਨਾਂ ਦੇ ਵਿੱਚੋਂ ਅਸੀਂ ਕਥਾਵਾਂ, ਗੁਰਕਥਾਵਾਂ, ਪੁਰਾਤਨ ਕਥਾਵਾਂ, ਇਹ ਸਾਰੀਆਂ ਪੜ੍ਹਦੇ ਹਾਂ ਮੋਟੀਵੇਸ਼ਨ ਲੈਣ ਨੂੰ। ਹੁਣ ਇਹ ਮੋਟੀਵੇਸ਼ਨਲ ਹੈ ਇੱਕ ਕਿ ਜਿਹੜਾ ਪਰਮਾਤਮਾ ਆ, ਅਕਾਲ ਪੁਰਖ ਹੈ, ਉਹ ਕਿਸ ਚੀਜ਼ ਦਾ ਭੁੱਖਾ ਆ? ਕੀ ਉਹ ਲੂਣੇ ਸਾਗ ਦਾ ਭੁੱਖਾ ਆ? ਕੀ ਉਹ 36 ਪਦਾਰਥਾਂ ਦਾ ਭੁੱਖਾ ਆ? ਹੁਣ ਇਸ ਦੇ ਵਿੱਚ ਇਹ ਗੱਲ ਆਏਗੀ ਕਿ ਅਕਾਲ ਪੁਰਖ ਪਰਮਾਤਮਾ ਕਿਸ ਚੀਜ਼ ਦਾ ਭੁੱਖਾ ਆ ਔਰ ਉਹਨੂੰ ਕਿਹੜੀ ਚੀਜ਼ ਭਾਉਂਦੀ ਆ। ਹੁਣ ਕਹਿੰਦੇ ਆਇਆ ਸੁਣਿਆ ਬਿਦਰ ਦੇ ਬੋਲੇ ਦੁਰਯੋਧਨ ਹੋਏ ਰੁੱਖਾ। ਜਦੋਂ ਉਹਨੂੰ ਸੁਣਿਆ ਨਾ ਦੁਰਯੋਧਨ ਨੇ ਵੀ ਇਹ ਤਾਂ ਰਾਤੀ ਬਿਦਰ ਦੇ ਰਹਿ ਕੇ ਆਇਆ ਆ, ਉਹ ਤਾਂ ਬਿਦਰ ਦੇ ਟਿਕਾਣਾ ਪਾਇਆ ਹੋਇਆ ਸ਼੍ਰੀ ਕ੍ਰਿਸ਼ਨ ਨੇ, ਤਾਂ ਉਹ ਰੁੱਖਾ ਹੋ ਕੇ ਬੋਲਦਾ ਆ। ਕੀ ਬੋਲਦਾ ਆ? ਘਰ ਸਾਡੇ ਛੱਡ ਕੇ ਗੋਲੇ ਦੇ ਘਰ ਜਾਏ ਕਹਿ ਸੁੱਖਾ। ਕਹਿੰਦੇ ਸਾਡੇ ਘਰ ਛੱਡ ਕੇ ਤੂੰ ਗੋਲੇ ਦੇ ਘਰ ਜਾ ਕੇ ਤੈਨੂੰ ਕੀ ਸੁੱਖ ਮਿਲਿਆ? ਭੀਖਮ ਦੋਣਾ ਕਰਨ ਤਜ ਸਭਾ ਸਿਗਾਰ ਵੱਡੇ ਮਨੁੱਖਾ, ਝੁੱਗੀ ਜਾਏ ਬੁਲਾਏ ਉਹਨੇ ਸਭਨਾ ਦੇ ਜੀ ਅੰਦਰ ਧੁੱਖਾ। ਹੁਣ ਭੀਸ਼ਮ, ਦਰੋਣਾਚਾਰਿਆ, ਕਰਨ ਇਹ ਸਾਰੇ ਤਜ ਕਰਦੇ ਨੇ, ਗੁੱਸਾ ਕਰਦੇ ਨੇ, ਸ਼ਿਕਾਇਤ ਕਰਦੇ ਨੇ ਕਿ ਸਾਡੀ ਸਭਾ ਐਡੀ ਵੱਡੀ ਬਣਾਈ ਹੋਈ ਤੇਰੇ ਲਈ, ਅਸੀਂ ਐਡੇ ਸ਼ਿੰਗਾਰ ਬਣਾਏ ਹੋਏ ਨੇ, ਸਜਾਏ ਹੋਏ ਨੇ, ਭੋਜਨ ਬਣਾਏ ਹੋਏ ਨੇ, ਵੱਡੇ ਵੱਡੇ ਸ਼ਿੰਗਾਰ ਬਣਾਏ ਹੋਏ ਨੇ, ਵੱਡੇ ਮਨੁੱਖ ਨੇ ਆਉਣਾ ਅਤੇ ਵੱਡੇ ਸ਼ਿੰਗਾਰ ਬਣਾਏ ਹੋਏ ਨੇ। ਭੀਖਮ ਦਰੋਣਾ ਕਰਨ ਤਜ ਸਭਾ ਸ਼ਿੰਗਾਰ ਵੱਡੇ ਮਨੁੱਖਾ, ਝੁੱਗੀ ਜਾਏ ਬੁਲਾਏ ਹੁਣ ਤੂੰ ਕਿਸੇ ਹੋਰ ਦੀ ਝੁੱਗੀ ਦੇ ਵਿੱਚ ਜਾ ਕੇ ਬਹਿ ਗਿਆ, ਸਭਨਾ ਦੇ ਜੀ ਅੰਦਰ ਧੁੱਖਾ। ਸਾਡੇ ਸਾਰਿਆਂ ਦੇ ਜੀ ਜਿਹੜੇ ਅੰਦਰੋਂ ਧੁੱਖ ਰਹੇ ਨੇ ਇਸ ਗੱਲ 'ਤੇ ਵੀ ਕਿਉਂ? ਹੱਸ ਬੋਲੇ ਭਗਵਾਨ ਜੀ, ਸੁਣਿਓ ਰਾਜਾ ਹੋਏ ਸਨਮੁੱਖਾ। ਹੱਸ ਕੇ ਭਗਵਾਨ ਜੀ ਬੋਲੇ, ਉਸ ਰਾਜਾ ਸੁਣੋ, ਮੇਰੇ ਨਾਲ ਬੈਠ ਕੇ ਸੁਣੋ, ਮੇਰੀ ਗੱਲ ਸੁਣੋ। ਤੇਰੇ ਭਾਉ ਨਾ ਦਿਸੇ, ਮੇਰੇ ਨਾਹੀਂ ਆਪਦਾ ਦੁੱਖ। ਕਹਿੰਦੇ ਤੇਰੇ ਵਿੱਚ ਮੈਨੂੰ ਪਿਆਰ ਨਹੀਂ ਦਿਸ ਰਿਹਾ, ਮੇਰੇ ਪ੍ਰਤੀ ਕੋਈ ਵੀ ਦਰਦ ਦੁੱਖ ਤੇਰੇ ਅੰਦਰ ਹੈ ਨਹੀਂ, ਤੇਰੇ ਵਿੱਚ ਭਾਉ ਹੈ ਨਹੀਂ। ਭਾਉ ਜਵੇਹਾ ਬਿਦਰ ਦੇ, ਹੋਰੀ ਦੇ ਚਿੱਤ ਚਾਓ ਨਾ ਚੁੱਖਾ। ਕਿਹੋ ਜਿਹਾ ਭਾਅ ਹੈ ਨਹੀਂ? ਜਿਹੋ ਜਿਹਾ ਬਿਦਰ ਦੇ ਅੰਦਰ ਹੈ, ਹੋਰਨਾਂ ਦੇ ਕਿਸੇ ਵੀ ਚਿੱਤ ਦੇ ਵਿੱਚ ਕੋਈ ਚਾਓ ਨਹੀਂ, ਇੱਕ ਵੀ ਮਾਸਾ ਵੀ ਕਿਸੇ ਦੇ ਚਾਓ ਨਹੀਂ ਹੈਗਾ ਮੇਰੇ ਪ੍ਰਤੀ। ਇਸ ਕਰਕੇ ਮੈਂ ਉੱਥੇ ਗਿਆ ਹਾਂ ਕਿਉਂਕਿ ਗੋਬਿੰਦ ਭਾਉ ਭਗਤ ਦਾ ਭੁੱਖਾ। ਗੋਬਿੰਦ ਇਹਨਾਂ ਸ਼ਿਕਾਰਾਂ ਦਾ ਭੁੱਖਾ ਨਹੀਂ ਹੈਗਾ, ਇਹਨਾਂ 36 ਪਦਾਰਥ ਭੋਜਨਾਂ ਦਾ ਭੁੱਖਾ ਨਹੀਂ ਹੈਗਾ, ਸਭਾਵਾਂ ਦਾ ਭੁੱਖਾ ਨਹੀਂ ਹੈਗਾ, ਸ਼ੋਅ ਆਫ ਦਾ ਭੁੱਖਾ ਨਹੀਂ ਹੈਗਾ। ਗੋਬਿੰਦ ਸਿਰਫ ਭਾਉ ਪ੍ਰੇਮ ਅਤੇ ਭਗਤੀ ਦਾ ਭੁੱਖਾ ਆ। ਇਹ ਹੈਗਾ ਯੁੱਗ ਪੁਰਸ਼ਾਂ ਦੀਆਂ ਗੱਲਾਂ, ਲੈਜੈਂਡਾਂ ਦੀ ਗੱਲਾਂ। ਉਹਨਾਂ ਦੇ ਅੰਦਰ ਉਹ ਕਿਹੜੀਆਂ ਚੀਜ਼ਾਂ ਦੇਖਦੇ? ਉਹ ਰੱਜੇ ਹੋਏ ਹੁੰਦੇ ਨੇ, ਅਸਲ ਵਿੱਚ ਰੱਜਿਆਂ ਬੰਦਿਆਂ ਦੀਆਂ ਗੱਲਾਂ ਵੀ, ਜਿਹੜੇ ਰੂਹ 'ਚ ਤ੍ਰਿਪਤ ਹੋਏ ਹੁੰਦੇ ਆ, ਸ੍ਰਿਸ਼ਟੀ ਦੇ ਮਾਲਕ ਦੇ ਉਹਨਾਂ ਦੇ ਬਰਾਬਰ ਦੀ ਹਸਤੀ ਹੁੰਦੀ ਆ, ਉਹ ਭਾਉ ਅਤੇ ਭਗਤੀ ਦੇ ਭੁੱਖੇ ਹੁੰਦੇ ਆ, ਪਦਾਰਥਾਂ ਦੇ ਭੁੱਖੇ ਨਹੀਂ ਹੁੰਦੇ। ਸੋ ਇਸ ਕਰਕੇ ਜਿਹੜਾ ਰਾਜਨ ਹੈ, ਰਾਜਨ ਕੌਣ ਤੁਮਾਰੇ ਆਵੇ? ਕਹਿੰਦਾ ਰਾਜਨ ਤੇਰੇ ਕਿਹੜਾ ਆਜੂਗਾ, ਕਿਹੜਾ ਆਜੂਗਾ, ਕਿਉਂਕਿ ਤੇਰੇ ਅੰਦਰ ਰੁੱਖਾਪਣ ਹੈ। ਕੱਲ ਹੀ ਗੱਲ ਚੱਲ ਰਹੀ ਸੀ ਮੇਰੇ ਪਰਮ ਮਿੱਤਰ ਨਾਲ, ਉਹ ਕਹਿੰਦੇ ਇਹੋ ਜਿਹੀਆਂ ਕਹਾਣੀਆਂ ਅਸੀਂ ਪੜ੍ਹੀਆਂ, ਇਹੋ ਜਿਹੇ ਰਾਜੇ ਹੋਏ ਨੇ ਸਾਡੇ ਇਤਿਹਾਸ ਦੇ ਵਿੱਚ ਕਿ ਘੰਟੀ ਲੱਗੀ ਹੁੰਦੀ ਸੀ ਦਰਬਾਰ ਦੇ ਬਾਹਰ, ਜਿਹੜਾ ਕੋਰਟ ਹੈ ਜਿੱਥੇ ਦਰਬਾਰ ਲੱਗਦਾ ਉੱਥੇ ਘੰਟੀ ਲੱਗੀ ਹੁੰਦੀ ਸੀ, ਕੋਈ ਅੱਧੀ ਰਾਤੀ ਵੀ ਘੰਟੀ ਵਜਾ ਦਿੰਦਾ ਸੀ ਨਾ ਬਿਪਤਾ ਦਾ ਮਾਰਿਆ ਆ ਕੇ ਕਿਸੇ 'ਤੇ ਅੱਤਿਆਚਾਰ ਹੁੰਦਾ ਸੀ ਤਾਂ ਸਾਰਾ ਹੀ ਦਰਬਾਰ ਇਕੱਠਾ ਹੁੰਦਾ ਸੀ ਉਹਨੂੰ ਸੋਲਵ ਕਰਦਾ ਸੀ। ਇਹ ਰਾਜੇ ਦੇ ਕਰਤੱਵ ਹੈ। ਮਹਾਰਾਜਾ ਰਣਜੀਤ ਸਿੰਘ ਦੀਆਂ ਬਹੁਤ ਉਦਾਹਰਣਾਂ ਹੈ ਕਿ ਭੇਸ ਬਦਲ ਕੇ ਆਪਣੀ ਜਨਤਾ ਦੇ ਵਿੱਚ ਘੁੰਮਦਾ ਹੁੰਦਾ ਸੀ, ਹੱਟੀਆਂ ਭੱਠੀਆਂ ਦੇ ਉੱਤੇ ਜਾ ਕੇ ਬਹਿੰਦਾ ਹੁੰਦਾ ਸੀ, ਇਸੇ ਕਰਕੇ ਉਹਨਾਂ ਨੂੰ ਚੇਤੇ ਰੱਖਦੇ ਨੇ। ਹੁਣ ਸਾਡੇ ਇੰਨੇ ਬਜ਼ੁਰਗ ਨੌਜਵਾਨ ਲੱਖਾਂ ਦੇ ਵਿੱਚ ਬੈਠੇ ਨੇ ਦਰਵਾਜ਼ੇ 'ਤੇ ਆ ਕੇ, ਅਤੇ ਰਾਜਾ ਜਿਹੜਾ ਆ ਉਹ ਸੁੱਤਾ ਪਿਆ ਆ। ਉਹਨੂੰ ਅਮਰੀਕਾ ਦਾ ਜ਼ਿਆਦਾ ਫਿਕਰ ਹੈ, ਹੋਰਨਾਂ ਦੇਸ਼ਾਂ ਦਾ ਜ਼ਿਆਦਾ ਫਿਕਰ ਹੈ। ਇਹ ਜਿਹੜੀਆਂ ਨੀਤੀਆਂ ਨੇ ਇਹ ਸਾਡੇ ਗ੍ਰੰਥਾਂ ਦੇ ਵਿੱਚ ਨੇ, ਸਾਡੇ ਇਤਿਹਾਸ ਦੇ ਵਿੱਚ ਨੇ, ਸਾਡੇ ਆਪਣੀਆਂ ਨੀਤੀਆਂ ਨੇ। ਇਹਨਾਂ ਦਾ ਸਾਨੂੰ ਪੂਰਾ ਪੂਰਾ ਫਾਇਦਾ ਉਠਾਉਣਾ ਚਾਹੀਦਾ ਹੈ, ਇਹਨਾਂ ਤੋਂ ਸਿੱਖਣਾ ਚਾਹੀਦਾ ਸਾਨੂੰ। ਖੈਰ ਇਹ ਤਾਂ ਸੀ ਅੱਜ ਦਾ ਵਿਚਾਰ। ਉਮੀਦ ਰੱਖਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ, ਔਰ ਅੱਜ ਦੇ ਪ੍ਰੋਗਰਾਮ ਵਿੱਚ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ ਜੀ, ਔਰ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੋਮ। ਅਤੇ ਅੱਜ ਤੁਹਾਨੂੰ ਇੱਕ ਗੀਤ ਸ਼ੁਰੂ ਦੇ ਵਿੱਚ ਜੁਗਨੀ ਸੁਣਾਉਂਦੇ ਹਾਂ ਜੀ, ਹਰਭਜਨ ਮਾਨ ਦਾ। ਇਹ ਤਕਰੀਬਨ 2007 ਦਾ ਆਇਆ ਹੋਇਆ ਹੈ। ਮਿੱਟੀ ਆਵਾਜ਼ਾਂ ਮਾਰਦੀ ਇੱਕ ਫਿਲਮ ਆਈ ਸੀ, ਉਸ ਦੇ ਵਿੱਚ ਇਹ ਗੀਤ ਸੀਗਾ। ਜੁਗਨੀ ਦੇ ਬਾਰੇ ਅਸੀਂ ਬਹੁਤ ਕੁਝ ਜਾਣਦੇ ਹਾਂ, ਬਹੁਤ ਜੁਗਨੀਆਂ ਨੇ ਮੇਰੇ ਕੋਲ, ਘੱਟੋ ਘੱਟ ਇਸ ਵੇਲੇ ਜੇ ਮੈਂ ਸਰਚ ਕਰਾਂ ਤਾਂ 107 ਜੁਗਨੀਆਂ ਡਾਟਾਬੇਸ ਦੇ ਵਿੱਚ ਪਈਆਂ ਨੇ, ਅਤੇ ਮੈਂ ਸਾਰੀਆਂ ਸੁਣਾ ਸਕਦਾ। ਖੈਰ ਕੋਈ ਗੱਲ ਨਹੀਂ, ਅੱਜ ਆਪਣੇ ਸੁਨੇਹੇ ਭੇਜੋ, ਅਸੀਂ ਗੱਲਬਾਤ ਕਰਾਂਗੇ। ਗਿਆਨੀ ਸੰਤੋਖ ਸਿੰਘ ਜੀ ਆ ਰਹੇ ਨੇ, ਉਹ ਵੀ ਯੁੱਗ ਪੁਰਸ਼ ਨੇ, ਅਤੇ ਬਿੱਟਾ ਭਾਅ ਜੀ ਵੀ ਆਉਣਗੇ, ਅਤੇ ਆਪਾਂ ਢੇਰ ਸਾਰੀਆਂ ਗੱਲਾਂ ਕਰਾਂਗੇ। ਆਓ ਸੁਣਦੇ ਹਾਂ ਜੀ ਜੁਗਨੀ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ। ਚੁਗਣੀ ਤੁਰੋਂ ਲਗਾ ਕੇ ਲਿਆਉਂਦੀ ਹੋ, ਚੁਗਣੀ ਤੁਰੋਂ ਲਗਾ। ਜੁਗਨੀ ਨਾਮ ਸਾਈਂ ਦਾ ਲੈਂਦੀ ਆ। ਬਹੁਤ ਸਾਰੇ ਸਰੋਤੇ ਸਾਡੇ ਨਾਲ ਸਵੇਰ ਤੋਂ ਜੁੜੇ ਹੋਏ ਨੇ। ਵਰਿੰਦਰ ਇੰਗਲੈਂਡ ਵਾਲੇ ਸਾਡੇ ਨਾਲ ਜੁੜੇ ਨੇ। ਸਤਿ ਸ਼੍ਰੀ ਅਕਾਲ ਮਲਾਈ, ਉਹਨਾਂ ਨੇ ਕਾਰਡ ਭੇਜਿਆ ਵਿਆਹ ਦਾ ਪੰਜਾਬ ਵੈਡਸ ਦਿੱਲੀ, ਅਤੇ ਕਹਿੰਦੇ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਸੁਣਾਂਗੇ। ਜਸਪ੍ਰੀਤ ਸਿੰਘ ਨਿਊਜ਼ੀਲੈਂਡ ਤੋਂ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ, ਕੀ ਹਾਲ ਚਾਲ ਹੈ ਪਿਆਰਿਓ। ਕੁਲਵੀਰ ਸੰਧੂ ਭਾਅ ਜੀ ਆਓ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਕੈਨੇਡਾ ਤੋਂ ਜੁੜ ਗਏ ਨੇ ਰਵਿੰਦਰ ਸਿੰਘ ਧਨੀ ਵੀ, ਗੁੱਡ ਮਾਰਨਿੰਗ ਬੁਲਾ ਕੇ ਸਾਂਝ ਪਾ ਰਹੇ ਨੇ। ਅਤੇ ਵਿਜੇ ਵਿਰਦੀ ਜੀ ਬਹੁਤ ਸੋਹਣੀ ਤਸਵੀਰ ਸਿਡਨੀ ਦੀ ਸਨਰਾਈਜ਼ ਦੀ ਭੇਜ ਰਹੇ ਨੇ, ਜਿਹੜੇ ਮੈਂ ਸ਼ੇਅਰ ਕਰ ਚੁੱਕਾ ਹਾਂ। ਬਿਊਟੀਫੁੱਲ ਮੋਰਨਿੰਗ ਇਨ ਸਿਡਨੀ, ਜੀ ਆਇਆਂ ਨੂੰ ਜੀ। ਅਤੇ ਅਮਨ ਧਾਲੀਵਾਲ ਸਾਡੇ ਨਾਲ ਜੁੜੇ ਸੀ, ਕਾਫੀ ਦੇਰ ਬਾਅਦ ਜੁੜੇ ਨੇ। ਅਲਾਈਜ਼ਾ ਦੀ ਤਸਵੀਰ ਭੇਜੀ ਆ ਗਾਰਡਨ ਨੂੰ ਪਾਣੀ ਲਾਉਂਦੇ, ਬਹੁਤ ਖੂਬਸੂਰਤ। ਅਤੇ ਕਹਿੰਦੇ ਆਪਾਂ ਚੜ੍ਹਦੀ ਕਲਾ 'ਚ, ਉਹਨਾਂ ਨੇ ਦੋ ਤਿੰਨ ਗੀਤਾਂ ਦੀ ਲਿਸਟ ਭੇਜੀ ਹੈ। ਅਤੇ ਵਿਲ ਲਿਸਨ ਔਨ ਪੋਡਕਾਸਟ ਗੋਇੰਗ ਔਨ ਅ ਜੋਬ, ਚਲੋ ਤੁਸੀਂ ਕੰਮ ਦਾ ਆਨੰਦ ਮਾਣੋ। ਅਤੇ ਇਹ ਜਿਹੜੇ ਗੀਤ ਹੈ ਨਾ, ਤਿੰਨ ਮੈਂ ਨੋਟ ਕਰ ਲਿਆ, ਅਗਲੇ ਹਫ਼ਤੇ ਮੈਂ ਜ਼ਰੂਰ ਕਿਊ ਕਰਾਂਗਾ। ਮੈਂ ਥੋੜ੍ਹਾ ਜਿਹਾ ਲੇਟ ਹੋ ਗਿਆ ਮੈਸੇਜ ਦੇਖਣ ਦੇ ਵਿੱਚ। ਨਰਿੰਦਰ ਰਥੌੜ ਜੀ ਵੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ, ਕੀ ਹਾਲ ਚਾਲ ਹੈ ਪਿਆਰਿਓ। ਤੁਹਾਡਾ ਵੀ ਨਾਮ ਨਰਿੰਦਰ ਨਾਲ ਮਿਲਦਾ ਜੁਲਦਾ ਆ ਕਿਸੇ ਲੀਡਰ ਦੇ ਨਾਲ, ਕੱਲ੍ਹ ਦੱਸਿਆ ਸੀ ਸਾਨੂੰ ਸਾਡੇ ਸਰੋਤਿਆਂ ਨੇ। ਔਰ ਚਲੋ ਸੁਨੇਹੇ ਤੁਸੀਂ ਭੇਜੋ ਜੀ, ਅਤੇ ਆਪਾਂ ਖੁਸ਼ੀ ਖੁਸ਼ੀ ਪੜ੍ਹਾਂਗੇ। ਅਤੇ ਨਾਲ ਦੀ ਨਾਲ ਮੌਸਮ ਦੀ ਜਾਣਕਾਰੀ ਵੀ ਲੈ ਲਈ ਆਸਟ੍ਰੇਲੀਆ ਦੀ। ਕੇਨਸ ਦੇ ਵਿੱਚ ਅੱਜ ਮੀਂਹ ਦੱਸਿਆ ਜਾ ਰਿਹਾ 31 ਡਿਗਰੀ, ਬ੍ਰਿਸਬਨ ਦੇ ਵਿੱਚ ਧੁੱਪ ਨਿਕਲੇਗੀ 28 ਡਿਗਰੀ, ਹਲਕੇ ਸ਼ਾਵਰ ਦੱਸੇ ਜਾ ਰਹੇ ਨੇ ਕੌਫ ਸਾਰਬਰ ਦੇ ਵਿੱਚ 25 ਡਿਗਰੀ, ਸਿਡਨੀ ਦੇ ਵਿੱਚ ਹਲਕੇ ਬੱਦਲ 27, ਗਰਮ ਕੈਨਬਰਾ ਮੈਲਬਰਨ 32 ਡਿਗਰੀ, ਦੋਨਾਂ ਸ਼ਹਿਰਾਂ ਦੇ ਵਿੱਚ ਧੁੱਪ ਨਿਕਲੇਗੀ। ਔਰ ਐਡਲੇਡ ਦੇ ਵਿੱਚ ਹਲਕੇ ਬੱਦਲ ਹੋ ਸਕਦੇ ਨੇ ਪਰ ਗਰਮ ਰਹੇਗਾ 37 ਡਿਗਰੀ, 28 ਡਿਗਰੀ ਹਲਕੇ ਬੱਦਲ ਪਰਥ ਦੇ ਵਿੱਚ, ਅਤੇ 33 ਡਿਗਰੀ ਡਾਰਵਿਨ ਦੇ ਵਿੱਚ ਗਰਜ ਨਾਲ ਛਿੱਟਾਂ ਪੈਣਗੀਆਂ, 35 ਡਿਗਰੀ ਐਲਿਸ ਸਪ੍ਰਿੰਗ ਦੇ ਵਿੱਚ ਰਹੇਗਾ, ਹਲਕੇ ਬੱਦਲ ਹੋ ਸਕਦੇ ਨੇ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 10 ਡਿਗਰੀ ਤਾਪਮਾਨ ਹੈ, ਔਰ ਦਿਨਾਂ ਨੂੰ ਅੱਜ 18 ਡਿਗਰੀ ਜਾਏਗਾ, ਧੁੰਦ ਪਈ ਹੋਈ ਹੈ। ਸੋ ਮੌਸਮ ਤੋਂ ਬਾਅਦ ਸਾਡੇ ਨਾਲ ਜੁੜੇ ਨੇ ਜੀ, ਅਤੇ ਅਜਮੇਰ ਸਿੰਘ ਜੀ, ਹਾਂਜੀ, ਤਜ ਸਭਾ ਦੇ ਸ਼ਿੰਗਾਰ ਕਾਰਨ ਭੀਸ਼ਮ ਆਦਿ ਨੂੰ ਛੱਡ ਕੇ ਬਿਦਰ ਦੇ ਜਾਣ ਦੀ ਗੱਲ ਹੈ ਜੀ। ਹਾਂਜੀ ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਕਰੈਕਟ ਕਰਨ ਦੇ ਲਈ, ਸ਼ੁਕਰਾਨਾ ਜੀ। ਅਤੇ ਮਨਦੀਪ ਸਿੰਘ ਵੀ ਸਾਡੇ ਨਾਲ ਜੁੜੇ ਨੇ, ਅਤੇ ਉਹ ਵੀ ਕਹਿੰਦੇ ਸਤਿ ਸ਼੍ਰੀ ਅਕਾਲ ਬ੍ਰਦਰ। ਸਨੀ ਇਨ ਮੈਲਬਨ, ਰਾਮਪਾਲ ਵੀ ਸੁਣ ਰਿਹਾ ਜੀ ਮੇਰੇ ਨਾਲ ਅੱਜ, ਜੀ ਆਇਆਂ ਨੂੰ। ਰਾਮਪਾਲ ਜੀ ਕੀ ਹਾਲ ਚਾਲ ਹੈ, ਠੀਕ ਠਾਕ ਹੋ, ਧੁੱਪ ਦਾ ਆਨੰਦ ਮਾਣੋ। ਮੈਲਬਨ ਦੇ ਵਿੱਚ ਧੁੱਪ ਨਿਕਲਣੀ ਬੜੇ ਭਾਗਾਂ ਵਾਲੀ ਗੱਲ ਹੈ, ਅਤੇ ਉਹ ਵੀ ਬਰਸਾਤਾਂ ਦਾ ਮੌਸਮ ਚੱਲ ਰਿਹਾ, ਪਰ ਗਰਮ ਹੋਏਗਾ, ਜ਼ਰਾ ਖਿਆਲ ਰੱਖਣਾ। ਲਖਵਿੰਦਰ ਸਿੰਘ ਜੀ ਵੀ ਸਾਡੇ ਨਾਲ ਜੁੜ ਗਏ ਨੇ, ਲਖਵਿੰਦਰ ਸਿੰਘ ਜੀ ਕੰਗੂੜਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਤੇ ਗਿਆਨੀ ਸੰਤੋਖ ਸਿੰਘ ਜੀ ਬੜੀ ਛੇਤੀ ਸਾਡੇ ਨਾਲ ਜੁਆਇਨ ਕਰ ਰਹੇ ਨੇ ਪ੍ਰੋਗਰਾਮ ਦੇ ਵਿੱਚ, ਅਤੇ ਅਸੀਂ ਅੱਜ ਗੱਲਾਂ ਬਾਤਾਂ ਕਰਾਂਗੇ ਅੱਧੇ ਘੰਟੇ ਵਾਸਤੇ। ਫਿਰ ਬਿੱਟਾ ਭਾਅ ਜੀ ਪ੍ਰੋਗਰਾਮ 'ਚ ਸ਼ਾਮਿਲ ਹੋਣਗੇ, ਜਸਵਿੰਦਰ ਸਿੰਘ ਬਿੱਟਾ। ਅਤੇ ਤੁਹਾਨੂੰ ਇੱਕ ਹੋਰ ਜੁਗਨੀ ਸੁਣਾ ਦਈਏ, ਬਿਲਕੁਲ ਨਵੀਂ ਹੈ, ਤਾਜ਼ੀ ਹੈ, ਲੈਂਦੀ ਲੈਂਦੀ, ਜੁਗਨੀ 2 ਬਾਏ ਕਨਿਕਾ ਕਪੂਰ।
We be moving now, Kanika, why I say, yeah.
Hey,
you're seen like a bad man coming to your city anywhere from London. Girl, we gonna walk on the streets making heads turn. Everybody looking at you, girl, you're an expert.
Jugni ta thai vich thal chhad de duniya de janjal kuch ni ni bina bande ah naal rakhi saafat sidh da amahal bohot tir mere ah jugni ji eh ve Yeah. They be calling a phenomenal. We can be original. Original.
Dam a good go, 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 dam a good go.
ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਨੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ, ਕੌਫ ਸਰਵਰ ਸਟੂਡੀਓ ਤੋਂ 8:28 ਹੋ ਗਏ ਨੇ 10 ਜਨਵਰੀ ਦੇ ਦਿਨ ਐਤਵਾਰ। ਸੋ ਉਮੀਦ ਰੱਖਦੇ ਹਾਂ ਕਿ ਤੁਸੀਂ ਸਾਰੇ ਰਾਜ਼ੀ ਖੁਸ਼ੀ ਹੋਵੋਗੇ। ਔਰ ਇੱਧਰ ਮੇਰੇ ਨਾਲ ਸਾਡੇ ਸਤਿਕਾਰਯੋਗ ਤਾਇਆ ਜੀ ਗਿਆਨੀ ਸੰਤੋਖ ਸਿੰਘ ਜੀ ਸਿਡਨੀ ਤੋਂ ਸ਼ਾਮਲ ਹੋ ਚੁੱਕੇ ਨੇ। ਤਾਇਆ ਜੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਿਆਰਿਓ ਗੁਰੂ ਸਵਾਰਿਓ, ਸਭਾ ਸ਼ਿੰਗਾਰਿਓ, ਸਰਬ ਸਤਿਕਾਰਿਓ, ਹਰਮਨ ਪਿਆਰਿਓ, ਰਾਜ ਦੁਲਾਰਿਓ, ਕੀ ਹਾਲ ਤੇ ਕੀ ਚਾਲ ਨੇ।
ਤੁਸੀਂ ਵੀ ਅਮਰੀਕ ਭਾਜੀ ਮੰਗਰ ਮੈਨੂੰ ਬਹੁਤ ਉਪਾਧੀਆਂ ਦੇ ਦਿੱਤੀ। ਬੜਾ ਚੰਗਾ ਲੱਗਦਾ ਜਦੋਂ ਤੁਸੀਂ ਇੱਦਾਂ ਪਿਆਰ ਕਰਦੇ ਹੋ।
ਬਸ ਉਪਾਧੀ ਦਾ ਪਤਾ ਕੀ ਅਰਥ ਹੁੰਦਾ? ਉਪਾਧੀ ਜਿਹੜਾ ਕੋਈ ਨਾ ਕੋਈ ਮਤਲਬ ਪੰਗਾ ਖੜਾ ਕਰੀ ਰੱਖੇ, ਉਪਾਧੀ।
ਠੀਕ ਹੈ ਠੀਕ ਹੈ, ਤੁਸੀਂ ਮੇਰੀ
ਉਪਾਧੀਆਂ ਕੜੀ,
ਤੁਸੀਂ ਮੇਰੀ ਮਿੱਟੀ ਪੱਟਣ ਲੱਗ ਪਏ। ਹੁਣ ਕੀ ਗੱਲ, ਗਾਰਡਨ ਚ ਮਿੱਟੀ ਪੱਟਣ ਨੂੰ ਟਾਈਮ ਨੀ ਮਿਲਿਆ, ਮੀਂਹ ਪੈਣ ਲੱਗ ਪਿਆ, ਤੁਸੀਂ ਆਂਦੇ ਮੇਰੇ ਦੁਆਰੇ ਖੁਰਪਾ ਲਾ ਲਿਆ।
ਨਹੀਂ ਹੁਣ ਉਹ ਕਰੋਨਾ ਕਰਕੇ ਹੁਣ ਗੁਰਦੁਆਰਿਆਂ ਚ ਵੀ ਸੰਗਤ ਨੀ ਜੁੜਦੀ।
ਅੱਛਾ,
ਤੇ ਪਹਿਲੀ ਵੀ ਗੱਲ ਆ ਵੀ ਮੈਨੂੰ ਮਾਈਕ ਨੀ ਮਿਲਦਾ, ਤੇ ਜੇ ਕਦੇ ਮਿਲੇ ਵੀ ਤੇ ਅੱਗੇ ਸਰੋਤੇ ਨੀ ਹੁੰਦੇ।
ਅੱਛਾ,
ਤੇ ਇੱਥੇ ਫੇਰ ਸਰੋਤੇ ਰੇਡੀਓ ਤੇ
ਹੁੰਦੇ।
ਉਹ ਕਹਿੰਦੇ ਗਿਆਨੀ ਜੀ ਵੀ ਤੁਸੀਂ ਇੰਨਾ ਚਿਰ ਹੋ ਗਿਆ ਬਾਹਰ ਰਹਿੰਦਿਆਂ ਨੂੰ, ਤੇ ਤੁਸੀਂ ਆਪਣੀ ਕਾਰ ਕਿਉਂ ਨੀ ਰੱਖਦੇ? ਕਦੀ ਕਿਸੇ ਨੂੰ ਕਹਿੰਦੇ ਮੈਨੂੰ ਫਲਾਣਿਆ ਸਟੇਸ਼ਨ ਤੇ ਛੱਡ ਦੀ, ਕਦੀ ਕਹਿੰਦੇ ਮੈਨੂੰ ਫਲਾਣਿਆ ਉੱਥੇ ਛੱਡ ਦੀ। ਮੈਂ ਕਿਹਾ ਵੀ ਤੁਹਾਨੂੰ ਮੇਰੀ ਚਲਾਕੀ ਦਾ ਨੀ ਪਤਾ, ਮੈਂ ਚਲਾਕ ਹੋ ਗਿਆ ਭਾਈ। ਜਿੰਨਾ ਚਿਰ ਮੈਨੂੰ ਆਪਣੀ ਕਾਰ ਤੇ ਕੋਈ ਲਿਫਟ ਦਊਗਾ, ਓਨਾ ਚਿਰ ਉਹ ਕਾਰ ਛੱਡ ਕੇ ਤੇ ਨਹੀਂ ਭੱਜਣ ਲੱਗਾ ਮੇਰਾ ਲੈਕਚਰ ਤੇ ਸੁਣੂਗਾ।
ਤਾਇਆ ਜੀ, ਮੀਂਹ ਕਾਫੀ ਪੈ ਰਹੇ ਨੇ ਆਸਟ੍ਰੇਲੀਆ ਦੇ ਵਿੱਚ, ਈਸਟ ਕੋਸਟ ਦੇ ਉੱਤੇ ਐਤਕੀ ਜ਼ਿਆਦਾ ਪੈ ਰਹੇ ਨੇ, ਅਤੇ ਕਾਫੀ ਨੁਕਸਾਨ ਹੋ ਰਹੇ ਨੇ ਸਾਡੇ ਇਲਾਕੇ ਦੇ ਵਿੱਚ। ਸਾਡੇ ਨਾਲ ਬਲੂਬੈਰੀ ਗਰੋਅਰ ਗੁਰਿੰਦਰ ਭੰਗਲ ਹੁਣੀ ਜੁੜੇ ਨੇ, ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਬਿੱਗ ਲੋਸ ਫੋਰ ਬੈਰੀ ਗਰੋਅਰਸ ਦਿਸ ਈਅਰ, ਬਹੁਤ ਡੈਮੇਜ ਕਹਿੰਦੇ ਹੋਇਆ। ਬਿਲਕੁਲ ਜੀ, ਮਿਲੀਅਨਸ ਦੇ ਵਿੱਚ, ਮਿਲੀਅਨਸ ਦੇ ਵਿੱਚ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿੰਨਾ ਨੁਕਸਾਨ ਹੋ ਗਿਆ, ਕਿਉਂਕਿ ਫਸਲ ਟੁੱਟੀ ਨਹੀਂ, ਅਤੇ ਦੂਸਰੇ ਪਾਸੇ ਜਿਹੜੇ ਪਿੱਕਰ ਹੈ ਉਹ ਵੀ ਨਹੀਂ ਸੀ ਮਿਲਦੇ। ਸੋ ਖੇਤੀਬਾੜੀ ਚ ਇੱਦਾਂ ਹੀ ਚੱਲਦਾ ਜੀ, ਹੁਣ ਕੀ ਕਰ ਸਕਦੇ ਹਾਂ।
ਇਹ ਤੇ ਮਤਲਬ ਵੀ ਖੇਤੀ ਖਸਮਾਂ ਸੇਤੀ ਵੀ ਕਹਿ ਲੋ, ਖੇਤੀ ਕਰਮਾਂ ਸੇਤੀ ਵੀ ਕਹਿ ਲੋ, ਕਿਉਂਕਿ 6 ਮਹੀਨੇ ਲੱਗ ਜਾਂਦੇ ਆ ਫਸਲ ਨੂੰ ਪੱਕਣ ਚ। ਉਹ 6 ਮਹੀਨਿਆਂ ਚ ਕਿੰਨੀਆਂ ਹਨੇਰੀਆਂ, ਝੱਖੜ, ਗਰਮੀ, ਸਰਦੀ, ਹੜ, ਹਵਾ ਤੇ ਜਾਨਵਰ ਤੇ ਚੋਰ ਲੁਟੇਰੇ ਡੰਗਰ, ਇੰਡੀਆ ਦੇ ਹਿਸਾਬ ਨਾਲ ਇੱਥੇ ਦੇ ਭਾਵੇਂ ਨਹੀਂ ਕਿਤੇ ਮਤਲਬ ਵੀ। ਕਬੀਰ ਜੀ ਨੇ ਵੀ ਕਿਹਾ ਨਾ, ਫਲ ਪਾ ਕੇ ਫਲ ਫਲਨ ਪਾ ਕੇ ਪਾਕਣ ਲੱਗੇ ਆਮ, ਜਾਏ ਪਹੁੰਚੇ ਖਸਮ ਕਹੋ ਜੋ ਬੀਜ ਨਾ ਖਾਹੀ ਕਾਮ। ਤੇ ਵਿੱਚ ਕਿੰਨੇ ਰੁਕਾਵਟਾਂ ਪੈਂਦੀਆਂ ਨੇ, ਜਿਹੜਾ ਕਿਸਾਨ ਆ ਨਾ ਤੇ ਤਾਂ ਬਿਲਕੁਲ ਕੁਦਰਤ ਦੇ ਨਾਲ ਹੀ ਰਹਿਣਾ ਪੈਂਦਾ ਇਹਨੂੰ। ਤੇ ਹੁਣ ਦੇਖੋ ਨਾ ਬਈ, ਇੰਨੇ ਜ਼ੋਰ ਦੀ ਮੀਂਹ ਪਏ, ਉਹ ਨਿੱਕੇ ਨਿੱਕੇ ਬੇਰੀ ਦੇ ਫਲ ਜਿਹੜਾ ਨਿੱਕਾ ਨਿੱਕਾ ਕਿੰਨਾ ਮਹਿੰਗਾ ਆ, ਤੇ ਉਹ ਮੀਂਹ ਦੇ ਪੈਣ ਨਾਲ ਗੜੇ ਪੈਣ ਨਾਲ ਟੁੱਟ ਕੇ ਵੀ ਥੱਲੇ ਡਿੱਗ ਪੈਂਦਾ
ਜੀ ਜੀ
ਤੇ ਫੇਰ ਮੀਂਹ ਦੇ ਵਿੱਚ ਉਹ ਤੋੜਿਆ ਵੀ ਨਹੀਂ ਜਾਂਦਾ ਫੇਰ ਐਰਕਾ ਮਤਲਬ ਵੀ ਮਜ਼ਦੂਰਾਂ ਦੀ ਵੀ ਬੜੀ ਘਾਟ ਆ
ਬਿਲਕੁਲ ਹਰ ਪਾਸਿਓਂ ਮਾਰ ਪੈ ਰਹੀ ਹੈ ਤੇ ਸਾਡੇ ਨਾਲ ਸੁਖਵਿੰਦਰ ਸਿੰਘ ਭਾਜੀ ਕਿੱਕਰਸਿਲ ਤੋਂ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਗਿਆਨੀ ਜੀ ਰੂਪਰਾ ਸਾਹਿਬ ਵੀ ਵੁੱਡਕ੍ਰਾਫਟ ਤੋਂ ਸੁਣਦੇ ਆ ਸਾਨੂੰ ਪ੍ਰੋਗਰਾਮ ਦੇ ਤੇ ਉਹ ਸੁਨੇਹਾ ਭੇਜਦੇ ਹੁੰਦੇ ਨੇ ਕਹਿੰਦੇ ਬਹੁਤ ਚੰਗਾ ਲੱਗਦਾ ਤੁਹਾਡੀਆਂ ਗੱਲਾਂ ਬਾਤਾਂ ਸਾਰੀਆਂ ਸੁਣ ਕੇ ਤੇ ਉਹ ਵੀ ਧੰਨਵਾਦ ਕਰਦੇ ਨੇ ਪ੍ਰੋਗਰਾਮ ਦੇ ਲਈ ਔਰ ਸਮੀਰ ਪੌਲ ਸਾਡੇ ਨਾਲ ਜੁੜੇ ਨੇ ਆਸਟਰੀਆ ਤੋਂ ਤੇ ਇਹ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਤੇ ਵੀਰ ਜੀ ਕੀ ਹਾਲ ਚਾਲ ਹੈ ਕਿ ਆਪਾਂ ਕਿਸਾਨੀ ਮੁੱਦਾ ਪਸਾ ਨਹੀਂ ਲਿਆ ਸ਼ੁਰੂ ਵਿੱਚ ਆਪਣੀ ਮੰਗ ਇਹੀ ਸੀ ਕਿ ਐਮ ਐਸ ਪੀ ਦਿਓ ਅਤੇ ਮੰਡੀ ਦੀ ਗਰੰਟੀ ਦਿਓ ਹੁਣ ਤਾਂ ਲੱਗਦਾ ਕਿ ਮੁੱਦਾ ਫੇਸ ਸੇਵਿੰਗ ਦਾ ਰਹਿ ਗਿਆ ਲੱਗਦਾ ਕਿਸਾਨ ਜਥੇਬੰਦੀਆਂ ਵੱਲੋਂ ਸਾਨੂੰ ਹੋਰ ਜਾਨੀ ਨੁਕਸਾਨ ਤੋਂ ਬਚਾਅ ਕਰਨਾ ਚਾਹੀਦਾ ਅਤੇ ਉਹਨਾਂ ਨੇ ਇੱਕ ਤਸਵੀਰ ਆਸਟਰੀਆ ਦੀ ਭੇਜੀ ਜਿਹੜੀ ਮੈਂ ਸ਼ੇਅਰ ਕਰਤੀ ਆ ਤਾਇਆ ਜੀ ਮੈਨੂੰ ਸੁਬੀਰ ਪੌਲ ਉਹਨਾਂ ਦੀ ਗੱਲ ਤੋਂ ਚੇਤਾ ਆ ਗਿਆ ਤੁਸੀਂ ਇੱਕ ਆਰਟੀਕਲ ਲਿਖਿਆ ਸੀ ਮੈਂ ਮਾੜੀ ਪੰਛੀ ਝਾਤ ਮਾਰੀ ਸੀ ਪੰਛੀਆਂ ਵਾਲੀ ਤੇ ਉਹਦੇ ਵਿੱਚ ਵੀ ਤੁਸੀਂ ਕਿਸੇ ਪੰਛ ਧਰਨੇ ਤੇ ਪੰਛੀ ਨਾਲ ਰਿਲੇਟ ਕਰ ਰਹੇ ਸੀ ਤੇ ਥੋੜਾ ਜਿਹਾ ਪਾਉਂਗੇ ਯੋਗਦਾਨ ਕਿ ਕਿਤੇ ਪਸਾ ਤਾਂ ਨਹੀਂ ਲਿਆ ਮੁੱਦਾ ਧਰਨੇ ਬਾਰੇ ਤੁਹਾਡੇ ਕੀ ਖਿਆਲ ਨੇ ਤੁਸੀਂ ਆਰਟੀਕਲ ਲਿਖਿਆ ਹੋਇਆ
ਉਹਦੇ ਇੱਕ ਲੇਖ ਲਿਖਿਆ ਸੀਗਾ ਤੇ ਮੇਰੇ ਸ਼ਾਇਦ ਕਿਤਾਬ ਬਾਤਾਂ ਬੀਤੇ ਦੀਆਂ ਚ ਵੀ ਹੋ ਗਏ ਤੇ ਉਹ ਆ ਗਿਆ ਫੇਸਬੁੱਕ ਤੇ ਸੀ ਤੇ ਉਹ ਕਿਤੇ ਕੱਲ ਪਰਸੋਂ ਕਿਤੇ ਆ ਗਿਆ ਤੇ ਉਹ ਇਉਂ ਸੀ ਵੀ ਤੁਹਾਨੂੰ ਪਤਾ ਵੀ ਜੇ ਬਚਪਨ ਦੇ ਵਿੱਚ ਆਪਾਂ ਨੂੰ ਹਰ ਚੀਜ਼ ਦਾ ਬੱਚਾ ਬੜਾ ਸੋਹਣਾ ਲੱਗਦਾ ਹੈ
ਤੇ
ਕੁੜੀਆਂ ਕੋਕੜੇ ਸੋਹਣੇ ਲੱਗਦੇ ਆ ਕੁੱਤੀਆਂ ਦੇ ਨਿੱਕੇ ਕਤੂਰੇ ਜਿਹੜੇ ਆ ਸਿਆਲ ਨੂੰ ਹੁੰਦੇ ਆ ਉਹਨਾਂ ਨੂੰ ਚੁੱਕ ਕੇ ਖੇਡਣਾ ਤੇ ਫਿਰ ਬੱਚੀਆਂ ਬੱਚਿਆਂ ਨੂੰ ਨਿੱਕੀਆਂ ਨੂੰ ਕੱਟੀਆਂ ਨੂੰ ਤੇ ਬੜੇ ਚੰਗੇ ਲੱਗਦੇ ਆ ਤੇ ਮੈਨੂੰ ਵੀ ਆ ਕੁੜੀਆਂ ਫਿਰਦੀਆਂ ਚੂਚੇ ਫਿਰਦੇ ਬੜੇ ਚੰਗੇ ਲੱਗਣੇ ਪਰ ਅਸੀਂ ਸਾਡੇ ਘਰ ਚ ਨੀ ਸੀ ਰੱਖਦੇ ਤੇ ਉਹ ਮਤਲਬ ਵੀ ਭਾਈਆ ਜੀ ਦੇ ਤਾਇਆ ਹੋਰਾਂ ਦੇ ਘਰਾਂ ਦੇ ਜੀ ਕੁੜੀਆਂ ਉਹਨਾਂ ਨਾਲ ਜਾ ਕੇ ਖੇਡਣਾ ਵੇਖਣਾ ਨਾ ਕੇ ਜਾਣਾ ਤੇ ਉੱਥੇ ਉਹਨਾਂ ਦੇ ਸ਼ਰੀਕਾਂ ਦੇ ਵਿੱਚ ਸਹੇ ਹੁੰਦੇ ਸੀ ਰੱਖੇ ਤੇ ਉਹਨਾਂ ਬੜੀ ਹੈਰਾਨੀ ਵਾਲੀ ਗੱਲ ਸੀ ਉਹਨਾਂ ਨਾਲ ਖੇਡਣਾ ਜਾ ਕੇ ਤੇ ਉਹ ਫਿਰ ਕੁਝ ਸਮੇਂ ਬਾਅਦ ਨੇ ਕੁਕੜੀ ਨੇ ਕੁੜ 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 ਕਰਨਾ ਤੇ ਮੇਰੇ ਉਹ ਵੱਡੇ ਮਾਂ ਵੱਡੇ ਦਾਦੀ ਜੀ ਮਤਲਬ ਮੇਰੀ ਦਾਦੀ ਮਾਤਾ ਮਾਂ ਜੀ ਦੇ ਜੇਠਾਣੀ ਜੀ ਉਹਨੇ ਕਹਿਣਾ ਕੁਕੜੀ ਧਰਨਾ ਮੰਗਦੀ ਆ ਤੇ ਉਹਨਾਂ ਨੇ ਥੱਲੇ ਉਹਦੇ ਆਂਡੇ ਰੱਖ ਦੇਣੇ ਤੇ ਕੁਕੜੀ ਧਰਨੇ ਤੇ ਬੈਠੀ ਆ ਤੇ ਮੈਂ ਸਮਝਿਆ ਕੁਕੜੀਆਂ ਹੀ ਧਰਨਾ ਤੇ ਧਰਨਾ ਕੁਕੜੀਆਂ ਹੀ ਧਰਨਾ ਮਾਰਦੀਆਂ ਨੇ ਧਰਨੇ ਤੇ ਬਹਿੰਦੀਆਂ ਨੇ ਤੇ ਜਦੋਂ ਸ਼ਹਿਰ ਆਏ ਥੋੜੇ ਵੱਡੇ ਹੋਏ ਐਜੂਕੇਸ਼ਨਾਂ ਵੇਖੀਆਂ ਉਹ ਵੀ ਵੇਖ ਪਤਾ ਲੱਗਾ ਵੀ ਨਹੀਂ ਕੱਲੀ ਕੁਕੜੀ ਨੀ ਧਰਨੇ ਤੇ ਬਹਿੰਦੀ ਬੰਦੇ ਵੀ ਧਰਨੇ ਤੇ ਬਹਿੰਦੇ ਆ ਇੱਕ ਵਾਰੀ 1972 ਚ 71 ਚ ਅਕਾਲੀਆਂ ਦੀ ਸਰਕਾਰ ਤੋੜ ਕੇ 6 ਮਹੀਨੇ ਗਵਰਨੀ ਰਾਜ ਰਿਹਾ ਨਵੀਂ ਇਲੈਕਸ਼ਨ ਹੋਈ 72 ਚ ਤੇ ਗਿਆਨੀ ਜੈਲ ਸਿੰਘ ਦੀ ਅਗਵਾਈ ਹੇਠਾਂ ਕਾਂਗਰਸ ਸਰਕਾਰ ਬਣ ਗਈ ਤੇ ਉਹ ਉਹਨਾਂ ਦਿਨਾਂ ਚ ਆਪਣਾ ਡਾਕਟਰ ਜਗਜੀਤ ਸਿੰਘ ਨੇ ਖਾਲਿਸਤਾਨ ਦਾ ਸ਼ੋਸ਼ਾ ਛੱਡਿਆ ਸੀ ਤੇ ਉਹ ਗੱਲ ਲੰਮੀ ਨਾ ਹੋ ਜਾਵੇ ਆਪਾਂ ਸੰਖੇਪ ਕਰ ਲਈਏ ਵੀ ਉਹਨੇ ਸਰ ਦਰਸ਼ਨ ਸਿੰਘ ਸ਼ਹੀਦ ਦਰਸ਼ਨ ਸਿੰਘ ਫੇਰੂਮਾਲ ਨੂੰ ਚੁੱਕ ਚੁਕਾ ਕੇ ਨੇ ਮਰ ਮਰ ਤਰਖਾ ਤਾ ਤੇ ਉਹ ਦ੍ਰਿੜ ਵਿਸ਼ਵਾਸ ਵਾਲਾ ਬੰਦਾ ਸੀਗਾ ਸੂਰਮਾ ਉਹ ਕਈ ਦਿਨ ਭੁੱਖਾ ਰਹਿ ਕੇ ਉਹਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਤੇ ਉਹ ਸਰਕਾਰ ਅਕਾਲੀਆਂ ਦੀ ਗੁਰੂ ਨਾਨਕ ਸਿੰਘ ਚੀਫ ਮਿਨਿਸਟਰ ਸੀ ਉਹਨਾਂ ਨੂੰ ਖਾਸਾ ਧੱਕਾ ਲੱਗਿਆ ਤੇ ਫਿਰ ਮਤਲਬ ਵੀ ਅਕਾਲੀ ਦਲ ਨਾਲ ਸੁਲਾਹ ਕਰਕੇ ਉਹ ਸ਼ਹੀਦੀ ਦਾ ਮੁੱਲ ਜਹੇਦਾਰ ਸ਼ਹੀਦੀ ਦਾ ਮੁੱਲ ਵੱਟ ਕੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਇਹਨੇ ਮਤਲਬ ਮੈਂਬਰੀ ਲੈ ਲਈ ਅਕਾਲੀ ਦਲ ਚ ਤੇ ਬਾਹਰ ਆਣ ਕੇ ਬਿਆਨ ਦੇ ਤਾ ਜੀ ਮੈਂ ਅਕਾਲੀ ਦਲ ਦਾ ਜਨਰਲ ਸਕੱਤਰ ਚੁਣਿਆ ਗਿਆ ਪਰ ਉਹ ਕਿਸੇ ਨੇ ਗੌਲ ਨੀ ਕੀਤਾ ਨਾ ਤਰਦੀਦ ਕੀਤੀ ਜੇ ਕੀਤੀ ਉਹ ਪ੍ਰੈਸ ਵਿਚ ਨਹੀਂ ਆਈ ਸੋ ਲੋਕਾਂ ਚ ਪ੍ਰਭਾਵ ਚਲਾ ਗਿਆ ਵੀ ਅਕਾਲੀ ਦਲ ਦਾ ਜਨਰਲ ਸਕੱਤਰ ਆ ਤੇ ਉਧਰੋਂ ਇਹ ਬਾਅਦ ਦੀ ਗੱਲ ਆ ਤੇ ਇਸ ਤੋਂ ਪਹਿਲਾਂ ਮਤਲਬ 69 ਚ ਸ਼ਹੀਦੀ ਹੋਈ ਜਹੇਦਾਰ ਦਰਸ਼ਨ ਸਿੰਘ ਦੀ 71 ਦੇ ਵਿਚ ਕਾਂਗਰਸ ਨੇ ਸਰਕਾਰ ਨੇ ਦਿੱਲੀ ਕਮੇਟੀ ਤੇ ਕਬਜ਼ਾ ਕਰ ਲਿਆ ਤੇ ਅਕਾਲੀਆਂ ਨੇ ਮੋਰਚਾ ਲਾਤਾ ਤੇ ਉਧਰੋਂ ਪਾਕਿਸਤਾਨ ਨਾਲ ਲੜਾਈ ਛਿੜਪੀ ਬੰਗਲਾਦੇਸ਼ ਵਾਲੀ ਅਕਾਲੀਆਂ ਨੇ ਬਿਨਾਂ ਕੁਝ ਪ੍ਰਾਪਤੀ ਦੇ ਮੋਰਚਾ ਵਾਪਸ ਲੈਣਾ ਪਿਆ ਤਾਂ ਕਿ ਅਸੀਂ ਗਦਾਰ ਨਾ ਹੋ ਜਾਈਏ, ਕਿਉਂਕਿ ਪ੍ਰੈਸ ਨੇ ਕਹਿਤਾ ਦੇਖੋ ਜੀ ਉਧਰੋਂ ਪਾਕਿਸਤਾਨ ਨਾਲ ਲੜਾਈ ਹੋਈ ਆ ਤੇ ਇਹ ਟੁੰਡੀ ਲਾਟ ਡਾਕਟਰ ਜਗਜੀਤ ਸਿੰਘ ਪਾਕਿਸਤਾਨ ਪਤਾ ਨੀ ਕਿਵੇਂ ਭੱਜ ਗਿਆ, ਉਥੋਂ ਜਾ ਕੇ ਖਾਲਿਸਤਾਨ ਰੇਡੀਓ ਚਲਾ ਲਿਆ, ਖਾਲਿਸਤਾਨ ਰੇਡੀਓ ਤੇ ਰੋਜ਼ ਪ੍ਰਚਾਰ ਕਰੇ ਵੀ ਸਿੱਖ ਫੌਜੀ ਹੋ ਤੁਸੀਂ ਪਾਕਿਸਤਾਨ ਦੀਆਂ ਫੌਜੀਆਂ ਨਾਲ ਲੜੋ, ਹਿੰਦੁਸਤਾਨ ਦੀਆਂ ਫੌਜੀਆਂ ਨਾਲ ਲੜੋ, ਤੇ ਪੰਜਾਬ ਹਿੰਦੁਸਤਾਨ ਦੇ ਪ੍ਰੈਸ ਨੂੰ ਮੌਕਾ ਮਿਲ ਗਿਆ, ਦੇਖੋ ਜੀ ਪਾਕਿਸਤਾਨ ਨਾਲ ਲੜਾਈ ਲੱਗੀ ਆ, ਅਕਾਲੀਆਂ ਨੇ ਮੋਰਚਾ ਲਾਇਆ, ਜਨਰਲ ਸਕੱਤਰ ਇਹਨਾਂ ਦੇ ਬਾਹਰ ਜਾ ਕੇ ਆ ਪ੍ਰਚਾਰ ਕਰਦਾ ਤੇ ਉਹ ਫਿਰ ਮੋਰਚਾ ਵਾਪਸ ਲੈਣਾ ਪਿਆ। ਅੱਛਾ, ਉਤੋਂ ਫਿਰ ਚਲਾ ਗਿਆ ਇੰਗਲੈਂਡ ਤੇ ਕਿਉਂਕਿ ਬੜੀ ਪ੍ਰਭਾਵਸ਼ਾਲੀ ਸ਼ਖਸੀਅਤ, ਮਤਲਬ ਗੱਲਬਾਤ ਤੇ ਸੋਹਣਾ ਦਾੜਾ ਤੇ ਢੁਕਵਾਂ ਲਿਬਾਸ ਤੇ ਮਤਲਬ ਮੈਡੀਕਲ ਡਾਕਟਰ, ਪੜ੍ਹਿਆ ਲਿਖਿਆ ਵੀ, ਅੰਗਰੇਜ਼ੀ ਪੰਜਾਬੀ ਹਿੰਦੀ ਉਰਦੂ ਚ ਸਪੀਚ ਕਰੇ ਸਟੇਜ ਤੇ ਮਤਲਬ ਧੂੜਾਂ ਪੱਟ ਦੇਵੇ ਵਿਰੋਧੀਆਂ ਦੀਆਂ, ਫਿਰ ਲੇਖ ਵੀ ਝੂਠ ਸੱਚੇ ਫੈਕਟਸ ਫਿਗਰ ਐਂਡ ਇੱਧਰ ਉੱਧਰ ਕਰ ਕੁਰ ਕੇ ਆਇਓ, ਜਿਵੇਂ ਜਤਿੰਦਰ ਪੰਨੂ ਜਚਾ ਦਿੰਦਾ ਆ ਇਵੇਂ ਇਹਨੇ ਵੀ ਲੇਖਾਂ ਦੇ ਵਿੱਚ ਵੀ ਜਿਤਾ ਦੇਣਾ। ਤੇ ਬਹੁਤ ਸਾਰੇ ਸਿੱਖ ਜਿਹੜੇ ਇਹੋ ਜਿਹੀਆਂ ਇਹਦੀਆਂ ਚਲਾਕੀਆਂ ਨਹੀਂ ਜਾਣਦੇ, ਉਹ ਦਿਆਨਤਦਾਰੀ ਨਾਲ ਇਹਦੀ ਖਾਲਿਸਤਾਨ ਮੂਵਮੈਂਟ ਸ਼ਾਮਿਲ ਹੋ ਗਏ
ਜੀ।
ਤੇ ਚਲੋ ਇਹ ਤੇ ਜਦੋਂ ਜਿੰਨਾ ਚਿਰ ਜਿੰਦਾ ਰਿਹਾ, ਜਦੋਂ ਮਰਜ਼ੀ ਜਾਵੇ, ਇੰਡੀਆ ਆਵੇ, ਪਾਰਟੀ ਬਣਾਵੇ, ਇਲੈਕਸ਼ਨ ਚ ਹਿੱਸਾ ਲਵੇ, ਸਰਕਾਰ ਕੁਝ ਨੀ ਸੀ ਕਹਿੰਦੀ। ਤੇ ਉੱਥੇ ਨਾ ਇੱਕ ਅਵਤਾਰ ਸਿੰਘ, ਬਖਸ਼ੀ ਸਿੰਘ ਗਿਆਨੀ ਤੇ ਇਹੋ ਜਿਹੇ ਬੰਦੇ, ਚਰਨ ਸਿੰਘ ਪੰਛੀ ਵਗੈਰਾ, ਉਹ ਇਹਦੇ ਨਾਲ ਜੁੜ ਗਏ ਖਾਲਿਸਤਾਨ ਮੂਵਮੈਂਟ ਲਈ।
ਅੱਛਾ।
ਤੇ ਬਹੱਤਰ ਦੇ ਅਕਤੂਬਰ ਮਹੀਨੇ ਚ ਸੰਤ ਫਤਿਹ ਸਿੰਘ ਹੋਰੀ ਚਾਲੇ ਪਾ ਗਏ ਤੇ ਉਹਨਾਂ ਦੀ ਜਿਵੇਂ ਆਪਣਾ ਰਿਵਾਜ ਹੁੰਦਾ ਵੀ ਭੋਗ ਰੱਖਿਆ ਜਾਂਦਾ, ਤੇ ਭੋਗ ਤੇ ਇੰਗਲੈਂਡ ਦੇ ਸਿੱਖਾਂ ਵੱਲੋਂ ਪਾਰਟੀਸੀਪੇਟ ਸ਼ਾਮਿਲ ਹੋਣ ਲਈ ਗਿਆਨੀ ਬਖਸ਼ੀਸ਼ ਸਿੰਘ ਆ ਗਿਆ।
ਹਾਂਜੀ।
ਤੇ ਉਹ ਸਰਕਾਰ ਨੂੰ ਪਤਾ ਲੱਗ ਗਿਆ, ਉਹ ਇੱਕ ਰਾਤ ਕਿਸੇ ਮਿੱਤਰ ਦੇ ਘਰ ਸੁੱਤਾ ਸੀ, ਅੱਧੀ ਰਾਤ ਤੋਂ ਬਾਅਦ ਛਾਪਾ ਮਾਰ ਕੇ ਉਹਨੂੰ ਫੜ ਕੇ ਤੇ ਜੇਲ੍ਹ ਚ ਦੇ ਦਿੱਤਾ। ਤੇ ਅਕਾਲੀ ਦਲ ਨੇ ਫੈਸਲਾ ਕੀਤਾ ਵੀ, ਜਹਿਦਰ ਮੋਹਨ ਸਿੰਘ ਤੁਰ ਪ੍ਰਧਾਨ ਸੀ, ਮੈਂ ਉਹਨਾਂ ਦਾ ਪੀਏ ਸੀਗਾ, ਤੇ ਫੈਸਲਾ ਕੀਤਾ ਵੀ ਜਿੰਨੇ ਅਕਾਲੀ ਦਲ ਦੇ ਪ੍ਰੈਜ਼ੈਂਟ ਐਮ ਪੀ ਤੇ ਪਾਸਟ ਐਮ ਪੀ, ਪ੍ਰੈਜ਼ੈਂਟ ਐਮ ਐਲ ਏ ਤੇ ਬੀਤ ਚੁੱਕੇ ਐਮ ਐਲ ਏ ਤੇ ਵਜ਼ੀਰ ਵਗੈਰਾ ਜਿਹੜੇ ਰਹੇ ਨੇ, ਤੇ ਅਕਾਲੀ ਦਲ ਦੀ ਹਾਈ ਕਮਾਂਡ, ਅਕਾਲੀ ਦਲ ਦੇ ਪ੍ਰਧਾਨ ਦੀ ਅਗਵਾਈ ਹੇਠਾਂ ਅਸੈਂਬਲੀ ਹਾਲ ਦੇ ਮੂਹਰੇ ਧਰਨਾ ਦਿੱਤਾ ਜਾਵੇ। ਤੇ ਉਹ ਉੱਥੇ ਅਸੀਂ ਰਾਹ ਛੱਡ ਕੇ ਤੇ ਫੁੱਟਪਾਥ ਦੇ ਉੱਤੇ ਸਾਰਿਆਂ ਨੇ ਦਰੀਆਂ ਜੀਆਂ ਵਿਛਾ ਕੇ ਤੇ ਉੱਥੇ ਜਿਉਂ ਸਵੇਰ ਤੋਂ ਬੈਠੇ ਧਰਨਾ ਦੇਣ। ਤੇ ਹੁਣ ਵਰਕਰ ਤਾਂ ਹੈ ਨਹੀਂ ਸੀ, ਜਸ਼ੀਲੇ ਸਾਰੇ ਲੀਡਰ ਹੀ ਲੀਡਰ ਸੀ, ਤੇ ਉਹ ਕੋਈ ਨਾ ਫਿੱਕਾ ਫਿੱਕਾ ਜਿਹਾ ਕੰਮ ਰਿਹਾ, ਕੋਈ ਮੋਰ ਕੋਈ ਜੇਕਾਰਾ ਨਾ ਛੱਡੇ, ਕੋਈ ਨਾਰਾ ਨਾ ਲਾਵੇ। ਤੇ ਉਹ ਸੁਸ ਜੀ ਦੇ ਵਿੱਚ ਨਾ ਜਗਮੀਤ ਸਿੰਘ ਬਰਾੜ ਦੇ ਪਿਤਾ ਹੁੰਦੇ ਸਰ ਗੁਰਮੀਤ ਸਿੰਘ, ਐਕਸ ਮਿਨਿਸਟਰ ਰਹੇ, ਤੇ ਉਹਨਾਂ ਨੇ ਇਕਦਮ ਚੁੱਪ ਚੁਪੀ ਤੇ ਮੋਇਆਂ ਦੀ ਮਕਾਣੇ ਆਈ ਸਰਕਾਰ ਨੂੰ, ਮੋਇਆਂ ਦੀ ਮਕਾਣੇ ਆਇਆਂ ਨੂੰ ਗ੍ਰਿਫਤਾਰ ਕਰਨ ਵਾਲੀ ਸਰਕਾਰ, ਉੱਚੀ ਨਾਰਾ ਲਾਇਆ ਬਾਕੀ ਨੇ ਮੁਰਦਾਬਾਦ, ਤੇ ਉਹ ਦੋ ਤਿੰਨ ਨਾਰੇ ਲਾ ਕੇ ਨਾ ਵਾਹਵਾ ਥੋੜਾ ਜਿਹਾ ਉਤਸ਼ਾਹ ਹੋਇਆ। ਤੇ ਮੁਕਤਸਰ ਦੇ ਮੈਨੇਜਰ ਸੀ ਮੇਰੇ ਮਿੱਤਰ ਗਿਆ ਸਰਦਾਰ ਗੁਰਦੀਪ ਸਿੰਘ, ਤੇ ਉਹ ਕਹਿੰਦੇ ਵਾਹ ਬਾਈ ਵਾਹ, ਕਹਿੰਦੇ ਆਖਿਰ ਮਾਸਟਰ ਤਾਰਾ ਸਿੰਘ ਦੇ ਪੁਰਾਣੇ ਚੇਲੇ ਨੂੰ ਹੀ ਮਤਲਬ ਇਹ ਸੁੱਜੀ ਮੌਕੇ ਤੇ। ਸੋ ਇਹਦਾ ਮਤਲਬ ਹੈ ਵੀ ਆਪਾਂ ਵੇਖਿਆ ਵੀ ਕੱਲੀ ਕੁਕੜੀ ਨੀ ਧਰਨੇ ਤੇ ਬਹਿੰਦੀ, ਬੰਦੇ ਵੀ ਧਰਨੇ ਤੇ ਬਹਿੰਦੇ ਆ, ਤੇ ਮੈਂ ਵੀ ਇੱਕ ਵਾਰੀ ਧਰਨੇ ਤੇ ਬਹਿ ਗਿਆ। ਪਰ ਨਿੱਕੀ ਜੀ ਗੱਲ ਪੂਰੀ ਕਰ ਲਈ, ਮੈਨੂੰ ਭੁੱਲ ਨਾ ਜਾਵੇ, ਤੇ ਦੁਪਹਿਰ ਤੋਂ ਬਾਅਦ ਲੋਡੇ ਕੇ ਵੇਲੇ ਜੀ ਨਾ ਗਿਆਨੀ ਜੈਲ ਸਿੰਘ ਦਾ ਚੀਫ ਮਿਨਿਸਟਰ ਸੁਨੇਹਾ ਆ ਗਿਆ, ਕਹਿੰਦਾ ਵੀ ਤੁਸੀਂ ਜੋ ਮਰਜ਼ੀ ਕਰ ਲਓ, ਉੱਠ ਕੇ ਜਾਣਾ ਜਾਓ, ਬੈਠੇ ਰਹਿਣਾ ਬੈਠੇ ਰਹੋ, ਇਹਨੂੰ ਨੀ ਸਰਕਾਰ ਨੇ ਛੱਡਣਾ, ਕਿਉਂਕਿ ਉਹ ਅੰਦਰੋਂ ਸਜੀ ਮਿਜੀ ਮਤਲਬ ਦਿਆਨਤਦਾਰੀ ਨਾਲ ਖਾਲਿਸਤਾਨ ਮੂਵਮੈਂਟ ਨਾਲ ਜੁੜ ਗਿਆ ਸੀ, ਇਹਦੀ ਅਗਵਾਈ ਹੇਠਾਂ ਜਗਜੀਤ ਸਿੰਘ ਜੀ ਹੇਠਾਂ। ਤੇ ਉਹਨੂੰ ਫਿਰ ਸਾਲ ਭਰ ਜੀ ਬਿਨਾਂ ਮੁਕਦਮਾ ਚਲਾਏ ਤੇ ਅੰਮ੍ਰਿਤਸਰ ਜੇਲ੍ਹ ਚ ਰੱਖਿਆ ਗਿਆਨੀ ਬਖਸ਼ੀਸ਼ ਸਿੰਘ ਨੂੰ।
ਅੱਛਾ।
ਤੇ ਜੇਲ੍ਹ ਚੋਂ ਕੱਢ ਕੇ ਤੇ ਸਿੱਧਾ ਹੀ ਹਵਾਈ ਅੱਡੇ ਜਾਂ ਜਹਾਜ਼ ਤੇ ਪਾ ਕੇ ਤੇ ਇੰਗਲੈਂਡ ਨੂੰ ਤੋੜਤਾ। ਕਿਸੇ ਨੂੰ ਮਿਲ ਨੀ ਦਿੱਤਾ,
ਇਹ ਤਾਂ ਤਾਂ ਜੀ
ਨਹੀਂ, ਕੋਈ ਵਕੀਲ ਨੀ, ਕੋਈ ਦਲੀਲ ਨੀ।
ਇਹ ਫਿਰ ਪੁਰਾਣੀ ਗੱਲ ਹੈ, ਮਤਲਬ ਜਿੱਦਾਂ ਹੁਣ ਜਿੰਨੇ ਵੀ ਗੁਜਰਾਤ ਤੋਂ ਹੇਰਾ ਫੇਰੀਆਂ ਕਰਕੇ ਜਾਂਦੇ ਆ, ਕੋਈ ਜਹਾਜ਼ ਵਾਲਾ, ਕੋਈ ਮਾਲੀਆ, ਕੋਈ ਮੋਦੀ, ਉਹ ਵੀ ਇੰਗਲੈਂਡ ਨੂੰ ਹੀ ਜਾਂਦੇ ਆ। ਫਿਰ ਇੰਗਲੈਂਡ ਸਾਰੇ ਜਿੰਨੇ ਬੰਦੇ, ਉਹ ਇੰਗਲੈਂਡ ਕਿਉਂ ਚੱਲਦਾ? ਮਤਲਬ ਨਵਾਂ ਕਾਲਾ ਬਣੀ ਆ।
ਨਹੀਂ ਨਹੀਂ, ਗੱਲ ਸੁਣੋ, ਗੱਲ ਸੁਣੋ, ਨਹੀਂ ਨਹੀਂ ਗੱਲ, ਇਹ ਤਾਂ ਲੁੱਟ ਕੇ ਜਾਂਦੇ ਆ ਨਾ ਹਿੰਦੁਸਤਾਨ ਦਾ ਖਜ਼ਾਨਾ ਲੁੱਟ ਕੇ। ਹੁਣ ਦੇਖ, ਇੱਕ ਦਿਨ ਲਿਸਟ ਛਾਪੀ ਸੀ ਕਿਸੇ ਨੇ ਫੇਸਬੁੱਕ ਤੇ, 28 ਬੰਦਿਆਂ ਦੀ ਲਿਸਟ ਦਿੱਤੀ, 28 ਦੇ ਵਿੱਚੋਂ ਇੱਕ ਮਾਲੀਆ ਨੂੰ ਛੱਡ ਕੇ ਤੇ 27 ਦੇ 27 ਬੰਦੇ ਗੁਜਰਾਤੀ ਸੀਗੇ। ਜਿਨ੍ਹਾਂ ਨੂੰ ਹੁਣ ਕਿਸਾਨਾਂ ਦੀ ਜ਼ਮੀਨ ਹਥਿਆਉਣ ਦਾ ਰਾਹ ਤੋਰ ਰਹੀ ਆ ਸਰਕਾਰ, ਉਹਨਾਂ ਨਾਲੋਂ ਜਿਹੜੇ ਲੈ ਕੇ ਭੱਜ ਗਏ, ਉਹਨਾਂ ਨੂੰ ਕਈ ਗੁਣਾ ਵੱਧ ਇਹਨਾਂ ਦੀ ਕੰਪਨੀ ਨੇ ਠੱਗੀਆਂ ਮਾਰੀਆਂ ਹੋਈਆਂ ਬੈਂਕਾਂ ਦੇ ਨਾਲ,
ਤੇ
ਔਰ ਉਹ ਉਸ ਖਾਨੇ ਚ ਚਲੇ ਗਏ ਹੋਏ ਆ, ਉਹ ਰਕਮਾਂ ਵੀ ਨਹੀਂ ਮੁੜਨੀਆਂ। ਚਲੋ ਐਨੀ ਹੋਊ,
ਬਖਸ਼ੀਸ਼
ਸਿੰਘ ਵਿਚਾਰਾ, ਇੱਕ ਮਿੰਟ ਗੱਲ ਪੂਰੀ ਹੋ ਲੈਣ ਦਿਓ। ਬਖਸ਼ੀਸ਼ ਸਿੰਘ ਵਿਚਾਰਾ ਉਹ ਕਿਸੇ ਲੁੱਟ ਕੇ ਨਹੀਂ ਗਿਆ, ਉਹ ਤੇ ਕਈ ਸਾਲ ਪਹਿਲਾਂ ਉੱਥੇ ਮਜ਼ਦੂਰੀਆਂ ਕਾਰਖਾਨਿਆਂ ਚ ਕਰ ਕਰਕੇ ਤੇ ਸਿਟੀਜ਼ਨ ਬਣਿਆ ਹੋਇਆ ਸੀ, ਤੇ ਉੱਥੋਂ ਦਾ ਰਹਿਣ ਵਾਲਾ
ਸੀ, ਰਿਪੋਰਟ ਕੀਤਾ ਗਿਆ। ਅੱਛਾ, ਮੈਂ ਆਪਣੇ ਤਾਇਆ ਜੀ ਨਾਲੇ ਗੱਲ ਕਰਦਾ ਹੁੰਦਾ। ਮੇਰੇ ਤਾਇਆ ਜੀ ਵੀ ਥੋੜੇ ਹੈਗੇ ਗੁਰਸਿੱਖ ਨੇ, ਮਤਲਬ ਸਿੱਖੀ ਵਾਲਾ ਕੰਮ ਹੈ, ਪਰ ਉਹ ਕਾਮਰੇਡੀ ਖੇਲ। ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਵੀ ਤਾਇਆ ਜੀ ਤੁਸੀਂ ਕਿਉਂ ਲੰਡਨ ਬੈਠੇ ਹੋ, ਤੁਸੀਂ ਆ ਜਾਓ, ਕਿਉਂਕਿ ਜਿੰਨੇ ਇੰਡੀਆ ਦੇ ਠੱਗ, ਦੁਨੀਆ ਦੇ, ਇਕੱਲੇ ਇੰਡੀਆ ਨਹੀਂ, ਅਫਰੀਕਾ ਫਰੂਕਾ ਦੇ ਜਿੰਨੇ ਠੱਗ ਹੁੰਦੇ ਨੇ, ਉਹਨਾਂ ਨੂੰ ਪੈਸਾ ਪਹਿਲਾਂ ਲੋਡ ਕਰਾ ਕੇ, ਲੋਕਾਂ ਤੋਂ ਮਰਵਾ ਕੇ, ਲੋਕ ਮਰਵਾ ਕੇ, ਉਹਨਾਂ ਨੂੰ ਫਿਰ ਇੰਗਲੈਂਡ ਵਾਲੇ ਸੱਦ ਲੈਂਦੇ ਨੇ, ਪੈਸੇ 'ਤੇ ਕਰ ਲੈਂਦੇ ਨੇ ਕਬਜ਼ਾ, ਫਿਰ ਆਉਂਦਿਆਂ ਨੂੰ ਉਹਨਾਂ ਨੂੰ ਕੋਠੀ ਦੇ ਕੇ ਆਰਾਮ ਨਾਲ ਸਿਕਿਉਰਿਟੀ ਦੇ ਕੇ ਅੰਦਰ ਵਾੜ ਕੇ ਬਿਠਾ ਦਿੰਦੇ ਨੇ। ਤਾਂ ਤਾਇਆ ਜੀ ਦੱਸਦੇ ਸੀ, ਕਹਿੰਦੇ ਜਗਜੀਤ ਸਿੰਘ ਚੌਹਾਨ ਵੀ ਪਹਿਲਾਂ ਇੱਥੇ ਸਲੋਹ ਗੁਰਦੁਆਰੇ ਘੁੰਮਦਾ ਹੁੰਦਾ ਸੀਗਾ, ਤੇ ਕਹਿੰਦੇ ਜਿੱਦੇ ਖਾਲਿਸਤਾਨ ਦਾ ਪਿਆ ਰੌਲਾ, ਤੇ ਇਹਨੂੰ ਜਾ ਕੇ 24ਵੇਂ ਫਲੋਰ ਦੇ ਉੱਤੇ ਪੂਰੀ ਸਿਕਿਉਰਿਟੀ ਦੇ ਨਾਲ ਬੰਦਿਆਂ ਨਾਲ, ਉਹ ਕਿੰਨੇ ਸਾਲ ਫਿਰ ਉੱਥੇ 24ਵੇਂ ਫਲੋਰ ਤੇ ਉਹਨੂੰ ਫਲੈਟ ਮਿਲਿਆ ਰਿਹਾ, ਤੇ ਨਜ਼ਾਰੇ ਸਰਕਾਰੀ ਉਹ ਲੈਂਦਾ ਰਿਹਾ, ਤੇ ਕਦੇ ਪਾਸਪੋਰਟ ਛਾਪ ਲਿਆ, ਕਦੇ ਉਹ ਹਲੇ, ਤੇ ਗਰਾਊਂਡ ਲੈਵਲ ਦੀ ਗੱਲ ਨੀ। ਤਾਂ ਮੈਂ ਉਹਨਾਂ ਨੂੰ ਹੱਸਦਾ ਹੁੰਦਾ, ਮੈਂ ਕਿਹਾ ਤੁਸੀਂ ਲੰਡਨ ਚ ਨਾ ਰਹੋ, ਤੁਹਾਡੇ ਤੇ ਵੀ ਮੈਨੂੰ ਸ਼ੱਕ ਹੋਈ ਜਾਂਦੀ ਆ ਵੀ ਤੁਸੀਂ ਵਾਪਸ ਆ ਜਾਓ, ਕੋਈ ਹੋਰ ਕੰਟਰੀ ਚੁਣ ਲਓ, ਵੀ ਜਿੰਨੇ ਠੱਗ ਨੇ ਇੰਡੀਆ ਦੇ, ਦੁਨੀਆ ਦੇ, ਉਹ ਸਾਰੇ ਲੰਡਨ ਦੇ ਵਿੱਚ ਜਮ੍ਹਾਂ ਹੋਏ ਹੋਏ ਨੇ, ਤੇ ਉਹ ਕਰਦੇ ਨੇ, ਉਹ ਝੱਲਦੇ ਨੇ। ਦੇਖੋ, ਉਹਨਾਂ ਦਾ ਕੰਟਰੀ ਠੱਗੀ ਦੇ ਲੁੱਟ ਤੇ ਵਸਿਆ ਹੋਇਆ, ਤੇ ਉਹਨਾਂ ਨੂੰ ਤਾਂ ਇਹੋ ਜਿਹੇ ਬੰਦੇ ਚਾਹੀਦੇ ਹੁੰਦੇ ਆ ਹਨਾ, ਜਿਹੜਾ ਪੈਸਾ ਲੈ ਕੇ ਆਉਣਾ, ਇਨ ਦਾ ਐਂਡ ਪੈਸਾ ਆ। ਤਾਂ ਜੀ ਗੱਲ ਇਹ ਆ ਵੀ ਜਿੱਦਾਂ ਤੁਸੀਂ ਦੱਸਿਆ ਵੀ ਕਈ ਵਾਰੀ ਧਰਨੇ ਦੇ ਬੈਠਿਆਂ ਦੇ ਧਰਨ ਵੀ ਪੈ ਜਾਂਦੀ ਆ, ਫਿਰ ਬੋਲ ਨਹੀਂ ਨਿਕਲਦਾ, ਜਿਸ ਤਰ੍ਹਾਂ ਤੁਸੀਂ ਹੁਣ ਕਹਾਣੀ ਸੁਣਾ ਕੇ, ਤੁਹਾਡੇ ਤੁਸੀਂ ਇੱਕ ਧਰਨੇ ਦੀ ਧਰਨ ਪਈ ਹੋ ਤਾਂ ਦੇਖ ਲਈ ਆ। ਹੁਣ ਗੱਲ ਇਹ ਚੱਲੀ ਸੀ, ਸਮੀਰ ਪਾਲ ਹੋਣਾ ਨੇ ਕਿਹਾ ਸੀ ਵੀ ਇਸ ਵਾਕਿਆ ਹੀ ਕਿਤੇ ਧਰਨਾ ਪੈ ਜਾਵੇ, ਧਰਨਾ ਦਿੰਦੇ ਦਿੰਦੇ ਵੀ ਇਹਦਾ ਕੋਈ ਸੰਭਾਵੀ ਹੱਲ ਜਾਂ ਕਿਤੇ ਨਾ ਕਿਤੇ ਮਿਡਲ ਗਰਾਊਂਡ ਕਰ ਲੈਣੀ ਚਾਹੀਦੀ ਆ। ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਦੇਖੋ ਜੀ, ਇਹ ਤਾਂ ਸਾਡੇ ਨਾਲੋਂ ਉੱਥੇ ਜਿਹੜੇ ਬੈਠੇ ਆ ਨਾ ਮੈਦਾਨ ਦੇ ਵਿੱਚ, ਵਰਦੇ ਮੀਂਹ ਚ, ਸਰਟਾਤ ਦੀਆਂ ਸਰਦੀਆਂ ਚ, ਬਰਫਬਾਰੀ ਚ, ਕਿੰਨਿਆਂ ਮਹੀਨੇ ਹੋ ਗਏ ਉਹਨਾਂ ਨੂੰ ਬੈਠਿਆਂ ਨੂੰ, ਬੱਚਿਆਂ ਸਣੇ, ਬੁੱਢਿਆਂ ਸਣੇ, ਤੇ ਇਹ ਤਾਂ ਉਹਨਾਂ ਨੂੰ ਜ਼ਿਆਦਾ ਪਤਾ ਆ ਵੀ ਕੀ ਉਹਨਾਂ ਦਾ ਨੁਕਸਾਨ ਹੋ ਰਿਹਾ ਵਾ ਤੇ ਕੀ ਉਹਨਾਂ ਦਾ ਗਾਂਹ ਨੁਕਸਾਨ ਹੋਊਗਾ ਤੇ ਕੀ ਕੁਝ ਕਰਨ ਚ ਲਾਭ ਚ ਆ। ਅਸੀਂ ਤਾਂ ਬਾਹਰੋਂ ਐਵੇਂ ਹੀ ਆਪਣੀ ਵਿਰਵਤਾ ਘੋਟਣ ਵਾਲੀ ਮੀਡੀਆ ਰਾਹੀਂ, ਫੇਸਬੁੱਕ ਰਾਹੀਂ, ਫੇਸਬੁੱਕ ਤੇ ਹਰ ਕੋਈ ਬਸ ਸਲਾਹ ਦਿੰਦਾ ਆ, ਤੇ ਵੀ ਅਸੀਂ ਤੇ ਬਾਹਰ ਬੈਠੇ ਅਰਦਾਸ ਹੀ ਕਰ ਸਕਦੇ ਹਾਂ ਸਰਬ ਸ਼ਕਤੀਮਾਨ ਰੱਬ ਅੱਗੇ ਕਿ ਭਾਈ ਮੋਦੀ ਦੀ ਸਰਕਾਰ ਨੂੰ ਸਮਤ ਬਖਸ਼ੇ। ਜੇ ਇਹਨੂੰ ਨੀ ਸਮਤ ਬਖਸ਼ਣੀ ਤਾਂ RSS ਵਾਲੇ ਜਿਨ੍ਹਾਂ ਨੇ ਇਹਨੂੰ ਬਣਾਇਆ ਹੋਇਆ ਉਹ ਹੀ ਇਹਦੇ ਤਾਂ ਕਿਸੇ ਹੋਰ ਨੂੰ ਭਾ ਦੇਣ, ਤੇ ਸਨਮਾਨ ਯੋਗ ਕਿਸਾਨਾਂ ਦੇ ਜੋ ਖਤਰੇ ਨੇ, ਜੋ ਡਰ ਨੇ, ਜਿਹੜੇ ਉਹ ਸੱਚੇ ਮੈਨੂੰ ਵੀ ਸੱਚੇ ਲੱਗਦੇ ਨੇ, ਤੇ ਉਹਨਾਂ ਨੂੰ ਦੂਰ ਕੀਤਾ ਜਾਵੇ। ਉਹ ਗੱਲ ਤਾਂ ਉਹ ਨਾ ਕਿਹਨੇ ਲਾਈ ਵੀ ਉਹ ਅੰਮ੍ਰਿਤਸਰ ਦੇ ਵਿੱਚ ਜਨਸੰਘੀ ਲੀਡਰ ਦੇ ਘਰ ਜਾ ਕੇ ਗੋਹਾ ਸੁੱਟ ਆਏ। ਉਹ ਕਹਿੰਦੇ ਵੀ ਤੁਸੀਂ ਗੋਹਾ ਕਿਉਂ ਸੁੱਟਿਆ, ਤੇ ਉਹ ਉਹਨਾਂ ਨੂੰ ਫਾਇਦੇ ਗਣਾਉਣ ਲੱਗ ਪਏ ਵੀ ਗੋਹੇ ਦੇ ਗੋਬਰ ਆ ਜੀ, ਇਹ ਗਾਂ ਦਾ ਗੋਹਾ ਆ, ਇਹ ਸ਼ੁੱਧ ਗੋਹਾ ਆ, ਇਹਦੇ ਆਹ ਲਾਭ ਹੈ, ਇਹਦੇ ਉਹ ਲਾਭ ਆ, ਤੇ ਉਹ ਤਰ੍ਹਾਂ ਹੀ ਵੀ ਉਹ ਬਣਾਉਣ ਵਾਲੇ ਨੇ ਬਣਾਇਆ ਵੀ ਆਹ ਜਿਹੜੇ 3 ਕਾਨੂੰਨ ਬਣਾਏ ਆ ਇਹ ਗੋਬਰ ਹੀ ਸੁੱਟਿਆ ਕਿਸਾਨਾਂ ਦੇ ਬੂਹੇ ਅੱਗੇ ਘਰ ਦੇ ਅੰਦਰ, ਤੇ ਉਹ ਕਹਿੰਦੇ ਵੀ ਚੁੱਕੋ ਵੀ ਸਾਡੇ ਗੰਦ ਪਾਤਾ ਵੀ ਸਾਨੂੰ ਨੀ ਇਹਦਾ ਲਾਭ, ਉਹ ਕਹਿੰਦੇ ਉਹ ਉਹਨੂੰ ਲਾਭ ਗਣਾਉਂਦੇ ਆ। ਤੇ ਮਤਲਬ ਵੀ ਇਹ ਹੈ ਵੀ ਜਿਵੇਂ ਹੁਣ ਪ੍ਰਾਪੇ ਗੰਢਾ ਆਪਾਂ ਮੀਡੀਆ ਤੋਂ ਸੁਣਦੇ ਹਾਂ ਇਉਂ ਤਾਂ ਇਉਂ ਹੀ ਲੱਗਦਾ ਆ ਵੀ ਇਹ ਕਿਸਾਨਾਂ ਨੂੰ ਲਾਭ ਵਾਲੀ ਗੱਲ ਨਹੀਂ।
ਤੁਸੀਂ ਕਾਨੂੰਨ ਦੇਖੋ,
ਇੱਕ ਮਿੰਟ, ਹਾਂ
ਹਾਂਜੀ, ਕਾਨੂੰਨ ਦੇਖੋ ਵੀ ਉਹ ਗੋਬਰ ਸਿੱਟਣ ਦੇ 307 ਦਾ ਪਰਚਾ ਦੇ ਦਿੱਤਾ।
ਤੇ ਚਲੋ ਉਹ ਕਹਿੰਦੇ ਨੇ ਕੈਪਟਨ ਨੇ ਦਖਲ ਦੇ ਕੇ ਵਾਪਸ ਕਰਵਾਤਾ ਹੈ। ਉਹ ਹੁਣ ਗੱਲ ਇਹ ਹੈ ਵੀ ਦੇਖੋ ਵੀ ਪਹਿਲਾਂ ਵੀ ਖੇਤੀ ਕਿਸਾਨਾਂ ਦੀ ਸਾਰੀ ਦੁਨੀਆਂ ਤੇ ਕਿਸਾਨਾਂ ਜਿਹੜੇ ਨੇ ਸਭ ਤੋਂ ਘੱਟ ਪੇੜ ਮਜ਼ਦੂਰ ਨੇ ਤੇ ਇਕੱਲੇ ਪੰਜਾਬ ਜਾਂ ਹਿੰਦੁਸਤਾਨ ਚ ਹੀ ਨਹੀਂ, ਭਈ ਪਹਿਲਾਂ ਵੀ ਕਿਸਾਨ ਪਹਿਲੇ ਕਾਨੂੰਨ ਮੁਤਾਬਕ ਵੀ ਉਹ ਫਾਂਸੀਆਂ ਤੇ ਲਟਕਦੇ ਸੀ ਤੇ ਸਲਫਰ ਦੀਆਂ ਗੋਲੀਆਂ ਖਾ ਕੇ ਮਰਦੇ ਸੀ ਕਿਉਂਕਿ ਕਰਜ਼ੇ ਨਹੀਂ ਸੀ ਮੋੜੇ ਜਾਂਦੇ ਬੈਂਕਾਂ ਤੋਂ ਤੇ ਇੰਨਾ ਕੁਝ। ਉਹ ਜਿਹੜਾ ਗ੍ਰੀਨ ਰੈਵਨਿਊ ਦਾ ਲਾਭ ਸੀ ਟੈਂਪਰੇਰੀ, ਉਹ ਵੀ ਹੁਣ ਫੇਡ ਅਵੇ ਹੋਈ ਜਾਂਦਾ ਸੀ ਤੇ ਉਦੋਂ ਵੀ ਕਿਸਾਨ ਔਖੇ ਸੀ। ਤੇ ਆ ਸਰਕਾਰ ਨੇ ਕਹਿ ਕੇ ਕਿ ਵੀ ਅਸੀਂ ਕਿਸਾਨਾਂ ਦੇ ਲਾਭ ਲਈ ਇਹਨਾਂ ਦੀ ਆਮਦਨ ਦੁੱਗਣੀ ਕਰਾਉਣ ਲਈ ਅਸੀਂ ਆਹ 3 ਕਾਨੂੰਨ ਲਿਆਂਦੇ ਆ, ਇਹਨਾਂ ਨੂੰ ਲਾਭ ਹੋਣਾ ਚਾਹੀਦਾ। ਇਹਨਾਂ ਨੂੰ ਅਸੀਂ, ਇਹਨਾਂ ਨੂੰ ਪਤਾ ਨਹੀਂ ਕਿਸਾਨ ਭੋਲੇ ਨੇ, ਸਾਰੇ ਵਜ਼ੀਰ ਤੇ ਸਾਰਾ ਗੋਦੀ ਮੀਡੀਆ ਕਿਸਾਨਾਂ ਨੂੰ ਉਹਨਾਂ ਦੇ ਫਾਇਦੇ ਸਮਝਾਉਣ ਦਾ ਯਤਨ ਕਰ ਰਿਹਾ ਜਿਹੜੇ ਕਿ ਉਹ ਸਮਝ ਨਹੀਂ ਰਹੇ। ਤੇ ਗੱਲ ਇਹ ਹੈ ਭਈ ਨਾ ਕਿਸੇ ਕਿਸਾਨ ਜਥੇਬੰਦੀ ਨਾ ਕਿਸੇ ਮਾਹਰ ਦਾ ਫੈਸਲਾ ਉਹਨਾਂ ਨੇ ਰਾਏ ਲਈ, ਪਿੱਛੇ 8-9 ਖੇਤੀ ਦੇ ਮਾਹਰ ਜਿਹਨਾਂ ਦੇ ਵਿੱਚ ਇੱਕ ਹੀ ਪੰਜਾਬੀ ਆ ਬਾਕੀ ਸਾਰੇ ਨਾਨ ਪੰਜਾਬੀ ਨੇ, ਉਹਨਾਂ ਨੇ ਫੈਸਲਾ ਦਿੱਤਾ ਵੀ ਇਹ ਕਾਨੂੰਨ ਦੇ ਇਹ ਲਾਭਦਾਇਕ ਨਹੀਂ ਹੈਗੇ ਕਾਨੂੰਨ। ਵੀ ਐਮਰਜੈਂਸੀ ਦੇ ਦੌਰਾਨ ਸਮਝ ਲਓ ਵੀ ਲੋਕਾਂ ਨੂੰ ਤਾੜਿਆ ਹੋਇਆ ਵਾ ਡਰਾਵਾ ਸੱਚਾ ਜਾਂ ਝੂਠਾ ਦੇ ਕੇ ਕਰੋਨੇ ਦਾ, ਉਸ ਦੇ ਵਿੱਚ ਫਟਾਫਟ ਰਾਸ਼ਟਰਪਤੀ ਕੋਲ ਆਰਡੀਨੈਂਸ ਜਾਰੀ ਕਰਵਾਉਣੇ ਜਿਹੜੀ ਕਿ ਲੋੜ ਨਹੀਂ ਸੀ, ਫਟਾਫਟ ਦੋਵਾਂ ਹਾਊਸਾਂ ਦੇ ਵਿੱਚੋਂ ਪਾਰਲੀਮੈਂਟ ਚੋਂ ਪਾਸ ਕਰਵਾ ਕੇ ਰਾਸ਼ਟਰਪਤੀ ਦਸਤਖਤ ਕਰਵਾ ਕੇ ਕਾਨੂੰਨ ਬਣਾ ਦੇਣਾ। ਤੇ ਜਿਹਨਾਂ ਦੇ ਖਿਲਾਫ਼ ਬਣਾਇਆ ਉਹ ਪਿੱਟੀ ਜਾਂਦੇ, ਉਹ ਸਾਨੂੰ ਨਹੀਂ ਚਾਹੀਦਾ, ਉਹ ਸਾਨੂੰ ਅਸੀਂ ਮਾਰੇ ਜਾਵਾਂਗੇ, ਉਹ ਸਾਡੀ ਜ਼ਮੀਨ ਖੁੱਸ ਜਾਊਗੀ, ਸਾਡੇ ਪੱਲੇ ਕੁਝ ਨਹੀਂ ਰਹਿਣਾ। ਤੇ ਉਹ ਨਹੀਂ ਜੀ ਤੁਹਾਡੇ ਫਾਇਦੇ ਲਈ ਹੈ, ਤੁਹਾਡੇ ਫਾਇਦੇ ਲਈ ਆ, ਇਹ ਤਾਂ ਕੰਨ ਮਰੋੜ ਕੇ ਮਤਲਬ ਵੀ ਜ਼ਬਰਦਸਤੀ ਕੰਨ ਮਰੋੜ ਕੇ ਖੀਰ ਖਵਾਉਣ ਵਾਲੀ ਗੱਲ ਆ।
ਮੈਂ ਨਾ ਕੱਲ ਇੱਕ ਵੀਡੀਓ,
ਇੱਕ ਮਿੰਟ, ਮਤਲਬ ਜਿਸ 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 ਤਰੀਕੇ ਨਾਲ ਕਾਨੂੰਨ ਕੇ ਪਾਸ ਕਰਵਾ ਕੇ ਲਾਗੂ ਕੀਤੇ ਗਏ ਆ, ਉਹ ਤਰੀਕਾ ਹੀ ਦੱਸਦਾ ਹੈ ਕਿ ਸਮਥਿੰਗ ਇਜ਼ ਰੋਂਗ, ਵੀ ਇਹ ਗਲਤ ਆ, ਇਹ ਕਿਸਾਨਾਂ ਦੇ ਲਾਭ ਵਿੱਚ ਨਹੀਂ ਹੋਣੇ। ਤੇ ਉਹ ਹੁਣ ਬੱਚੇ ਬੁੱਢੇ ਮਰਦੇ ਮੀਂਹ ਠੰਡ ਦੇ ਵਿੱਚ ਘਰ ਬਾਰ ਛੱਡ ਕੇ ਜੇ ਉੱਥੇ ਘੇਰਾ ਪਾ ਕੇ ਦਿੱਲੀ ਨੂੰ ਬੈਠੇ ਹੋਏ ਆ, ਜਿੱਥੇ ਕੋਈ ਗਰੰਟੀ ਨਹੀਂ ਵੀ ਕਦੋਂ ਟੀਅਰ ਗੈਸ ਚੱਲ ਜਾਵੇ, ਗੋਲੀ ਚੱਲ ਜਾਵੇ, ਜਿਹਨਾਂ ਤੋਪਾਂ ਦੇ ਵਿੱਚੋਂ ਠੰਡਾ ਪਾਣੀ ਪਿਆ ਸੀ ਉਹਨਾਂ ਤੋਪਾਂ ਵਿੱਚੋਂ ਫਾਇਰ ਹੋ ਜਾਣ, ਇੰਨਾ ਖਤਰਾ ਮੁੱਲ ਲੈ ਕੇ ਬੈਠੇ ਹੋਏ ਨੇ ਜਿਹਨਾਂ ਦੇ ਫਾਇਦੇ ਵਾਸਤੇ ਕਾਨੂੰਨ ਬਣਾਏ ਗਏ ਆ। ਹੁਣ ਦੱਸੋ ਵੀ ਕਾਨੂੰਨ ਪਾਰਲੀਮੈਂਟ ਚ ਬਣਾਉਣ ਵਾਲੇ ਜ਼ਿਆਦਾ ਜਾਣਦੇ ਆ ਕਿ ਜਿਹੜੇ ਜ਼ਮੀਨ ਦੇ ਨਾਲ ਮਿੱਟੀ ਨਾਲ ਮਿੱਟੀ ਹੁੰਦੇ ਆ ਤੇ ਮਰਨ ਮਾਰਨ ਸਿਰ ਤੇ ਖੱਪਣ ਬੰਨ ਕੇ ਬੈਠੇ ਆ, ਵੀ ਉਹ ਜ਼ਿਆਦਾ ਜਾਣਦੇ ਆ। ਤੇ ਇਹਦੇ ਵਿੱਚ ਇਹ ਤੇ ਬਹਿ ਕੇ ਕੋਈ ਇਹਨਾਂ ਨੂੰ ਗੱਲ ਕੱਢਣਾ ਚਾਹੀਦਾ। ਜੇ ਸੁਝਾਅ ਹਰ ਕੋਈ ਕਹਿੰਦੇ ਨੇ ਹਿੰਦੁਸਤਾਨੀ ਜਿਹੜਾ ਆ ਉਹ ਜਮਾਂਦਰੂ ਅੱਧਾ ਵਕੀਲ ਤੇ ਅੱਧਾ ਹਕੀਮ ਹੁੰਦਾ ਆ, ਕਾਨੂੰਨ ਵੀ ਉਹੀ ਦੱਸਦਾ ਆ ਤੇ ਇਲਾਜ ਵੀ ਉਹੀ ਦੱਸਦਾ ਬਿਨਾ ਪੁੱਛਿਆ ਦੱਸਿਆ। ਉਦਾਂ ਮੈਂ ਵੀ ਨੀਮ ਹਕੀਮ ਵਜੋਂ ਮੈਂ ਵੀ ਇਲਾਜ ਦੱਸਣ ਦਾ ਯਤਨ ਕਰਦਾ ਆ ਵੀ ਮੋਦੀ ਨੂੰ ਅਕਲ ਦੇਵੇ ਰੱਬ, ਉਹ ਕਹੇ ਵੀ ਆਓ ਚਲੋ ਤੁਹਾਡੇ ਲਾਭ ਲਈ ਨੀ ਕਾਨੂੰਨ, ਅਸੀਂ 3 ਕਾਨੂੰਨ ਵਾਪਸ ਲੈ ਲੈਣੇ ਆ, ਪਰ ਤੁਸੀਂ ਦੁਖੀ ਸੀਗੇ, ਤੁਹਾਨੂੰ ਪੂਰਾ ਵਜਾਨਾ ਨਹੀਂ ਸੀ ਮਿਲਦਾ, ਆਓ ਆਪਣੇ ਪ੍ਰਤੀਨਿਧ ਚੁਣੋ, ਅਸੀਂ ਇੱਧਰ ਖੇਤੀ ਤੇ ਮਾਰ ਤੇ ਸਰਕਾਰ ਦੇ ਨੁਮਾਇੰਦੇ ਬਹਾ ਕੇ ਤੇ ਮੀਟਿੰਗਾਂ ਕਰਦੇ ਆ, ਮਹੀਨਾ ਲੱਗ ਜਾਵੇ, 2 ਮਹੀਨੇ ਲੱਗ ਜਾਣ, 6 ਮਹੀਨੇ ਲੱਗ ਜਾਣ, ਸਾਲ ਲੱਗ ਜਾਵੇ, ਉਹ ਕਾਨੂੰਨ ਪਾਸ ਕਰੀਏ ਜਿਹਦੇ ਨਾਲ ਕਿਸਾਨਾਂ ਨੂੰ ਲਾਭ ਹੋਵੇ ਤੇ ਕਿਸਾਨਾਂ ਦੀ ਉਪਜ ਨੂੰ ਖਰੀਦ ਕੇ ਖਾਣ ਵਾਲਿਆਂ ਨੂੰ ਨੁਕਸਾਨ ਨਾ ਹੋਵੇ ਤੇ ਦੇਸ਼ ਨੂੰ ਨੁਕਸਾਨ ਨਾ ਹੋਵੇ ਤੇ ਕਿਸਾਨ ਨੂੰ ਲਾਭ ਹੋਵੇ, ਆਓ ਰਲ ਕੇ ਉਹ ਕਾਨੂੰਨ ਬਣਾ ਲਈਏ।
ਜਿਹੜੀ ਕਿਸਾਨੀ ਦੇ ਨਾਲ ਨਾ ਜਿਹੜੇ ਲੋਕ ਉਹ ਫੈਸਲੇ ਕਰਦੇ ਨੇ ਜਿਹਨਾਂ ਨੇ ਕੋਈ ਲਾਗਾ ਦੇਗਾ ਵੀ ਨਹੀਂ ਹੁੰਦਾ ਖੇਤੀ ਦੇ ਨਾਲ। ਮੈਂ ਪਹਿਲਾਂ ਵੀ ਕਈ ਵਾਰੀ ਦੱਸ ਚੁੱਕਾ ਕਿ ਵੱਡੇ ਵੱਡੇ ਸ਼ਹਿਰਾਂ ਦੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ ਚ ਬੈਠ ਕੇ ਜਿਹੜੇ ਰੀਜਨਲ ਇਲਾਕਿਆਂ ਦੇ ਰੂਰਲ ਇਲਾਕਿਆਂ ਦੇ ਕਿਸਾਨਾਂ ਦੇ ਕਾਨੂੰਨ ਉਹਨਾਂ ਲਈ ਘੜ ਦਿੱਤੇ ਜਾਂਦੇ ਨੇ, ਵੈਸੇ ਹੀ ਪਿਆਹ ਕਰਨਾ ਜੀ ਉਹ ਕਰਨਾ, ਤੇ ਉਹ ਕਦੇ ਖੇਤਾਂ ਚ ਵੀ ਨਹੀਂ ਗਏ ਹੁੰਦੇ। ਤੇ ਉਹ ਮੇਰੀ ਇੱਕ ਗੱਲ ਚੱਲ ਰਹੀ ਸੀ, ਮੈਂ ਤੁਹਾਨੂੰ ਹਾਸੇ ਦੀ ਥੋੜੀ ਹਾਸੇ ਵਾਲੀ ਗੱਲ ਹੈ, ਥੋੜੀ ਰੂਡ ਵੀ ਹੋ ਸਕਦੀ ਆ, ਤੇ ਉਹ ਇੱਥੇ ਗੋਰੇ ਨਾਲ ਗੱਲ ਚੱਲਦੀ ਸੀਗੀ ਹਨਾ, ਤੇ ਉਹ ਵੀ ਕਹਿੰਦਾ ਵੀ ਤੁਸੀਂ ਫਾਰਮਰਸ ਦਾ ਬੜਾ ਨਿਊਜ਼ 'ਚ ਆ ਰਿਹਾ ਇੰਡੀਆ ਦਾ, ਇੱਦਾਂ ਤੁਸੀਂ ਕਰ ਰਹੇ ਆ ਕੀ ਕਰ ਰਹੇ, ਉਹਨੂੰ ਮੈਂ ਦੱਸਿਆ ਕਹਿੰਦਾ ਇਟਸ ਸੇਮ ਥਿੰਗ ਸੇਮ ਹੀਅਰ ਮਾਈਟ ਹਨਾ, ਤੇ ਇੱਥੇ ਵੀ ਕਹਿੰਦਾ ਇਹੀ ਪ੍ਰੋਬਲਮ ਹੈ। ਕਹਿੰਦੇ ਆ ਦੋ ਕਹਿੰਦੇ ਤੁਸੀਂ ਤੈਨੂੰ ਜਾਣਦੇ 3 ਸਾਲ ਪਹਿਲਾਂ ਇੱਕ ਕਹਿੰਦਾ ਗੋਲੀ ਮਾਰੀ ਹੈ ਫਾਰਮਰ ਨੇ ਕੌਂਸਲ ਵਰਕਰ ਨੂੰ, ਉਹਨੂੰ ਤੰਗ ਕਰਦੇ ਸੀ ਕਹਿੰਦਾ 4-5 ਸਾਲ ਹੋ ਗਏ, ਉਹ ਦਰਖਤ ਨਹੀਂ ਸੀ ਉਹਨੂੰ ਆਪਣੇ ਫਾਰਮ 'ਤੇ ਦਰਖਤ ਨਹੀਂ ਸੀ ਵੱਢਣ ਦਿੰਦੇ, ਉੱਥੇ ਕੇਸ ਕਰਦੇ ਸੀ, $1,00,000 ਲੱਗ ਗਿਆ, ਉਹਨੇ ਫਿਰ ਹਾਰ ਕੇ ਗੋਲੀ ਮਾਰ ਦਿੱਤੀ ਉਹਨੂੰ। ਕਹਿੰਦਾ ਇਟਸ ਸੇਮ ਇਡੀਅਟਸ ਐਵਰੀਵੇਅਰ ਹਨਾ। ਮੈਂ ਕਿਹਾ ਸਾਡੇ ਇੱਕ ਨਾ ਕਹਾਵਤ ਬਣੀ ਹੋਈ ਹੈ ਇੱਦਾਂ ਦੀ, ਅਤੇ ਉਹ ਲਾਹੌਰ ਅਤੇ ਪਿਸ਼ੌਰ ਵਾਲੀ ਫਿਰ ਮੈਂ ਉਹਨੂੰ ਸੁਣਾਈ ਹੈ ਨਾ, ਅਤੇ ਕਹਿੰਦਾ ਹਾਂ ਕਹਿੰਦਾ ਦੈਟਸ ਵੈਰੀ ਗੁੱਡ, ਕਹਿੰਦਾ ਦੈਟਸ ਆਈ ਨੈਵਰ ਹਰਡ ਦੈਟ, ਕਹਿੰਦਾ ਇੰਗਲਿਸ਼ 'ਚ ਕਿੱਦਾਂ ਬਣਾਉਂਗੇ? ਮੈਂ ਕਿਹਾ ਇੰਗਲਿਸ਼ 'ਚ ਇੱਦਾਂ ਬਣਾਉਂਗੇ ਆ ਫੂਲ ਇਨ ਬ੍ਰਿਸਬਨ ਇਜ਼ ਆਲਵੇਜ਼ ਫੂਲ ਇਨ ਮੈਲਬਨ। ਮੈਂ ਕਿਹਾ
ਪੇਂਡੂ ਕਹਾਣੀ ਵੀ ਹੁੰਦੀ ਹੈ ਨਾ, ਵੀ ਉਹ ਮੇਰੇ ਵਰਗਾ ਕੋਈ ਬੁੱਧੂ ਸੀ ਪਿੰਡ 'ਚ, ਤੇ ਸਾਰੇ ਉਹਨੂੰ ਬੁੱਧੂ ਕਹਿਣ, ਤੇ ਉਹ ਵਿਚਾਰਾ ਵੇ ਅੱਕ ਗਿਆ, ਅਣਖੀ ਸੀ, ਗੁੱਸਾ ਖਾ ਗਿਆ ਤੇ ਪਿੰਡ ਛੱਡ ਗਿਆ।
ਅੱਛਾ।
ਪਿੰਡ ਛੱਡ ਕੇ ਜਿਉਂ ਤੁਰਿਆ ਗਿਆ ਤੁਰਿਆ ਗਿਆ, ਵੀ ਕਿਤੇ ਰਾਤ ਪੈ ਗਈ ਤੇ ਕਿਸੇ ਦੇ ਘਰ ਜਾ ਵੜਿਆ, ਤੇ ਉਹ ਘਰ ਦੇ ਸਿਆਲ ਦਾ ਮੌਕਾ ਸੀ, ਚੁੱਲ੍ਹੇ ਅੱਗੇ ਬਹਿ ਗਿਆ ਤੇ ਉਹ ਰੋਟੀਆਂ ਪਕਾਉਂਦੀ ਸੀ ਘਰ ਵਾਲੀ, ਤੇ ਉਹਨੂੰ ਕਹਿੰਦੀ ਵੀ ਚੰਗਾ ਤੂੰ ਅੱਗ ਡਾਈ ਜਾ ਅੱਗੇ ਪਿੱਛੇ ਗੋਹੇ ਲੱਕੜੀ ਕਰੀ ਜਾ। ਕਰਦਿਆਂ ਕਰਦਿਆਂ ਜੀ ਉਹਨੇ ਆਪਣੇ ਨਾ ਉਹ ਅੱਗ ਉਹਦੇ ਆਪਣੇ ਪੈਰ ਤੇ ਲਾ ਲਈ। ਉਹ ਕਹਿੰਦੀ ਜਾ ਤੂੰ ਬੁੱਧੂ ਹੀ ਰਿਹਾ। ਉਹ ਕਹਿੰਦਾ ਵੀ ਹੋਰ ਗੱਲਾਂ ਦੀ ਗੱਲ ਤੂੰ ਮੈਨੂੰ ਦੱਸ ਵੀ ਮੇਰਾ ਨਾਂ ਤੈਨੂੰ ਕੌਣ ਦੱਸ ਗਿਆ ਆਣਕੇ? ਉਹਨੇ ਉਹਨੇ ਸਮਝਿਆ ਵੀ ਮੇਰੇ ਪਿੰਡ ਦਾ ਕੋਈ ਆਣਕੇ ਇਸ ਬੀਬੀ ਨੂੰ ਮੇਰਾ ਨਾਂ ਦੱਸ ਗਿਆ।
ਠੀਕ ਹੈ ਦਾਜੀ, ਆਹ ਨਵੀਂ ਗੱਲ ਤੁਸੀਂ ਸੁਣਾਈ ਹੈ। ਅਤੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤਾਇਆ ਜੀ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ। ਰਵਿੰਦਰ ਧਨੀ ਕਹਿ ਰਹੇ ਨੇ ਕਿ ਤਾਇਆ ਜੀ ਅੱਤ ਕਰਾਈ ਜਾਂਦੇ, ਕਿਆ ਬਾਤ ਹੈ। ਸਿਡਨੀ ਤੋਂ ਸਾਡੇ ਨਾਲ ਜੁੜੇ ਨੇ, ਅਤੇ ਸਾਡੇ ਨਾਲ ਮੌਲੀ ਜੋਲ ਭੈਣ ਜੀ ਜੁੜੇ ਨੇ, ਅਤੇ ਸਰੂਪ ਸਿੰਘ ਜੀ ਹੁਣੀ ਰਿਵਰਲੈਂਡ ਤੋਂ, ਅਤੇ ਕਹਿੰਦੇ ਸਤਿ ਸ਼੍ਰੀ ਅਕਾਲ ਜੀ। ਅੱਜ ਉਹ ਐਡਲੇਡ ਨੇ, ਅਤੇ ਉਹਨਾਂ ਦੇ ਕਈ ਥਾਂ ਘਰ ਨੇ, ਕਈ ਥਾਂ ਫਾਰਮ ਨੇ, ਅਤੇ ਅੱਜ ਕਹਿੰਦੇ ਐਡਲੇਡ ਵਿੱਚ ਨਾਈਸ ਅਤੇ ਹੌਟ ਹੈ, ਅਤੇ ਕਹਿੰਦੇ ਇੰਜੋਏ ਕਰ ਰਹੇ ਹਾਂ, ਅਤੇ ਤੁਸੀਂ ਵੀ ਇੰਜੋਏ ਕਰੋ, ਰੱਬ ਰਾਖਾ ਜੀ ਤਾਇਆ ਜੀ।
ਸਿਡਨੀ ਵਿੱਚ ਵੀ ਕੱਲ ਦੀ ਧੁੱਪ ਆ ਤੇ ਅੱਜ ਵੀ ਧੁੱਪ ਲੱਗੀ ਹੋਈ ਆ ਸਿਡਨੀ ਵਿੱਚ।
ਚਲੋ ਬਹੁਤ ਵਧੀਆ। ਤੇ ਅਜਮੇਰ ਸਿੰਘ ਜੀ ਕੈਨਬਰਾ ਤੋਂ ਸਾਡੇ ਨਾਲ ਜੁੜੇ ਨੇ, ਉਹ ਕਹਿੰਦੇ ਨੇ ਕਿ ਹਾਂਜੀ, ਕਹਿੰਦੇ ਮੈਂ ਵੀ ਇੱਕ ਉਪਾਧੀ ਕਰ ਰਿਹਾ ਕਿ ਜਿਵੇਂ ਤੁਹਾਡੇ ਤਾਇਆ ਜੀ ਤੇ ਮੇਰੇ ਵੱਡੇ ਭਾਈ ਨੇ ਉਪਾਧੀ ਤੇ ਅਪਾਧੀ ਨੂੰ ਇੱਕ ਕਰ ਦਿੱਤਾ। ਅਪਾਧ ਅਪਰਾਧ ਕਰਨ ਵਾਲਾ ਅਪਰਾਧੀ ਹੁੰਦਾ ਜੀ।
ਉਪਾਧੀ ਹੁੰਦਾ ਵੀ ਕੋਈ ਸ਼ਰਾਰਤੀ ਕੰਮ ਕਰਨਾ, ਕੋਈ ਮਤਲਬ ਬਿਨਾਂ ਮਤਲਬ ਤੋਂ ਕੋਈ ਨੁਕਸਾਨ ਵਾਲੀ ਗੱਲ ਕਰ ਦੇਣੀ, ਉਹਨੂੰ ਕਹਿੰਦੇ ਉਪਾਧੀ ਕਰਨੀ। ਬੋਲ ਚਾਲ ਬੋਲ ਚ ਫਰਕ ਵੀ ਪੈ ਜਾਂਦਾ, ਊੜਾ ਐੜਾ ਈੜੀ ਇੱਕ ਥਾਂ ਰਹਿ, ਕੋਈ ਅਮਕਾਨ ਨੂੰ ਅਮਕਾਨ ਕਹਿ ਦੂਗਾ, ਕੋਈ ਇਮਕਾਨ ਕਹਿ ਦੂਗਾ, ਕੋਈ ਇਤਰਾਜ ਕਹਿ ਦੂਗਾ, ਕੋਈ ਇਤਰਾਜ ਕਹਿ ਦੂਗਾ, ਕੋਈ ਇਸ਼ਨਾਨ ਕਹਿ ਦੂਗਾ, ਕੋਈ ਇਸ਼ਨਾਨ ਕਹਿ ਦੂਗਾ। ਇਹ ਦੋ ਤਿੰਨ ਸਵਰ ਆ ਨਾ ਗੁਰਮੁਖੀ ਦੇ ਵਿੱਚ, ਊੜਾ ਐੜਾ ਈੜੀ, ਜਿਹਨੂੰ ਆ ਵਾਲ ਕਹਿੰਦੇ ਨੇ ਅੰਗਰੇਜ਼ੀ ਵਾਲੇ, ਉਹ ਇਹ ਇਸ ਤਰ੍ਹਾਂ ਇੱਕ ਦੂਜੇ ਦੇ ਥਾਂ ਆ ਜਾਂਦੇ ਨੇ। ਚਲੋ ਐਨੀ ਹੋਊ, ਉਹ ਇਹ ਤਾਂ ਬਹੁਤ ਵਿਦਵਾਨ ਨੇ ਜੀ ਕੈਨਬਰੇ ਵਾਲੇ, ਪਰ ਕੈਨਬਰੇ ਆਪਣੇ ਸਰਦਾਰ ਅਜਮੇਰ ਸਿੰਘ ਜੀ, ਇਹ ਤਾਂ ਗੁਰਮਤ ਦੇ ਕੁਐਸਟ ਕੁਐਸਟ ਨਾਂ ਦਾ ਇਹਨਾਂ ਨੇ ਕੋਈ ਬਣਾਇਆ ਹੋਇਆ ਫੇਸਬੁੱਕ
ਤੇ ਚੱਲਦਾ ਹੈ,
ਤੇ ਪਰ ਉਹ ਮੈਨੂੰ ਤੇ ਪਰ ਉਹ ਇੰਨਾ ਗੰਭੀਰ ਆ ਤੇ ਮੈਂ ਮੇਰੇ ਕੋਲ ਇੰਨੀ ਪੇਸ਼ੈਂਸ ਹੀ ਨਹੀਂ ਵੀ ਮੈਂ ਉਹਨੂੰ ਪੜ੍ਹ ਕੇ ਤੇ ਸਮਝ ਸਕਾਂ। ਕੋਈ ਨੀ, ਇਹਨਾਂ ਨੂੰ ਮੈਂ ਟੱਕਰੂੰਗਾ ਕਿਤੇ ਕੈਨਬਰੇ ਜਾ ਕੇ, ਆ ਜਿਹੜਾ ਕਰੋਨਾ ਕਰੋਨਾ ਥੋੜਾ ਜਿਹਾ ਘੱਟ ਲਵੇ ਤੇ ਫਿਰ ਇਹਨਾਂ ਦੇ ਚਰਨਾਂ ਚ ਬਹਿ ਕੇ ਇਹਨਾਂ ਨੂੰ ਮੈਂ ਇਹਨਾਂ ਤੋਂ
ਕਾਫੀ ਰਿਸਰਚ ਕਰਦੇ ਨੇ, ਕਾਫੀ ਰਿਸਰਚ ਕਰਦੇ ਨੇ, ਤੇ ਵੈਸੇ ਉਹਨਾਂ ਨੂੰ ਪਤਾ ਵੀ ਆ, ਤੇ ਸਾਰੀ ਉਮਰ ਇਹਨਾਂ ਨੇ ਟੀਚਿੰਗ ਕੀਤੀ ਪੜ੍ਹਾਇਆ ਆ, ਤੇ ਵਧੀਆ। ਮਨਪ੍ਰੀਤ ਮਾਨ ਹੁਣੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਸੋਹਣੀ ਗੱਲਬਾਤ ਚੱਲ ਰਹੀ ਹੈ ਜੀ, ਸ਼ੁਕਰਾਨਾ। ਤੇ ਸੁਖਪ੍ਰੀਤ ਸਿੱਧੂ ਵਲਿੰਟਨ ਨਿਊਜ਼ੀਲੈਂਡ ਤੋਂ ਜੁੜ ਰਹੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪ੍ਰੋਗਰਾਮ ਸੁਣਨੇ ਤਾਇਆ ਜੀ, ਬਹੁਤ ਸੋਹਣੀ ਗੱਲਬਾਤ ਹੋ ਰਹੀ ਹੈ ਜੀ। ਰਾਜਨਦੀਪ ਕੈਨਬਰਾ ਵਾਲੇ ਵੀ ਆ ਗਏ ਨੇ, ਕੈਨਬਰਾ ਨਾਂ ਲਿਆ ਅਤੇ ਕੈਨਬਰਾ ਵਾਲੇ ਪਿਆਰੇ ਹੋ, ਕੀ ਹਾਲ ਚਾਲ ਹੈ, ਠੀਕ ਠਾਕ ਹੋ ਸਾਰੇ? ਸੋ ਇਹ ਵੀ ਜੁੜੇ ਨੇ। ਸੋ ਤਾਇਆ ਜੀ ਸਮਾਂ 4-5 ਕੁ ਮਿੰਟ ਬਾਕੀ ਹੈ, ਅਤੇ ਜਿਸ ਹਿਸਾਬ ਨਾਲ ਸਿਡਨੀ ਦੇ ਵਿੱਚ ਜਾਂ ਹੁਣ ਬ੍ਰਿਸਬਨ ਦੇ ਵਿੱਚ ਵੀ ਫਿਰ ਲੋਕਡਾਊਨ ਲੱਗ ਗਿਆ, ਸਨਸ਼ਾਈਨ ਕੋਸਟ ਵੀ ਵਿੱਚ ਲੈ ਲਈ ਹੈ, ਅਤੇ ਇਸ ਹਾਲਾਤ ਦੇ ਵਿੱਚ ਨਾ ਜਿਹੜੇ ਸਿੱਖ ਇੰਸਟੀਟਿਊਸ਼ਨਸ ਹੈ ਉਹਨਾਂ 'ਤੇ ਕਾਫੀ ਪ੍ਰੈਸ਼ਰ ਬਣ ਜਾਂਦਾ ਆ। ਸਾਡੇ ਪਿਛਲੇ ਹਫ਼ਤੇ ਵਲਗੁਲਗੇ ਦੇ ਵਿੱਚ ਚਲੋ ਸਾਰਾ ਮਹੀਨਾ ਡਿਸਾਈਡ ਕੀਤਾ ਸੀਗਾ ਕਿ ਲੰਗਰ ਚੱਲਣੇ ਨੇ, ਸੰਗਤ ਆਉਂਦੀ ਆ, ਟੂਰਿਸਟ ਆਉਂਦੇ ਆ, ਪਰ ਕੀਜ਼ਬਰੋ ਦੇ ਵਿੱਚ 4-5 ਕੇਸ ਨਿਕਲੇ, ਉਹ ਲਿਸਟ 'ਤੇ ਆ ਗਿਆ ਆ। ਸੋ ਇਸ ਦੇ ਮੱਦੇਨਜ਼ਰ ਰੱਖਦੇ ਹੋਏ ਨਾ ਫਿਰ ਉਹ ਸਰਵਿਸਿਸ ਬੰਦ ਕਰਨੀਆਂ ਪਈਆਂ, ਕਿਉਂਕਿ ਫਿਰ ਰਿਸਕ ਜਿਹੜਾ ਮਿਨੀਮਾਈਜ਼ ਕਰਨ ਨੂੰ। ਸੋ ਇਹ ਜਿਹੜੇ ਹਾਲਾਤ ਨੇ, ਮਤਲਬ ਵੱਡੇ ਜਿਹੜੇ ਸ਼ਹਿਰ ਨੇ ਉੱਥੇ ਗੁਰੂ ਘਰਾਂ ਦੇ ਵਿੱਚ ਸੰਗਤ ਜਿਹੜੀ ਜਾਣਾ ਚਾਹੁੰਦੀ ਆ ਉਹ ਯੂਜ਼ ਟੂ ਹੈ ਸ਼ਰਧਾ ਪੱਖੋਂ, ਬੜਾ ਮੁਸ਼ਕਲ ਹੈ। ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ, ਮਤਲਬ ਕਿੱਦਾਂ ਚੱਲੇਗਾ?
ਹਾਂ ਇੱਥੇ ਹੁਣ ਸਿਡਨੀ ਅਸੀਂ ਤੇ ਜਾਂਦੇ ਹਾਂ ਨਾ, ਕੱਲ ਵੀ ਗਏ ਤੇ ਉਹ ਸਿਕਿਉਰਿਟੀ ਵਾਲਾ ਸਾਹਮਣੇ ਖੜਾ ਹੁੰਦਾ ਆ ਵੀ ਉਹ ਚੈੱਕ ਕਰਕੇ ਅੰਦਰ ਜਾਣ ਦਾ ਵੀ ਆ, ਸੈਨੇਟਾਈਜ਼ਰ ਨਾਲ ਹੱਥ ਸਾਫ਼ ਕਰੋ ਤੇ ਉਹ ਤੁਹਾਡੇ ਮੱਥੇ ਨਾਲ ਆਪਣਾ ਇੱਕ ਘੁੱਗੂ ਜਿਹਾ ਲਾ ਕੇ ਤੇ ਵੇਖ ਕੇ ਤੇ ਉਹ ਫੇਰ ਕਹਿੰਦਾ ਕੱਲ ਮੇਰੇ ਲਾਇਆ ਤੇ ਲੋ, ਕਹਿੰਦਾ ਲੋ, ਮੈਂ ਕਿਹਾ ਵੀ ਲੋ ਦਾ ਕੀ ਮਤਲਬ ਹੁੰਦਾ ਹੈ? ਤੇ ਕਹਿੰਦਾ ਲੋ ਦਾ ਮਤਲਬ ਹੈ ਵੀ ਤੁਸੀਂ ਗੁਰਦੁਆਰੇ ਦੇ ਅੰਦਰ ਨਹੀਂ ਜਾ ਸਕਦੇ। ਤੇ ਮੈਂ ਕਿਹਾ ਵੀ ਅੱਛਾ ਫਿਰ ਮੈਂ ਨਹੀਂ ਜਾਂਦਾ। ਦੂਜੀ ਵਾਰੀ ਲਾਇਆ ਤੇ ਠੀਕ ਹੈ, ਕਹਿੰਦਾ ਨਹੀਂ ਹੁਣ ਤੁਸੀਂ ਜਾ ਸਕਦੇ ਹੋ। ਉਹ ਹੁਣ ਮੈਨੂੰ ਪਤਾ ਨੀ ਵੀ ਕੀ ਲੋ ਦਾ ਕਿ ਅਪ ਤੇ ਹਾਈ ਦੇ ਲੋ ਦਾ ਕੀ ਹੋਇਆ। ਮੇਰਾ ਮਤਲਬ ਇਹ ਵੀ ਇੱਥੇ ਅਜੇ ਸਿਡਨੀ ਦੇ ਗੁਰਦੁਆਰੇ ਤਾਂ ਸੰਗਤ ਬਹਿਣ ਨਹੀਂ ਦਿੰਦੇ, ਸੰਗਤ ਆਓ ਮੱਥਾ ਟੇਕੋ ਤੇ ਉਹ ਪੈਕ ਹੋਇਆ ਹੋਇਆ ਲੰਗਰ ਲਈ ਜੋ ਘਰਾਂ ਨੂੰ, ਇੱਥੇ ਬਹਿ ਕੇ ਖਾਣਾ ਖਾ ਲਓ, ਘਰਾਂ ਨੂੰ ਲਿਜਾਣਾ ਲੈ ਲਓ। ਤੇ ਮੈਂ ਵੀ ਸਗੋਂ ਕੱਲ 2 ਡੱਬੇ ਖੀਰ ਦੇ ਚੁੱਕ ਲਿਆਇਆ ਸੀ, 1 ਡੱਬਾ ਦਾਲ ਦਾ ਤੇ 2 ਡੱਬੇ ਖੀਰ ਦੇ।
ਅੱਛਾ ਚਲੋ ਤੁਸੀਂ, ਵੈਸੇ ਤਾਇਆ ਜੀ ਇਹ ਸਮੱਸਿਆ ਆ ਇਹ ਸਾਰੇ ਪਾਸੇ, ਕਿਉਂਕਿ ਸੰਗਤ ਆਉਂਦੀ ਹੈ ਇੱਦਾਂ ਫਿਰ ਚੰਗਾ ਨਹੀਂ ਲੱਗਦਾ ਜੇ ਲੰਗਰ ਨਾ ਹੋਵੇ, ਚੰਗਾ ਨਹੀਂ ਲੱਗਦਾ। ਪਰ ਦੂਜੇ ਪਾਸੇ ਹੈ ਕਿ ਲੋ ਹੈ, ਉਹ ਤੋਂ ਬਾਅਦ ਜਿਹੜਾ ਮਿਨੀਮਮ ਰਿਸਕ ਨੂੰ ਮਿਨੀਮਮ ਕਰਨਾ, ਫਿਰ ਬਾਅਦ ਦੇ ਵਿੱਚ ਕਿਤੇ ਇੰਸਟੀਟਿਊਸ਼ਨ ਬੰਦ ਨਾ ਹੋ ਜਾਵੇ ਜਾਂ ਸੁਰਖੀਆਂ 'ਚ ਨਾ ਆ ਜਾਵੇ ਜਾਂ ਆਪਣਾ ਭਾਈਚਾਰਾ ਬਦਨਾਮ ਨਾ ਹੋ ਜਾਵੇ।
ਉਹ ਤੁਹਾਡਾ ਠੀਕ ਹੈ। ਪਹਿਲਾਂ ਹੁਣ ਦੇਖੋ, ਪਹਿਲਾਂ ਸੀਗਾ ਉਦੋਂ ਵਿਕਟੋਰੀਆ ਮੈਲਬਰਨ ਹੀ ਬੜਾ ਰੌਲਾ ਸੀਗਾ, ਉਹਨਾਂ ਨੇ ਸਾਰੇ ਸਟੇਟਾਂ ਨੇ ਉਹਨਾਂ ਨਾਲ ਆਵਾਜਾਈ ਬੰਦ ਕਰਤੀ, ਉਹਨਾਂ ਨੇ ਕਾਬੂ ਪਾ ਲਿਆ ਤੇ ਸਿਡਨੀ ਵਿੱਚ ਸ਼ੁਰੂ ਹੋ ਗਿਆ। ਤੇ ਤੁਹਾਡਾ ਸਭ ਭਲਾ ਕਰੇ, ਪਹਿਲਾਂ ਕੁਈਨਜ਼ਲੈਂਡ ਵਿੱਚ ਨਹੀਂ ਸੀ, ਹੁਣ ਕੁਈਨਜ਼ਲੈਂਡ 'ਚ ਵੀ ਬ੍ਰਿਸਬਨ ਦੇ ਵਿੱਚ ਵੀ ਰੌਲਾ ਪੈ ਗਿਆ। ਤੇ ਇਹ ਕਦੀ ਕਿਤੇ ਸਿਰ ਜਾ ਕੱਢਦਾ ਕਦੀ ਕਿਤੇ, ਪਰ ਗੁਰਦੁਆਰਿਆਂ ਨੇ ਆਪਣੇ ਦਰਵਾਜ਼ੇ ਨਹੀਂ ਬੰਦ ਕੀਤੇ। ਕੁਝ ਸਮਾਂ ਇੱਥੇ ਲੰਗਰ ਪਾਰਕ ਲਈ ਗੁਰਦੁਆਰੇ ਬੰਦ ਰਿਹਾ ਵਾ, ਪਰ ਫੇਰ ਖੋਲ੍ਹ ਦਿੱਤਾ। ਤੇ ਆਹ ਮੈਂ ਸਮਝਦਾ ਹਾਂ ਵੀ ਜਿਵੇਂ ਹੁਣ ਸਾਡੇ ਇੱਥੇ ਪਾਰਕ ਲਈ ਗੁਰਦੁਆਰੇ ਗਲੈਨਵੁੱਡ ਹੁਣ ਗਿਆ ਨਾਂ ਹੋ ਗਿਆ ਉਹਦਾ, ਵੀ ਇੱਥੇ ਸੰਗਤ ਆਵੇ ਮੱਥਾ ਟੇਕੇ ਤੇ ਜੇ ਬਹਿਣਾ ਵੀ ਆ ਕੁਝ ਨਿਸ਼ਚਿਤ ਸਮੇਂ। ਹੁਣ ਗੁਰਪੁਰਬ ਵਾਲੇ ਦਿਨ ਅਸੀਂ ਨਵੇਂ ਸਾਲ ਵਾਲੇ ਵੇਖੇ ਆ, ਸਿਕਿਉਰਿਟੀ ਵਾਲੇ ਸੀ, ਕੁਝ ਬੈਠਾ ਬੰਦਾ, ਥੋੜਾ ਚਿਰ ਬੈਠਣ ਤੋਂ ਬਾਅਦ ਉਹਨਾਂ ਜਾ ਕਹਿਣਾ ਜੀ ਵੀ ਹੁਣ ਤੁਸੀਂ ਜਾਓ ਉੱਠੋ ਵੀ ਹੋਰ ਆਣ ਕੇ ਕੋਈ ਬਹਿ ਲਊਗਾ। ਤੇ ਇਸ ਤਰ੍ਹਾਂ ਕੀਰਤਨ ਵੀ ਚੱਲ ਰਿਹਾ ਸਟੇਜ ਤੇ, ਕਥਾ ਵਿਖਿਆਨ ਵੀ ਚੱਲ ਰਹੀ ਆ ਸਾਰੀ ਦਿਹਾੜੀ, ਤੇ ਸੰਗਤ ਆਉਂਦੀ ਆ ਮੱਥਾ ਟੇਕਦੀ ਆ ਤੇ ਲੰਗਰ ਪੈਕ ਹੋਇਆ ਹੋਇਆ ਉਹਨਾਂ ਨੂੰ ਮਿਲ ਜਾਂਦਾ ਤੇ ਲੈ ਕੇ ਕਾਰ 'ਚ ਬਹਿ ਕੇ ਖਾ ਲਓ, ਬਾਹਰ ਬਹਿ ਕੇ ਖਾ ਲਓ, ਈਵਨ ਇਹ ਵੀ ਕੋਈ ਰੁਕਾਵਟ ਨਹੀਂ ਭਾਵੇਂ ਉੱਥੇ ਬਹਿ ਕੇ ਖਾ ਲਓ। ਤੇ ਬੜਾ ਸੋਹਣਾ ਕੰਮ ਚੱਲ ਰਿਹਾ ਵਾ, ਪਰ ਹੁਣ ਇਹ ਹੈ ਨਾ ਵੀ ਇਹ ਕੁਦਰਤ ਦੀ ਅਫਾਤ ਆ, ਇਹਦੇ ਅੱਗੇ ਚਾਰਾ ਕਿਸੇ ਦਾ ਨਹੀਂ ਚੱਲ ਰਿਹਾ। ਤੇ ਪਰ ਕਈ ਕੁਆਲੀਫਾਈਡ ਡਾਕਟਰ ਕਹਿੰਦੇ ਆ ਵੀ ਸਾਰਾ ਬੋਕਸ ਆ, ਲੋਕਾਂ ਨੂੰ ਡਰਾਇਆ ਜਾ ਰਿਹਾ ਵਾ, ਕੋਈ ਸਮੱਸਿਆ ਹੀ ਨਹੀਂ ਹੈਗੀ। ਤੇ ਮੈਂ ਕੱਲ ਅੰਦਾਜ਼ਾ ਲਾਇਆ ਇੰਡੀਆ ਦੇ ਹਿਸਾਬ ਨਾਲ ਨਾ 100 ਵਿੱਚੋਂ ਜਿਨ੍ਹਾਂ ਨੂੰ ਕਰੋਨਾ ਹੁੰਦਾ ਆ ਉਹਨਾਂ ਵਿੱਚੋਂ 100 ਵਿੱਚੋਂ 150 ਬੰਦੇ ਦੀ, ਮਤਲਬ 1.5%, 1.5 ਤੋਂ ਵੀ ਘੱਟ ਪਰਸੈਂਟੇਜ ਜਿਹੜੀ ਆ ਉਹ ਇਸ ਬਿਮਾਰੀ ਨਾਲ ਮੌਤ ਹੁੰਦੀ ਆ।
ਮੇਰੀ
ਵੀ ਫਤਿਹ ਬੁਲਾ ਦਿਓ, ਮੈਂ ਯਾਦ ਕਰਦਾ ਰਹਿਣਾ ਉਹਨਾਂ ਨੂੰ ਰੋਜ਼, ਆਪਣੇ ਬੱਚੂ ਨੇ ਉਹ ਵੀ ਤੁਹਾਡੇ ਵਾਂਗੂ। ਹਾਂਜੀ ਚੰਗਾ, ਫਤਿਹ ਕਿ ਜਾਈਏ ਫਿਰ
ਜੀ, ਬਿਲਕੁਲ ਜੀ,
ਓਕੇ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੋ ਪਿਆਰਿਓ ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਜੁੜੇ ਸਨ ਅਤੇ ਥੋੜ੍ਹੀ ਦੇਰ ਬਾਅਦ ਸਾਡੇ ਨਾਲ ਬਿੱਟਾ ਸਾਹਿਬ ਜੁੜਨਗੇ, ਪਰ ਮੈਂ ਪਹਿਲਾਂ ਸੁਨੇਹੇ ਪੜ੍ਹਨੇ ਚਾਹਾਂਗਾ। ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਵਾਲੇ ਕਹਿੰਦੇ ਨੇ ਕਿ ਸਿਡਨੀ ਤੋਂ ਮੈਲਬਰਨ ਵਾਲੇ ਜੈਲਸ ਕਰਦੇ ਸੀ ਕੁਈਨਜ਼ਲੈਂਡ ਵਾਲਿਆਂ ਨਾਲ, ਇਹ ਤਾਂ ਹੋਇਆ। ਹਾਂਜੀ, ਨਜ਼ਰ ਲੱਗ ਗਈ ਜੀ। ਰਵਿੰਦਰ ਸਿੰਘ ਮੈਲਬਰਨ ਵਾਲੇ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ ਅਤੇ ਉਹ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਜਸਵਿੰਦਰਪਾਲ ਕੌਰ ਜੀ ਢਿੱਲੋਂ ਮੈਲਬਰਨ ਤੋਂ ਸਤਿ ਸ਼੍ਰੀ ਅਕਾਲ ਬੁਲਾਉਂਦੇ ਹੋਏ ਕਹਿੰਦੇ ਨੇ ਕਿ ਮੈਂ ਅਤੇ ਮੇਰੇ ਪਤੀ ਹਸਬੈਂਡ ਇਜ਼ ਵੈਰੀ ਇੰਸਪਾਇਰਡ ਆਫ ਚਾਚਾ ਜੀ ਗਿਆਨੀ ਸੰਤੋਖ ਸਿੰਘ ਜੀ। ਕਿਆ ਬਾਤ ਹੈ! ਸੋ ਉਹਨਾਂ ਦੇ ਚਾਚਾ ਜੀ ਹੈ ਪਰ ਇਹ ਜਗਤ ਤਾਇਆ ਜੀ ਨੇ। ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜਦੇ ਹੋ, ਪ੍ਰੋਗਰਾਮਾਂ ਦੇ ਸਾਂਝ ਪਾਉਂਦੇ ਹੋ। ਸੋ ਇੱਕ ਲੈਂਦੇ ਛੋਟੀ ਜਿਹੀ ਬ੍ਰੇਕ ਅਤੇ ਬ੍ਰੇਕ ਦੇ ਉਸ ਪਾਰ ਫਿਰ ਅਸੀਂ ਗੱਲਾਂ ਬਾਤਾਂ ਕਰਾਂਗੇ ਜਸਵਿੰਦਰ ਬਿੱਟਾ ਹੋਣਾ ਦੇ ਨਾਲ।
ਬ੍ਰਿਸਬਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ। ਦਿਨ ਐਤਵਾਰ ਦੀ ਸੁਬਾਹ ਚੱਲ ਰਹੀ ਹੈ ਆਸਟ੍ਰੇਲੀਆ ਦੇ ਵਿੱਚ, ਔਰ ਤੁਹਾਡਾ ਸਵਾਗਤ ਹੈ ਇੱਕ ਵਾਰੀ ਫਿਰ ਪ੍ਰੋਗਰਾਮ ਦਿਲ ਵਾਲੀ ਗੱਲ 'ਚ। ਮੇਰੇ ਨਾਲ ਭਾਰਤ ਤੋਂ ਮੁਕਤਸਰ ਸਾਹਿਬ ਤੋਂ ਜਸਵਿੰਦਰ ਬਿੱਟਾ ਜੀ ਜੁੜ ਚੁੱਕੇ ਨੇ। ਸਤਿ ਸ਼੍ਰੀ ਅਕਾਲ ਬਿੱਟਾ ਸਾਹਿਬ ਜੀ, ਆਇਆਂ ਨੂੰ ਗੁੱਡ ਮਾਰਨਿੰਗ, ਵੈਰੀ ਗੁੱਡ ਮਾਰਨਿੰਗ
ਜੀ। ਬਹੁਤ ਮਿਹਰਬਾਨੀ, ਔਰ ਸਾਡੇ ਸਾਰੇ ਪਰਿਵਾਰ ਮੈਂਬਰਾਂ ਨੂੰ, ਹਰਮਨ ਰੇਡੀਓ ਦੇ ਨੂੰ, ਉਹਨਾਂ ਨੂੰ ਨਿੱਘੀ ਪਿਆਰ ਭਰੀ ਸਤਿ ਸ਼੍ਰੀ ਅਕਾਲ
ਜੀ। ਬਿੱਟਾ ਸਾਹਿਬ, ਪਹਿਲਾਂ ਤਾਂ ਦੱਸੋ ਕਿ ਠੰਡ ਦਾ ਕੀ ਹਾਲ ਚਾਲ ਹੈ, ਕਿੰਨੀ ਕੁ ਠੰਡ ਹੈ, ਤੇ ਕਿਉਂਕਿ ਬੜਾ ਫਿਕਰ ਲੱਗਾ ਆ ਸਾਡੇ ਜਿੰਨੇ ਵੀ ਵੀਰ ਬਜ਼ੁਰਗ ਬੈਠੇ ਨੇ ਧਰਨੇ ਦੇ ਉੱਤੇ, ਸਾਰਿਆਂ ਨੂੰ ਵੱਧ ਤਾਂ ਉਹ ਫਿਲਹਾਲ ਮੌਸਮ ਦੇ ਪ੍ਰਕੋਪ ਨਾਲ ਜੂਝ ਰਹੇ ਨੇ। ਕੀ ਕੀ ਸਿਚੁਏਸ਼ਨ ਹੈ ਵੈਦਰ ਦੀ?
ਬਿਲਕੁਲ ਜੀ, ਆਪਾਂ ਦਿੱਲੀ ਦੀ ਗੱਲ ਕਰੀਏ ਤਾਂ ਠੰਡ ਦੀ ਗੱਲ ਦਿੱਲੀ ਦੀ ਕਰਨੀ ਬਣਦੀ ਹੈ, ਕਿਉਂਕਿ ਪੰਜਾਬ ਦੀ ਠੰਡ ਓਨੀ ਠੰਡ ਨਹੀਂ ਗਿਣੀ ਜਾਊਗੀ। ਉਹਦਾ ਕਾਰਨ ਕਿਉਂਕਿ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਧਰਨੇ ਤੇ ਬਹੁਤ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਕਿਸਾਨ ਵਰਕਰ ਨੇ, ਕਿਸਾਨ ਜਥੇਬੰਦੀਆਂ, ਆਗੂ ਨੇ, ਉਹਨਾਂ ਦੇ ਚਾਹੁਣ ਵਾਲੇ ਨੇ, ਉਹਨਾਂ ਨੂੰ ਪਿਆਰ ਕਰਨ ਵਾਲੇ ਨੇ ਬੈਠੇ ਨੇ, ਔਰ ਜਿਹੜਾ ਘੱਟੋ ਘੱਟ ਜਿਹੜਾ ਤਾਪਮਾਨ ਹੈਗਾ ਉਹਦੇ ਚ ਬਹੁਤ ਜ਼ਿਆਦਾ ਗਿਰਾਵਟ ਆਈ ਹੈ। ਕੱਲ ਬੱਦਲ ਰਹੇ ਔਰ ਸ਼ੁੱਕਰਵਾਰ ਕੋਈ ਧੁੱਪ ਨਿਕਲੀ ਸੀ, ਜਿਸ ਦੀ ਵਜ੍ਹਾ ਨਾਲ ਦਿਨ ਦੇ ਸਮੇਂ ਦੇ ਵਿੱਚ ਦਿੱਲੀ ਦੇ ਲੋਕ ਜਿਹੜੇ ਆ ਠੁਰ ਠੁਰ ਕਰਦੇ ਨਜ਼ਰ ਆ ਰਹੇ ਸੀਗੇ
ਜੀ।
ਔਰ ਰਾਜਧਾਨੀ ਦਾ ਵੱਧ ਤੋਂ ਵੱਧ ਜਿਹੜਾ ਤਾਪਮਾਨ ਸੀਗਾ ਉਹ ਸੀਗਾ 16 ਡਿਗਰੀ, ਤੇ ਇਹ ਆਮ ਜਿਹੜਾ 3 ਡਿਗਰੀ ਤੋਂ ਇਹ ਘੱਟ ਸੀਗਾ। ਔਰ ਇਹਦੇ ਨਾਲ ਹੀ ਮੌਸਮ ਵਿਭਾਗ ਨੇ ਕਿਹਾ ਕਿ ਆਉਂਦੇ ਸਮੇਂ ਦੌਰਾਨ ਕੁੱਝ ਸੁਧਾਰ ਹੋ ਸਕਦਾ ਹੈ, ਤੇ ਕੱਲ ਸ਼ਨੀਵਾਰ ਨੂੰ ਇਹ ਸੀਗਾ 18 ਡਿਗਰੀ, ਔਰ 11 ਜਨਵਰੀ ਨੂੰ ਰਾਜਧਾਨੀ ਵਿੱਚ ਠੰਡ ਦਾ ਜਿਹੜਾ ਪ੍ਰਕੋਪ ਹੈ ਉਹ ਵਧਣਾ ਹੈ, ਔਰ 20 ਤੋਂ 25 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਜਿਹੜੀਆਂ ਬਰਫੀਲੀਆਂ ਹਵਾਵਾਂ ਹੈ ਉਹ ਰਾਜਧਾਨੀ ਦੇ ਵਿੱਚ ਚੱਲਣਗੀਆਂ। 11 ਤੋਂ 13 ਜਨਵਰੀ ਤੱਕ ਦਿੱਲੀ ਦੇ ਵਿੱਚ ਦਿਨ ਦੇ ਵਿੱਚ ਬਹੁਤ ਜ਼ਿਆਦਾ ਸਰਦੀ ਹੋ ਸਕਦੀ ਹੈ
ਜੀ,
ਔਰ ਤਾਪਮਾਨ ਜਿਹੜਾ 15 ਤੋਂ 16 ਡਿਗਰੀ ਤੱਕ ਸਿਮਟ ਸਕਦਾ, ਹਾਲਾਂਕਿ ਘੱਟੋ ਘੱਟ ਤਾਪਮਾਨ ਜਿਹੜਾ 7 ਤੋਂ 8 ਡਿਗਰੀ ਰਹਿਣ ਦੀ ਸੰਭਾਵਨਾ ਹੈਗੀ ਹੈ। ਔਰ ਦੂਜਾ, ਮੌਜੂਦਾ ਸਮੇਂ ਦੇ ਵਿੱਚ ਜਿਹੜਾ ਕਮਜ਼ੋਰ ਵੈਸਟਰਨ ਡਿਸਟਰਬੈਂਸ ਹੈ ਹਿਮਾਲਿਆ ਸੂਬਿਆਂ ਦੇ ਨੇੜੇ ਹੈ, ਔਰ ਇਹ ਲਦਾਖ ਵੱਲ ਜਿਹੜਾ ਵੱਧ ਰਿਹਾ ਹੈ, ਇਹਦੇ ਚੱਲਦਿਆਂ ਪਹਾੜਾਂ ਤੇ ਕੁੱਝ ਹਲਕਿਆਂ ਦੇ ਵਿੱਚ ਹਲਕੀ ਵਰਖਾ ਤੇ ਬਰਫਬਾਰੀ ਜਿਹੜੀ ਹੋ ਸਕਦੀ ਹੈ, ਔਰ ਇਹ ਸਿਸਟਮ ਕਰਕੇ ਠੰਡੀਆਂ ਹਵਾਵਾਂ ਤੇ ਬ੍ਰੇਕ ਲੱਗੇਗੀ, ਲੇਕਿਨ ਇਹ ਬ੍ਰੇਕ ਲੰਬੇ ਸਮੇਂ ਤੱਕ ਨਹੀਂ ਲੱਗਣ ਵਾਲੀ। 9 ਜਨਵਰੀ ਤੋਂ ਇਹ ਜਿਹੜਾ ਮੌਸਮੀ ਸਿਸਟਮ ਹੈ ਇਹ ਕਮਜ਼ੋਰ ਹੋਏਗਾ
ਜੀ,
ਰਾਜਧਾਨੀ ਦਿੱਲੀ ਦੀ ਗੱਲ ਕਰ ਲਈਏ ਤਾਂ ਲਗਾਤਾਰ 4 ਦਿਨਾਂ ਤੋਂ ਉੱਥੇ ਜਿਹੜਾ ਮੀਂਹ ਪੈ ਰਿਹਾ ਹੈ, ਹਵਾਵਾਂ ਦੀ ਵਜ੍ਹਾ ਨਾਲ ਦਿੱਲੀ ਦੇ ਵਿੱਚ ਪ੍ਰਦੂਸ਼ਣ ਵੀ ਅਗਲੇ ਦਿਨਾਂ ਤੇ ਬੈਕਫੁੱਟ ਤੇ ਰਹੇਗਾ
ਜੀ,
ਔਰ ਕੁਝ ਦਿਨ ਹੋਰ ਇਸ ਠੰਡ ਦੀ ਜਿਹੜੀ ਹੈ ਪ੍ਰਕੋਪ ਹੈ ਇਹ ਵਧਣ ਦਾ ਜਿਹੜਾ ਇਜਾਫਾ ਮੌਸਮ ਵਿਭਾਗ ਨੇ ਕੀਤਾ ਹੈ।
ਬਿੱਟਾ ਸਾਹਿਬ, ਮੌਸਮ ਦੀ ਗੱਲ ਮੈਂ ਤਾਂ ਛੇੜੀ ਆ, ਗੱਲ ਕਰਦੇ ਹਾਂ ਕਿਉਂਕਿ ਕਾਫੀ ਮੌਤਾਂ ਹੋ ਰਹੀਆਂ ਨੇ ਬਾਰਡਰ ਦੇ ਉੱਤੇ। ਇੱਕ ਤਾਂ ਕੱਲ੍ਹ ਨੌਜਵਾਨ ਨੇ ਜ਼ਹਿਰ ਖਾਧੀ ਆ, ਜਿਹੜੀ ਕਿ ਮੰਦਭਾਗੀ ਖਬਰ ਹੈ, ਪਰ ਜਿਹੜੇ ਬਜ਼ੁਰਗ ਨੇ ਉਹ ਜਾਨਾਂ ਗਵਾ ਰਹੇ ਨੇ, ਹਾਰਟ ਅਟੈਕ ਹੋ ਰਹੇ ਨੇ, ਅਚਾਨਕ ਰਾਤ ਨੂੰ ਮੌਤ ਹੋ ਰਹੀ ਹੈ, ਉਸਦੇ ਸਿੱਧਾ ਸਿੱਧਾ ਸੰਬੰਧ ਸਰਦੀਆਂ ਨਾਲ ਹੈ, ਕਿਉਂਕਿ ਮੈਂ ਕਾਫੀ ਡਾਕਟਰ ਨਾਲ ਮਿਲਦਾ ਜੁਲਦਾ ਰਹਿੰਦਾ, ਪੜ੍ਹਦਾ ਰਹਿੰਦਾ ਆ। ਇਤਫਾਕ ਦੇ ਨਾਲ ਹੁਣ ਜਿਹੜਾ ਚੰਦਰਮਾ ਆ ਉਹ ਮੱਸਿਆ ਨੂੰ ਜਾ ਰਿਹਾ, ਮੇਰਾ ਖਿਆਲ 13 ਜਨਵਰੀ ਨੂੰ ਮੱਸਿਆ ਆ, ਜਿਸ ਦਾ ਸਿੱਧਾ ਹੀ ਸੰਬੰਧ ਹਾਰਟ ਅਟੈਕ ਨਾਲ ਹੁੰਦਾ। ਤੇ ਅੰਕੜੇ ਦੱਸਦੇ ਨੇ ਵਿਦੇਸ਼ਾਂ ਦੇ ਵਿੱਚ ਵੀ, ਭਾਰਤ ਦੇ ਵਿੱਚ ਵੀ, ਕਿ ਜਿਹੜੇ 70 ਸਾਲ ਦੇ ਕਰੀਬ ਹੈ ਜਾਂ 65 ਸਾਲ ਤੋਂ ਉੱਤੇ ਬਜ਼ੁਰਗ ਨੇ, ਸਾਰਿਆਂ ਨੂੰ ਵੱਧ ਖਤਰਾ ਉਹਨਾਂ ਨੂੰ ਹਾਰਟ ਅਟੈਕ ਹੋਣ ਦਾ ਸਿਆਲਾਂ ਦੇ ਮਹੀਨੇ ਦੇ ਵਿੱਚ ਮੱਸਿਆ 'ਤੇ ਹੁੰਦਾ, ਕਿਉਂਕਿ ਉਸ ਵੇਲੇ ਜਿਹੜੀ ਚੰਦਰਮਾ ਦੀ ਗ੍ਰੈਵੀਟੇਸ਼ਨਲ ਪੁੱਲ ਹੈ, ਜਿਹੜੇ ਹਾਰਟ ਰੁਕਣ ਦੇ ਜ਼ਿਆਦਾ ਚਾਂਸ ਹੁੰਦੇ ਨੇ, ਉਹ ਘੱਟ ਹੋਣ ਕਰਕੇ ਇਹ ਵੀ ਇਹਦੇ ਲਈ ਅਹਤਿਆਤ ਰੱਖਣੀ ਬਣਦੀ ਹੈ। ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ, ਵੀ ਇਹ ਸਾਨੂੰ ਜਾਗਰੂਕ ਕਰਨਾ ਚਾਹੀਦਾ, ਆਪਣੇ ਉੱਥੇ ਬਜ਼ੁਰਗਾਂ ਨੂੰ ਇਹੋ ਜਿਹੀ ਫੈਸਿਲਿਟੀ ਦੱਸਣੀ ਚਾਹੀਦੀ ਹੈ ਕਿ ਆਪਣੇ ਆਪ ਨੂੰ ਕਿੱਦਾਂ ਉਹ ਐਕਟਿਵ ਰੱਖ ਸਕਣ, ਜਿਹੜਾ ਬਲੱਡ ਸਰਕਲ ਹੈ।
ਬਿਲਕੁਲ ਜੀ, ਇਹ ਬਹੁਤ ਚੰਗੀ ਗੱਲ ਹੈਗੀ ਔਰ ਖਾਸ ਤੌਰ ਤੇ ਇੱਕ ਅਵੇਅਰਨੈਸ ਲਿਆਉਣ ਦੀ ਵੀ ਲੋੜ ਹੈਗੀ ਹੈ
ਜੀ।
ਲੇਕਿਨ ਉਹਦੇ ਲਈ ਅਸੀਂ ਇਹ ਕਰ ਸਕਦੇ ਹਾਂ ਕਿ ਸਾਨੂੰ ਜਥੇਬੰਦੀਆਂ ਜਿਹੜੀਆਂ ਵੀ ਸੰਬੋਧਨ ਕਰਦੀਆਂ
ਜੀ ਜੀ,
ਉੱਥੇ ਕੋਈ 1 ਘੰਟੇ ਬਾਅਦ 15 ਮਿੰਟ ਦਾ ਇਸ ਤਰ੍ਹਾਂ ਦਾ ਮੈਡੀਕਲ ਸੈਸ਼ਨ ਕੋਈ ਲਾਇਆ ਜਾਵੇ
ਜੀ।
ਔਰ ਅੱਜ ਕੱਲ ਤਾਂ ਤੁਹਾਨੂੰ ਪਤਾ ਹੀ ਹੈ ਕਿ ਯੂਟਿਊਬ ਫੇਸਬੁੱਕ ਦੇ ਉੱਤੇ ਬੜਾ ਮੈਸੇਜ ਛੇਤੀ ਸਪਰੈਡ ਹੁੰਦਾ ਇਸ ਤਰ੍ਹਾਂ ਦਾ, ਜਿਵੇਂ ਤੁਸੀਂ ਗੱਲ ਕੀਤੀ ਹੈ, ਤੇ ਇਹ ਗੱਲ ਮੈਨੂੰ ਲੱਗਦਾ ਅੱਜ ਸਵੇਰ ਤੱਕ ਇੰਨੀ ਗੱਲ ਕੱਟ ਕੇ ਵਾਇਰਲ ਹੋ ਜਾਣੀ ਹੈ। ਉਹਦਾ ਕਾਰਨ ਹੈ ਕਿ ਟੈਕਨੀਕ ਜਿਹੜੀ ਬਹੁਤ ਵੱਡੀ ਆ ਗਈ। ਹਾਲਾਤ ਇਹ ਨੇ ਕਿ ਇਹ ਮੈਸੇਜ ਸਪਰੈਡ ਕਰਨ ਦੀ ਜ਼ਰੂਰਤ ਬਹੁਤ ਜ਼ਰੂਰੀ ਹੈ, ਕਿਉਂਕਿ ਅੱਜ ਜਦੋਂ ਹਰ ਦਿਨ 2 ਤੋਂ 3 ਲਾਸ਼ਾਂ ਪੰਜਾਬ ਆ ਰਹੀਆਂ ਨੇ ਦਿੱਲੀ ਤੋਂ, ਔਰ ਉਸ ਸਮੇਂ ਆ ਰਹੀਆਂ ਜਦੋਂ ਸਾਡੇ ਕੋਲ ਹਾਲੇ ਤੱਕ ਕੋਈ ਪ੍ਰਾਪਤੀ ਨਹੀਂ, ਜਾਂ ਤਾਂ ਅਸੀਂ ਕੋਈ ਬਹੁਤ ਵੱਡੀ ਜੰਗ ਜਿੱਤ ਲਈਏ ਤਾਂ ਅਸੀਂ ਕੋਈ ਸ਼ਹਾਦਤ ਨੂੰ, ਇਸ ਤਰ੍ਹਾਂ ਦੀ ਕੁਰਬਾਨੀ ਨੂੰ, ਇਸ ਤਰ੍ਹਾਂ ਦੀ ਜਿਹੜੀ ਹੈ ਅਸੀਂ ਕਹਿ ਸਕਦੇ ਹਾਂ ਕਿ ਕੁੱਝ ਨਾ ਕੁੱਝ ਸਾਡੇ ਹੱਥ ਦੇ ਵਿੱਚ ਮਿਲਦਾ ਤਾਂ ਸਾਨੂੰ ਕੋਈ ਨੁਕਸਾਨ ਕਰਾਉਣ ਦੇ ਵਿੱਚ ਵੀ ਸਾਨੂੰ ਕੋਈ ਘਾਟਾ ਨਹੀਂ, ਲੇਕਿਨ ਘਾਟਾ ਤਾਂ ਸਾਨੂੰ ਲਗਾਤਾਰ ਪੈ ਰਿਹਾ ਕਿਉਂਕਿ ਠੰਡ ਵੀ ਹੈ ਉੱਥੇ, ਮੀਂਹ ਵੀ ਪੈ ਰਿਹਾ, ਹੋਰ ਵੀ ਕਈ ਸਮੱਸਿਆਵਾਂ ਹੈਗੀਆਂ। ਔਰ 45 ਦਿਨ ਹੋ ਜੇ, ਅੱਜ 45ਵਾਂ ਦਿਨ ਜਿਹੜਾ ਹੋ ਗਿਆ ਪੂਰਾ ਹੋ ਗਿਆ, ਔਰ 8ਵੇਂ ਦਿਨ ਦੀ ਗੱਲਬਾਤ ਜਿਹੜੀ ਹੈਗੀ ਹੈ, ਪਰ ਹੱਲ ਕੋਈ ਨਹੀਂ ਨਿਕਲਿਆ। ਤੇ ਜਦੋਂ ਕਿਸਾਨ ਜਥੇਬੰਦੀਆਂ ਸਾਰੀ ਦੁਨੀਆਂ ਇਹ ਕਹਿ ਰਹੀ ਹੈ ਕਿ ਜਦੋਂ ਤੱਕ ਹੱਲ ਨਹੀਂ ਨਿਕਲੇਗਾ ਅਸੀਂ ਇਹ ਸੰਘਰਸ਼ ਖਤਮ ਨਹੀਂ ਕਰਨਾ, ਤਾਂ ਉਸ ਸਮੇਂ ਇਹ ਬੜਾ ਜ਼ਰੂਰੀ ਹੈਗਾ। ਜਿਵੇਂ ਕੱਲ੍ਹ ਤੁਸੀਂ ਗੱਲ ਕੀਤੀ ਆ, ਅਮਰਿੰਦਰ ਸਿੰਘ ਨਾਂ ਦਾ ਵਿਅਕਤੀ ਸੀ ਜਿਹਨੇ ਕੁੰਡਲੀ ਬਾਰਡਰ ਦੇ ਉੱਤੇ ਜ਼ਹਿਰ ਖਾਧਾ, ਨਸ਼ੀਲਾ ਕੋਈ ਜ਼ਹਿਰੀਲੀ ਦਵਾਈ ਸੀਗੀ। ਇਸ ਸੰਦਰਭ ਦੇ ਵਿੱਚ ਜਦੋਂ ਨਿੱਜੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਜਿੱਥੇ ਉਹਨਾਂ ਦੀ ਮੌਤ ਹੋਈ ਹੈ,
ਹਾਂ
ਇੰਨਾ ਜ਼ਰੂਰ ਹੈਗਾ ਕਿ ਤੁਹਾਡੇ ਵਟਸਐਪ ਦੇ ਉੱਤੇ, ਤੁਹਾਡੇ ਈਮੇਲ ਦੇ ਉੱਤੇ ਇਸ ਤਰ੍ਹਾਂ ਦੇ ਮੈਸੇਜ ਜ਼ਰੂਰ ਆ ਰਹੇ ਨੇ ਕਿ ਕੁੰਡਲੀ ਦੇ ਵਿੱਚ ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ, ਮਾਨੇਸਰ ਚ ਆਉਂਦੀ ਹੈ, ਟਿੱਕਰੀ ਚ ਆਉਂਦੀ ਹੈ, ਤਾਂ ਤੁਹਾਡੇ ਨੇੜੇ ਕਿਹੜਾ ਹਸਪਤਾਲ ਹੈ ਤੇ ਕਿਹੜਾ ਤੁਹਾਡੇ ਨੇੜੇ ਉੱਥੇ PHC ਸੈਂਟਰ ਹੈ, ਪ੍ਰਾਇਮਰੀ ਹੈਲਥ ਸੈਂਟਰ
ਜੀ।
ਔਰ ਮੈਨੂੰ ਇੱਕ ਲੜਕੀ ਮੂਰਥਲ ਮਿਲੀ ਸੀ, ਉਹ ਮੈਨੂੰ ਦੱਸ ਰਹੀ ਸੀ, ਉਹ ਡਾਕਟਰ ਸੀ ਅਨੁਪਮਾ, ਉਹ ਕਹਿ ਰਹੀ ਸੀ ਕਿ ਸਾਨੂੰ ਉਹਨਾਂ ਨੇ ਔਨ ਡਿਊਟੀ 24 ਘੰਟੇ ਡਿਊਟੀ ਤੇ ਰੱਖਿਆ ਹੋਇਆ, ਉਹਨਾਂ ਨੇ ਕਿਹਾ ਹੋਇਆ ਉਹਦੀ ਡਿਊਟੀ ਸੀਗੀ ਮੂਰਥਲ, ਉਹਨਾਂ ਨੇ ਕਿਹਾ ਸੀਗਾ ਕਿ ਸਾਨੂੰ ਉਹਨਾਂ ਨੇ ਕਿਹਾ ਹੋਇਆ ਕਿ ਤੁਸੀਂ ਛੁੱਟੀ ਨਹੀਂ ਲੈ ਸਕਦੇ
ਤੇ
ਸਟੇਸ਼ਨ ਨਹੀਂ ਛੱਡ ਸਕਦੇ, ਮਤਲਬ ਹੋਸਪਿਟਲਾਂ ਨੂੰ ਇਹ ਤਾਂ ਕਿਹਾ ਹੋਇਆ, ਲੇਕਿਨ ਸਰਕਾਰੀ ਹੋਸਪਿਟਲਾਂ ਦੇ ਵਿੱਚ ਕਿੰਨੀ ਕੁ ਫੈਸਿਲਿਟੀ ਹੁੰਦੀ ਆ ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦਾ, ਉਹਦੇ ਬਾਰੇ ਲੰਬੀ ਚਰਚਾ ਕਰਨ ਦੀ ਲੋੜ ਨਹੀਂ। ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਆ ਕਿ ਇਸ ਤਰ੍ਹਾਂ ਦਾ ਮੈਸੇਜ ਜਿਹੜਾ ਸਪਰੈਡ ਕਰਨ ਦੀ ਲੋੜ ਹੈਗੀ ਹੈ। 1 ਘੰਟੇ ਬਾਅਦ 15 ਮਿੰਟ ਦਾ ਸੈਸ਼ਨ ਇਸ ਤਰ੍ਹਾਂ ਦਾ ਵੀ ਹੋਵੇ ਤਾਂ ਜੋ ਜਿਹੜੇ ਕੋਈ ਅਵੇਅਰ ਹੋ ਸਕਣ ਆਮ ਲੋਕ ਤੇ ਉਹਨਾਂ ਦੀ ਜਾਨ ਬਚਾਉਣ ਦੇ ਲਈ ਇਹ 15 ਮਿੰਟ ਦਾ ਸੈਸ਼ਨ ਹੈ ਜਿਹੜਾ ਇਹ ਲਾਹੇਵੰਦ ਹੋ ਸਕੇ।
ਬਿੱਟਾ ਸਾਹਿਬ, ਇਹ ਜਿਹੜੀ ਜਾਣਕਾਰੀ ਨਾ, ਇਹ ਵੈਸੇ ਬਹੁਤੇ ਆਪਣੇ ਲੋਕ ਮੰਨਦੇ ਨਹੀਂ ਹੈਗੇ ਇਹਨੂੰ, ਕਈ ਵਾਰੀ ਜਿਹੜੇ ਮਾਡਰਨ ਆਪਣੇ ਮਤਲਬ ਡਾਕਟਰ ਤਾਂ ਸਮਝਦੇ ਨੇ ਪਰ ਅਸੀਂ ਕਹਿੰਦੇ ਨਹੀਂ ਨਹੀਂ ਇਹ ਤਾਂ ਜੀ ਵਹਿਮ ਭਰਮ ਹੈ, ਪਰ ਇਹਦੇ ਨਾਲ ਪ੍ਰੋਪਰ ਇੱਥੇ ਸਟੱਡੀ ਹੋ ਚੁੱਕੀ ਹੈ ਕਿ ਅੰਕੜੇ ਦੱਸ ਚੁੱਕੇ ਨੇ, ਸਟੈਟਸ ਦੱਸਦੇ ਨੇ, ਇੱਥੇ ਵਿਦੇਸ਼ਾਂ ਦੇ ਵਿੱਚ ਵੀ ਨਾ ਇਹ ਸਟੱਡੀ ਹੋਈ ਹੈ ਕਿ ਏਜਡ ਕੇਅਰ ਸੈਂਟਰਸ ਦੇ ਵਿੱਚ ਜਾਂ ਜਿਹੜੇ ਬਜ਼ੁਰਗ ਇਕੱਲੇ ਰਹਿੰਦੇ ਨੇ ਉਹਨਾਂ ਦੀਆਂ ਸਭ ਤੋਂ ਵੱਧ ਮੌਤਾਂ ਜਿਹੜੀਆਂ ਹੁੰਦੀਆਂ ਨੇ ਹਾਰਟ ਸਟੋਪੇਜ ਦੀਆਂ, ਸਟੋਪ ਹੁੰਦਾ ਆ ਉਹ ਸਰਦੀਆਂ ਦੇ ਮਹੀਨਿਆਂ ਦੇ ਵਿੱਚ ਮੱਸਿਆ ਦੇ ਦੌਰਾਨ ਹੁੰਦਾ ਆ, ਲਾਗੇ ਛਾਗੇ ਹੁੰਦਾ ਹੈ, ਦੋ ਚਾਰ ਦਿਨ ਇੱਧਰ ਉੱਧਰ ਜ਼ਿਆਦਾ ਮੌਤਾਂ ਹੁੰਦੀਆਂ, ਅੰਕੜੇ ਦੱਸਦੇ ਨੇ ਨਾ ਫਿਗਰਸ। ਉਸ ਦਾ ਕਾਰਨ ਵੀ ਦੱਸ ਚੁੱਕੇ ਹਾਂ ਕਿ ਜਿਹੜੇ ਬਲੱਡ ਸਰਕੂਲੇਸ਼ਨ ਘੱਟ ਜਾਂਦੀ ਆ ਚੰਦਰਮਾ ਦੀ ਖਿੱਚ ਕਾਰਨ, ਕਿਉਂਕਿ ਪਾਣੀ ਨੂੰ ਪ੍ਰਭਾਵਿਤ ਕਰਦਾ, ਉਹਦੇ ਨਾਲ ਜਿਹੜਾ ਕਮਜ਼ੋਰ ਦਿਲ ਹੈ ਉਹ ਰੁਕ ਜਾਂਦਾ ਹੈ। ਹੁਣ ਇਸ ਦੇ ਹੱਲ ਵੀ ਕੱਢੇ ਹੋਏ ਨੇ, ਇਸ ਦਾ ਹੱਲ ਜਿਸ ਤਰ੍ਹਾਂ ਚਾਹ ਹੈ ਜਿਹੜੀ, ਜੇ ਬਲੱਡ ਪ੍ਰੈਸ਼ਰ ਨਹੀਂ ਹੈਗਾ ਤਾਂ, ਹਾਈ ਬਲੱਡ ਪ੍ਰੈਸ਼ਰ ਨਹੀਂ ਹੈਗਾ ਤਾਂ ਚਾਹ ਜਿਹੜੀ ਹੈ ਤੁਸੀਂ ਜਿਹੜੇ ਬਜ਼ੁਰਗਾਂ ਨੂੰ ਦੇਈ ਜਾਓ ਸੌਣ ਵੇਲੇ ਪਹਿਲਾਂ, ਦੋ ਮਤਲਬ ਦੋ ਕੱਪ ਸੌਣ ਤੋਂ ਪਹਿਲਾਂ ਉਹਨਾਂ ਨੂੰ ਦੇ ਦਿਓ ਗਰਮ ਚਾਹ ਦੇ, ਤਾਂ ਉਹਦੇ ਨਾਲ ਕੀ ਆ ਤਾਂ 4-5 ਘੰਟੇ ਜਿਹੜਾ ਆ ਉਹ ਤੁਹਾਡਾ ਜਿਹੜਾ ਬਲੱਡ ਹੈ ਉਹ ਸਰਕੂਲੇਟ ਜ਼ਿਆਦਾ ਹੁੰਦਾ ਰਹਿੰਦਾ ਆ। ਸੋ ਉਹ ਇੱਕ ਹੱਲ ਹੈ। ਹੁਣ ਉੱਥੇ ਚਾਹ ਦੀ ਤਾਂ ਮੈਨੂੰ ਨਹੀਂ ਲੱਗਦਾ ਕੋਈ ਬਾਰਡਰ 'ਤੇ ਕਮੀ ਹੋਏਗੀ, ਅਤੇ ਮੈਨੂੰ ਲੱਗਦਾ ਜਿੰਨੇ ਵੀ ਸਾਡੇ 30+ ਹੈਗੇ ਨੇ ਉਹਨਾਂ ਸਾਰਿਆਂ ਉਹ 30 ਦੇ ਲਾਗੇ ਛਾਗੇ ਨੌਜਵਾਨ ਜ਼ਿੰਮੇਵਾਰੀ ਲੈਣ ਕੇ ਬਜ਼ੁਰਗਾਂ ਨੂੰ ਚਾਹ ਪਿਲਾਉਣੀ ਆ ਠਾਲ ਠਾਲ ਕੇ, ਹੈ ਨਾ। ਇਹਦੇ ਨਾਲ ਕੀ ਹੈ ਕਿ ਉਹ ਐਕਟਿਵ ਰਹਿਣਗੇ, ਹੈ ਨਾ। ਸੋ ਇਹ ਸੰਭਾਵੀ ਹੱਲ ਨੇ ਜਿਹੜੀਆਂ ਮਤਲਬ ਕੁਦਰਤ, ਇਹਨੂੰ ਕੁਦਰਤੀ ਮੌਤਾਂ ਕਹਿੰਦੇ ਨੇ, ਵੀ ਕੁਦਰਤੀ ਮੌਤ ਜਿਹੜੀ ਹੋ ਜਾਣੀ ਆ ਠੰਡ ਕਾਰਨ ਹੋ ਜਾਣੀ ਆ, ਫਿਰ ਦੇਖੋ ਨਮੋਨੀਆ ਵੀ ਹੋ ਸਕਦਾ, ਕਈ ਕੁਛ ਹੋ ਸਕਦਾ। ਇਹ ਸਾਰਿਆਂ ਦਾ ਜਿਹੜਾ ਬਚਾਅ ਆ ਇਹ ਰੱਖਣਾ ਬਣਦਾ। ਖੈਰ ਮੈਂ ਇਸ ਪ੍ਰੋਗਰਾਮ ਤੋਂ ਬਾਅਦ ਇੱਕ ਸੁਨੇਹਾ ਬਣਾ ਕੇ ਭੇਜਾਂਗਾ ਤੁਹਾਨੂੰ ਸਾਰਿਆਂ ਨੂੰ, ਮੈਂ ਸਾਰੇ ਸਰੋਤਿਆਂ ਨੂੰ ਸ਼ੇਅਰ ਕਰ ਦੇਣ, ਅਤੇ ਤਾਂ ਕਿ ਇਹ ਗੱਲ ਜਿਹੜੀ ਅਵੇਅਰਨੈਸ ਹੋ ਸਕੇ, ਕਿਉਂਕਿ 13 ਜਨਵਰੀ ਜਾਣੀ ਕਿ ਪਰਸੋਂ ਚੌਥ ਨੂੰ ਮੱਸਿਆ, ਔਰ ਬੜੇ ਜਿਹੜੇ ਠੰਡ ਹੈ ਪੂਰੀ, ਮਤਲਬ ਪੋਹ ਦਾ ਮਹੀਨਾ ਚੱਲ ਰਿਹਾ। ਸੋ ਇੱਕ ਬੜੀ ਵੱਡੀ ਸਮੱਸਿਆ ਹੈ। ਬਿੱਟਾ ਸਾਹਿਬ, ਕੱਲ੍ਹ ਇੱਕ ਸਵਾਲ ਆਇਆ ਸੀਗਾ ਸਾਡੇ ਇੱਕ ਸਰੋਤਾਗਣ ਨੇ ਕੀਤਾ ਸੀ, ਵੀ ਮੋਦੀ ਸਰਕਾਰ ਵੱਲੋਂ ਐਕਸੀਡੈਂਟ ਕੋਈ ਬੀਮਾ ਯੋਜਨਾ ਚਲਾਈ ਗਈ ਸੀ, ਅਤੇ ਇੱਕ ਐਕਸੀਡੈਂਟ ਤੋਂ ਬਾਅਦ PGI ਦੇ ਵਿੱਚ ਭਰਤੀ ਹੋਣ ਗਏ, ਇਲਾਜ ਕਰਾਉਣ ਗਏ, ਤਾਂ ਉੱਥੇ ਜਾ ਕੇ ਪਤਾ ਲੱਗਿਆ ਕਿ ਇਹ ਯੋਜਨਾ ਚੁੱਪ ਚਪੀਤੇ ਬੰਦ ਕਰ ਦਿੱਤੀ ਗਈ ਹੈ, ਇਹ ਹੁਣ ਰੈਲੇਵੈਂਟ ਨਹੀਂ ਹੈਗਾ। ਉੱਧਰ ਇੱਕ ਯੋਜਨਾ ਗੈਸ ਸਬਸਿਡੀ ਦੀ ਸੀ, ਵੀ ਦੀਵੀ ਸੀ ਜਿਹੜੀ ਇਹ ਸਿੱਧੇ ਅਕਾਊਂਟ 'ਚ ਆਉਣੇ ਸੀ ਪੈਸੇ, ਉਹ ਵੀ ਪਤਾ ਲੱਗਾ ਵੀ ਬੰਦ ਕਰ ਦਿੱਤੀ ਗਈ ਹੈ। ਅਤੇ ਕੱਲ੍ਹ ਵੀ ਅਸੀਂ ਥੋੜ੍ਹਾ ਤਲਖੀ ਦਿਖਾਈ ਸੀ ਵੀ ਜਿਹੜੀ ਓਪੋਜੀਸ਼ਨ ਕੀ ਕਰ ਰਹੀ ਹੈ, ਉਹ ਇੱਦਾਂ ਦੀਆਂ ਗੱਲਾਂ 'ਤੇ ਨਿਗਾਹ ਕਿਉਂ ਨਹੀਂ ਰੱਖ ਰਹੀ, ਕਿਉਂ ਨਹੀਂ ਬੋਲ ਰਹੀ, ਅਤੇ ਕਿਸਾਨ ਮੁੱਦੇ 'ਤੇ ਓਪੋਜੀਸ਼ਨ ਹੁਣ ਵੀ ਨਹੀਂ ਬੋਲ ਰਹੀ, ਪਰ ਕਮ ਸੇ ਕਮ ਇਹ ਮੁੱਦਿਆਂ 'ਤੇ ਤਾਂ ਬੋਲਣਾ ਚਾਹੀਦਾ। ਇਹਦੇ 'ਚ ਕਿੰਨੀ ਕੁ ਸੱਚਾਈ ਹੈ ਅਤੇ ਰਿਐਲਿਟੀ ਕੀ ਹੈ?
ਦੇਖੋ, ਕੇਂਦਰ ਸਰਕਾਰ ਨੇ ਨਾ ਇੱਕ ਬਹੁਤ ਇੱਕ ਘੱਟ ਪ੍ਰੀਮੀਅਮ ਦੇ ਉੱਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਜਿਹਦੇ 'ਚ ਸੀਗੇ 12 ਰੁਪਏ ਤੁਹਾਡੇ ਖਾਤੇ ਦੇ ਵਿੱਚੋਂ ਕੱਟੇ ਜਾਣੇ ਸੀਗੇ, ਔਰ ਇਹ ਬੈਂਕ ਖਾਤੇ ਦੇ ਵਿੱਚ 31 ਮਈ ਤੋਂ ਪਹਿਲਾਂ ਇਹ ਰਕਮ ਆਪਣੇ ਆਪ ਕੱਟੀ ਜਾਣੀ ਸੀ।
ਅੱਛਾ ਜੀ।
ਤੁਹਾਡੇ ਬੈਂਕ ਖਾਤੇ ਦੇ ਵਿੱਚੋਂ ਮਤਲਬ ਜੇ ਬੈਲੈਂਸ ਨਹੀਂ ਰਿਹਾ ਤੇ ਇਹ ਪਾਲਿਸੀ ਰੱਦ ਹੋ ਜਾਏਗੀ। ਇਹ ਉਹਨਾਂ ਲੋਕਾਂ ਲਈ ਪਾਲਿਸੀ ਸੀ ਜਿਨ੍ਹਾਂ ਦੇ 0 ਬੈਲੈਂਸ ਦੇ ਖਾਤੇ ਸਰਕਾਰ ਨੇ ਆਪਣੇ ਆਪ ਖੋਲੇ ਸੀਗੇ।
ਅੱਛਾ ਜੀ।
ਯਾਨੀ ਕੋਈ ਪੈਸਾ ਨਹੀਂ ਦੇਣਾ, ਤੁਸੀਂ ਉਸ ਬੰਦੇ ਜਿਹੜਾ BPL ਜਿਹਨੂੰ ਕਹਿੰਦੇ ਨੇ ਬਿਲੋ ਪਾਵਰਟੀ ਲਾਈਨ, ਉਹਨਾਂ ਦੇ ਖਾਤਿਆਂ ਦੇ ਵਿੱਚੋਂ 12 ਰੁਪਏ ਦੀ ਰਾਸ਼ੀ ਉਹਨਾਂ ਨੇ ਕੱਟਣੀ ਸੀ। ਲੇਕਿਨ 12 ਰੁਪਏ ਦੀ ਰਾਸ਼ੀ ਬਹੁਤੇ ਬੰਦਿਆਂ ਨੇ ਕੀ ਕੀਤਾ, ਬਹੁਤੇ ਬੈਂਕਾਂ ਨੇ ਕੀ ਕੀਤਾ ਕਿ ਜੇ ਮੰਨ ਲਓ ਇੱਕ ਸਟੇਟ ਬੈਂਕ ਆਫ ਇੰਡੀਆ ਨੂੰ 5000 ਦਾ ਕੋਟਾ ਮਿਲ ਗਿਆ, ਉਹਨਾਂ ਨੂੰ ਆਖਿਆ ਕਿ 0 ਬੈਲੈਂਸ ਦਾ ਕੋਟਾ ਤੁਸੀਂ ਖੋਲਣਾ ਹੈ 5000 ਦਾ, ਤੇ ਉਹਨਾਂ ਨੇ 5000 ਬੰਦਿਆਂ ਦਾ ਖਾਤਾ ਖੋਲ ਦਿੱਤਾ, ਤੇ ਨਾ ਬੰਦਿਆਂ ਨੂੰ ਪਤਾ ਵੀ ਉਹਨਾਂ ਦਾ ਖਾਤਾ ਖੁੱਲਿਆ, ਤੇ ਉਹਨਾਂ ਨੇ ਆਪਣਾ ਕੋਟਾ ਪੂਰਾ ਕਰ ਲਿਆ। ਕਾਰਨ ਉਹ ਕਿਵੇਂ ਕੀਤਾ ਉਹਨਾਂ ਨੇ, ਉਹਨਾਂ ਨੇ ਜਿਹੜੇ ਮਨਰੇਗਾ ਵਾਲੇ ਬੰਦੇ ਕੰਮ ਕਰਦੇ ਨੇ, ਜਿਹੜੇ ਮਨਰੇਗਾ ਦੇ ਵਿੱਚ ਰੁਜ਼ਗਾਰ ਗਰੰਟੀ ਯੋਜਨਾ ਦੇ ਤਹਿਤ ਉਹਨਾਂ ਨੂੰ ਬੋਲਦੇ ਨੇ ਗ੍ਰਾਮ ਸੇਵਕ, ਉਹਨਾਂ ਤੋਂ ਡਾਟਾ ਲੈ ਲਿਆ।
ਅੱਛਾ।
ਔਰ ਉਹਨਾਂ ਤੋਂ ਹੀ ਉਹਨਾਂ ਦੇ ਆਧਾਰ ਕਾਰਡ ਲੈ ਲਏ ਤੇ ਉਹਨਾਂ ਦਾ ਖਾਤਾ ਖੋਲ ਦਿੱਤਾ।
ਅੱਛਾ।
ਔਰ ਨਾ ਉਹਨਾਂ ਦੇ ਘਰੇ ਕਾਪੀ ਗਈ, ਨਾ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਮੇਰਾ ਜਿਹੜਾ ਖਾਤਾ ਖੁੱਲ ਚੁੱਕਿਆ।
ਇਹ ਫਰਾਡ ਨਹੀਂ? ਜਦੋਂ ਉਸ ਇਹ ਫਰਾਡ ਨਹੀਂ ਹੈਗਾ? ਇਹ
ਬਿਲਕੁਲ ਜੀ ਫਰਾਡ ਹੈ, ਬਿਲਕੁਲ ਫਰਾਡ ਹੈ। ਕਿਉਂਕਿ ਜਿਹੜਾ ਪ੍ਰਧਾਨ ਮੰਤਰੀ ਬੀਮਾ ਯੋਜਨਾ ਦੇ ਤਹਿਤ ਜਿਹੜਾ ਖਾਤਾ ਖੁੱਲਣਾ 0 ਬੈਲੈਂਸ ਦਾ, ਉਹਦੇ ਚੋਂ 12 ਰੁਪਏ ਤਾਂ ਉਸ ਬੰਦੇ ਨੇ ਜਮਾ ਕਰਾਉਣੇ ਸੀ, ਲੇਕਿਨ ਉਹਨੂੰ ਪਤਾ ਹੀ ਨੀ ਮੇਰਾ ਖਾਤਾ ਖੁੱਲਿਆ।
ਠੀਕ ਹੈ।
ਔਰ ਜਿਹੜਾ ਬੈਂਕ ਕਹਿੰਦਾ ਬੈਂਕ ਕਹਿੰਦਾ ਜੀ ਸਾਡੇ ਕੋਲ ਸਟਾਫ ਘੱਟ ਹੈ, ਮੰਨ ਲਓ ਇੱਕ ਬੈਂਕ ਦੇ ਵਿੱਚ ਤੁਸੀਂ ਜਾਂਦੇ ਹੋ ਤਾਂ ਉਹਦੇ ਚ ਮੈਨੇਜਰ ਹੈ, ਇੱਕ ਬੰਦਾ ਅਕਾਊਂਟੈਂਟ ਹੈ, ਦੋ ਬੰਦੇ ਕਲਰਕ ਹੈ, ਇੱਕ ਬੰਦਾ ਅਕਾਊਂਟੈਂਟ ਰਿਟਾਇਰ ਹੋ ਗਿਆ, ਕਲਰਕ ਜਿਹੜਾ ਅਕਾਊਂਟੈਂਟ ਦਾ ਕੰਮ ਦੇਖ ਰਿਹਾ, ਤਾਂ ਉਹ ਕਹਿੰਦਾ ਕਿ ਮੈਂ ਆਪਣੇ ਆਫਿਸ ਦਾ ਕੰਮ ਕਰਾਂ ਜਾਂ ਮੈਂ ਇਹ ਸਰਕਾਰ ਦੀ ਪਾਲਿਸੀ ਦਾ ਕੰਮ ਕਰਾਂ ਜਿਹਦੇ ਚ ਮੈਨੂੰ ਮਿਲਣਾ ਕੁਛ ਨੀ, ਉਹਦਾ ਲਾਲਚ ਵੀ ਪੈਦਾ ਹੋਣਾ ਉਹਦਾ, ਔਰ ਉਹਨੂੰ ਉਹਨੂੰ ਕੋਈ ਐਕਸਟਰਾ ਬੈਨੀਫਿਟ ਵੀ ਨੀ ਮਿਲਣਾ। ਸੋ ਇੱਕ ਤਾਂ ਇਹ ਬੀਮਾ ਸੀਗਾ, ਉਹ ਬੀਮਾ ਉਹਨਾਂ ਨੇ ਇਸ ਤਰ੍ਹਾਂ ਦਿਖਾ ਦਿੱਤਾ। ਇੱਕ ਸੀ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ, ਉਹਦੇ ਵਿੱਚ ਸੀਗਾ 220 ਰੁਪਏ ਤੁਹਾਡੇ ਖਾਤੇ ਦੇ ਵਿੱਚੋਂ ਤੁਸੀਂ ਕਟਵਾਓਗੇ ਤਾਂ ਤੁਹਾਨੂੰ 2 ਲੱਖ ਰੁਪਏ ਦੀ ਜਿਹੜੀ ਹੈ ਇੱਕ ਪਾਲਿਸੀ ਮਿਲੂਗੀ, ਉਹ ਵੀ ਐਕਸੀਡੈਂਟਲ ਪਾਲਿਸੀ ਹੋਏਗੀ, ਉਹ ਮੈਡੀਕਲ ਪਾਲਿਸੀ ਨਹੀਂ ਹੋਏਗੀ। ਉਹ ਜਿੱਦਾਂ ਅਸੀਂ ਕਾਰਾਂ ਦਾ ਜਾਂ ਸਕੂਟਰਾਂ ਦਾ ਬੀਮਾ ਕਰਾਉਂਦੇ ਹਾਂ ਤਾਂ ਉਸ ਉਸ ਦੇ ਮੁਤਾਬਕ ਜਿਹੜਾ ਇਹ ਪ੍ਰੀਮੀਅਮ ਇਹਨਾਂ ਨੇ ਲੈਣਾ ਸੀਗਾ ਔਰ ਇਹਨਾਂ ਨੇ ਉਹਨਾਂ ਨੂੰ ਬੀਮਾ ਦੇਣਾ ਸੀਗਾ, ਉਹਦੇ ਚ ਮੈਡੀਕਲ ਇੰਸ਼ੋਰੈਂਸ ਨਹੀਂ ਸੀਗਾ।
ਅੱਛਾ ਜੀ।
ਤੀਜਾ ਸੀਗਾ ਪ੍ਰਧਾਨ ਮੰਤਰੀ ਆਯੁਸ਼ਮਾਨ ਯੋਜਨਾ।
ਅੱਛਾ ਜੀ।
ਆਯੁਸ਼ਮਾਨ ਭਾਰਤ ਯੋਜਨਾ, ਉਹਦੇ ਚ ਸੀਗਾ, ਉਹਦੇ ਚ ਇਹ ਸੀਗਾ ਕਿ ਬਹੁਤ ਸਾਰੀਆਂ ਜਿਹੜੀਆਂ ਕੈਟਾਗਰੀ ਹੈ ਸਰਕਾਰ ਨੇ ਉਹਨਾਂ ਦੇ ਪੈਸੇ ਜਿਹੜੇ ਨੇ, ਮੰਨ ਲਓ ਜੇ 100 ਰੁਪਏ ਦਾ ਬੀਮਾ ਤੇ 60 ਰੁਪਏ ਕੇਂਦਰ ਸਰਕਾਰ ਨੇ ਦੇਣੇ ਸੀ, 40 ਰੁਪਏ ਪੰਜਾਬ ਸਰਕਾਰ ਨੇ ਦੇਣੇ ਸੀ।
ਅੱਛਾ ਜੀ।
ਬਹੁਤੀਆਂ ਗੌਰਮੈਂਟ ਨੇ ਉਹ 40 ਰੁਪਏ ਆਪਣੇ ਨਹੀਂ ਪਾਏ ਤਾਂ 60 ਰੁਪਏ ਕੇਂਦਰ ਨੇ ਵੀ ਨਹੀਂ ਪਾਏ ਤੇ ਉਹ ਪਾਲਿਸੀ ਦਾ ਲਾਭ ਕਿਸੇ ਨੂੰ ਨਹੀਂ ਮਿਲ ਸਕਿਆ।
ਹਾਂਜੀ।
ਉਹਦਾ ਸਰਵੇ ਹੋ ਗਿਆ ਸੀ, ਸਰਵੇ ਕਾਰਡ ਬਣ ਗਏ ਸੀਗੇ, ਸਰਵੇ ਚ ਬੰਦੇ ਦਾ ਨਾਮ ਆ ਗਿਆ ਸੀ।
ਅੱਛਾ ਜੀ।
ਇਸੇ ਤਰ੍ਹਾਂ ਦੇ ਉੱਤੇ ਪੰਜਾਬ ਸਰਕਾਰ ਨੇ ਉਹ ਕੈਟਾਗਰੀ ਡਿਫਾਈਨ ਕਰ ਲਈਆਂ ਵੀ ਅਸੀਂ ਇਹਨਾਂ ਇਹਨਾਂ ਕੈਟਾਗਰੀ ਨੂੰ ਦਿੰਦੇ ਹਾਂ, ਅਸੀਂ ਦੁਕਾਨਦਾਰ ਨੂੰ ਦਿੰਦੇ ਹਾਂ, ਅਸੀਂ ਵਪਾਰੀ ਨੂੰ ਦਿੰਦੇ ਹਾਂ, ਯੈਲੋ ਕਾਰਡ ਜਿਹਨਾਂ ਕੋਲ ਹੈਗੇ ਨੇ ਪੱਤਰਕਾਰ ਉਹਨਾਂ ਨੂੰ ਦਿੰਦੇ ਹਾਂ। ਇਸੇ ਤਰ੍ਹਾਂ ਹੀ ਉਹਨਾਂ ਨੇ ਕਹਿ ਦਿੱਤਾ ਸੀ ਜਿਹੜੇ ਸਰਕਾਰੀ ਮੁਲਾਜ਼ਮ ਹੈ ਉਹਨਾਂ ਨੂੰ ਅਸੀਂ ਨਹੀਂ ਦੇ ਸਕਦੇ।
ਹਾਂਜੀ।
ਉਹ ਕੈਟਾਗਰੀ ਦੇ ਹਿਸਾਬ ਨਾਲ ਉਹਨਾਂ ਨੇ ਇਹਨਾਂ ਨੂੰ ਵੰਡ ਲਿਆ ਸੀਗਾ। ਮਤਲਬ ਜੇ ਮੰਨ ਲਓ ਸਰਕਾਰ ਕੋਲ 4,000 ਕਰੋੜ ਰੁਪਏ ਦਾ ਫੰਡ ਸੀ ਇਹਦੇ ਲਈ, ਤਾਂ ਉਹਨਾਂ ਨੇ ਵਿੱਚ ਕੱਟ ਮਾਰ ਕੇ 1500 ਕਰੋੜ ਰੁਪਏ ਦਾ ਫੰਡ ਆਯੁਸ਼ਮਾਨ ਭਾਰਤ ਦੇ ਲਈ ਰੱਖ ਲਿਆ ਤੇ 2500 ਕਰੋੜ ਜਿਹੜਾ ਹੈਗਾ ਆਯੁਸ਼ਮਾਨ ਭਾਰਤ ਵਾਲਾ ਫੰਡ ਆਪਣੇ ਕਿਸੇ ਹੋਰ ਤਰੀਕੇ ਨਾਲ ਵਰਤ ਲਿਆ, ਲੇਕਿਨ 1500 ਕਰੋੜ ਰੁਪਏ ਵਾਲੇ ਫੰਡ ਦੇ ਵਿੱਚ ਅੱਗੇ ਉਹਨਾਂ ਨੇ ਕੈਟਾਗਰੀਆਂ ਬਣਾਉਣੀਆਂ।
ਉਹ ਵੀ ਸਾਰਿਆਂ ਨੂੰ ਨਹੀਂ ਮਿਲਿਆ?
ਬਿਲਕੁਲ, ਉਹ ਵੀ ਸਾਰਿਆਂ ਨੂੰ ਮਿਲਿਆ, ਉਹਦੇ ਵਿੱਚ ਕੱਟ ਲੱਗ ਗਿਆ
ਜੀ।
ਔਰ ਆਯੁਸ਼ਮਾਨ ਭਾਰਤ ਜਿਹੜੀ ਯੋਜਨਾ ਹੈਗੀ ਆ ਉਹਦਾ ਵਿਰੋਧ ਵੀ ਬਹੁਤ ਸਮਾਂ ਤੇ ਹੋਇਆ ਸੀਗਾ। ਵੈਸਟ ਬੰਗਾਲ ਨੇ ਉਹ ਆਪਣੀ ਯੋਜਨਾ ਪ੍ਰਧਾਨ ਮੰਤਰੀ ਨੇ ਦਾ ਨਾਮ ਬਦਲ ਕੇ ਉਹਦਾ ਮੁੱਖ ਮੰਤਰੀ ਬੀਮਾ ਯੋਜਨਾ ਰੱਖ ਦਿੱਤਾ ਸੀਗਾ। ਔਰ ਇਹਦੇ ਨਾਲ ਹੀ ਬੀਮਾ ਯੋਜਨਾ ਦੇ ਨਾਲ ਹੀ ਗੱਲ ਹੋਰ ਜੁੜਦੀ ਹੈ ਕਿ ਹੁਣ ਪਿੱਛੇ ਜੇ ਕੀ ਹੋਇਆ ਸੀ, ਸਾਡੇ ਅਬੋਹਰ, ਫਾਜ਼ਿਲਕਾ, ਇੱਧਰ ਬਰਨਾਲਾ, ਸੰਗਰੂਰ ਤੇ ਜਦੋਂ ਨਰਮੇ ਦੀ ਜਿਹੜੀ ਹੈਗੀ ਹੈ ਫਸਲ ਆਈ ਸੀ ਤੇ ਨਰਮੇ ਦੀ ਫਸਲ ਟਿੰਡੇ ਖਿੜੇ ਪਏ ਸੀ, ਜਿਹੜੀਆਂ ਪਹਿਲੀ ਚੋਣੀ ਦਾ ਨਰਮਾ ਚੁਗਣਾ ਸੀਗਾ ਤੇ ਉਸ ਸਮੇਂ ਬਹੁਤ ਬਰਸਾਤ ਪੈ ਗਈ ਸੀ ਔਰ ਕਈਆਂ ਨੀਵੇਂ ਇਲਾਕਿਆਂ ਦੇ ਵਿੱਚ ਪਾਣੀ ਭਰ ਗਿਆ ਸੀ ਔਰ ਉਹ ਨਰਮਾ ਉਵੇਂ ਵਾਹੁਣਾ ਪਿਆ ਤੇ ਕਈ ਬੰਦਿਆਂ ਨੇ ਤਾਂ ਉਦੋਂ ਝੋਨਾ ਬੀਜ ਲਿਆ ਸੀਗਾ।
ਅੱਛਾ।
ਕਈ ਨਰਮੇ ਜਿਹੜੇ ਵੱਡੇ ਸੀਗੇ ਉਹਨਾਂ ਖਰਚਾ ਜ਼ਿਆਦਾ ਆਉਂਦਾ ਸੀਗਾ। ਉਸ ਮੌਕੇ ਦੇ ਉੱਤੇ ਪੰਜਾਬ ਦੇ ਗੁਰਪ੍ਰੀਤ ਸਿੰਘ ਕਾਂਗੜ ਮੰਤਰੀ, ਸੁਖਵਿੰਦਰ ਸਿੰਘ ਸੁੱਖ ਸਰਕਾਰੀ ਆ ਜਿਹੜੇ ਮਾਲ ਮੰਤਰੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ, ਕਾਂਗਰਸ ਪਾਰਟੀ ਵੱਲੋਂ ਇਹਨਾਂ ਨੇ ਦੌਰਾ ਕੀਤਾ ਸੀ। ਅਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਨੇ ਦੌਰਾ ਕੀਤਾ ਸੀ। ਆਮ ਆਦਮੀ ਪਾਰਟੀ ਵੱਲੋਂ ਜਿਹੜੇ ਆਪਣੇ ਵਿਰੋਧੀ ਧਿਰ ਦੇ ਨੇਤਾ ਨੇ ਹਰਪਾਲ ਸਿੰਘ ਚੀਮਾ, ਇਹਨਾਂ ਨੇ ਦੌਰਾ ਕੀਤਾ ਸੀ ਉਹ ਸਾਰੇ ਇਲਾਕਿਆਂ ਚ। ਉਹ ਤਿੰਨੇ ਦੌਰੇ ਮੈਂ ਵੀ ਕਵਰ ਕੀਤੇ ਸੀਗੇ, ਮੈਂ ਉਸ ਤੋਂ ਪਹਿਲਾਂ ਵੀ ਕਵਰ ਕੀਤੇ ਸੀ ਜਦੋਂ ਨੁਕਸਾਨ ਹੋਏ ਆ, ਜਦੋਂ ਇਹ ਤਿੰਨੇ ਆਗੂ ਅਕਾਲੀ ਦਲ ਦੀ, ਕਾਂਗਰਸ ਦੇ ਤੇ ਆਮ ਆਦਮੀ ਪਾਰਟੀ ਦੇ ਗਏ ਤੇ ਮੈਂ ਉਦੋਂ ਵੀ ਜਾ ਕੇ ਆਇਆ ਸੀਗਾ ਤੇ ਉਦੋਂ ਮੈਨੂੰ ਬੜੀ ਉਮੀਦ ਸੀਗੀ ਵੀ ਇਹਨਾਂ ਲੋਕਾਂ ਨੂੰ ਕੁੱਝ ਨਾ ਕੁੱਝ ਮਿਲੇਗਾ। ਪਰ ਹੁਣ ਮੈਨੂੰ ਪਤਾ ਲੱਗਿਆ ਹੈ, ਡੀਸੀ ਫਾਜ਼ਿਲਕਾ ਨਾਲ ਮੇਰੀ ਗੱਲ ਹੋਈ ਹੈ, ਡੀਸੀ ਮਾਨਸਾ ਨਾਲ ਮੇਰੀ ਗੱਲ ਹੋਈ ਹੈ ਔਰ ਉਹਨਾਂ ਨੂੰ ਜਿਹੜੇ ਚੈੱਕ ਮਿਲੇ ਨੇ, ਅਸਲ ਹੁੰਦਾ ਹੈ ਕਿ ਜੇ ਤੁਹਾਡੀ 100% ਫਸਲ ਦਾ ਨੁਕਸਾਨ ਹੋਇਆ ਹੋਵੇ ਤਾਂ ਤੁਹਾਨੂੰ 12,000 ਰੁਪਇਆ ਪ੍ਰਤੀ ਏਕੜ ਨੁਕਸਾਨ ਮਿਲਣਾ। ਪਰ ਉਹ ਚੈੱਕ ਜਿਹੜੇ ਮਿਲੇ ਆ ਉਹ ਕਿਸੇ ਨੂੰ 2,000 ਦੇ, ਕਿਸੇ ਨੂੰ 3,000 ਦੇ। ਕਹਿਣ ਦਾ ਭਾਵ ਹੈ ਕਿ ਇੱਕ ਤਾਂ ਉਹਨਾਂ ਦੀ ਜੇ ਕਿਸੇ ਨੇ ਠੇਕੇ ਤੇ ਲਈ ਸੀ ਜ਼ਮੀਨ, 60,000 ਰੁਪਇਆ ਉਹਨੇ ਠੇਕਾ ਭਰਿਆ ਸੀਗਾ, ਇੱਕ ਤਾਂ ਉਹਦਾ ਉਹ ਨੁਕਸਾਨ ਹੋਇਆ, ਇੱਕ ਉਹਨੇ ਠੇਕਾ ਭਰ ਦਿੱਤਾ, ਇੱਕ ਉਹਨੂੰ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਵਿੱਚੋਂ ਵੀ ਇੱਕ ਦਵਾਨੀ ਨਹੀਂ ਮਿਲੀ। ਸੋ ਕਹਿਣ ਦਾ ਭਾਵ ਇਹ ਕਿ ਯੋਜਨਾਵਾਂ ਦੇਖਣ ਨੂੰ, ਸੁਣਨ ਨੂੰ ਬੜੀਆਂ ਸੋਹਣੀਆਂ ਲੱਗਦੀਆਂ, ਪਰ ਜਿਵੇਂ ਕੋਈ ਬੰਦਾ ਹਸਪਿਟਲ ਪਹੁੰਚਦਾ ਹੈ ਜਾਂ ਕੋਈ ਮੁਆਵਜ਼ਾ ਲੈਣ ਪਹੁੰਚਦਾ ਹੈ, ਖੁਦਾ ਨਾ ਖਾਸਤਾ ਰੱਬ ਨਾ ਕਰੇ ਵੀ ਉਹ ਮੁਆਵਜ਼ੇ ਦੀ ਉਹਨੂੰ ਲੋੜ ਪਵੇ, ਪਰ ਜਦੋਂ ਉਹ ਪਹੁੰਚਦਾ ਪਰ ਉਦੋਂ ਜਿਹੜਾ ਉਹਦਾ ਹਾਲ ਹੈ ਉਹ ਬਹੁਤ ਹੀ ਮਾੜਾ ਹੁੰਦਾ ਹੈ। ਉਹ ਬੰਦਾ ਵੀ ਗਵਾ ਲੈਂਦੇ ਨੇ ਤੇ ਪਰ ਉਹਨਾਂ ਘਰ ਵੀ ਉਹਨਾਂ ਦਾ ਵਿਕ ਜਾਂਦਾ ਤੇ ਉਹਨਾਂ ਦੇ ਪੱਲੇ ਵੀ ਕੁਛ ਨਹੀਂ ਪੈਂਦਾ।
ਬਿੱਟਾ ਸਾਹਿਬ, ਇਹੀ ਜਿਹੜੀਆਂ ਹਿਸਟੋਰੀਕਲ ਬਲੰਡਰਸ ਨੇ ਜਾਂ ਕਹਿ ਲਓ ਕਿ ਇਨਐਫੀਸ਼ੀਐਂਸੀਜ਼ ਨੇ ਜਾਂ ਤੁਸੀਂ ਦੱਸਿਆ ਕਿ ਖੱਜਲ ਖੁਆਰੀਆਂ ਨੇ, ਇਹ ਜਿਹੀਆਂ ਸਕੀਮਾਂ ਨੇ, ਇਹ ਫੇਲ ਹੁੰਦੀ ਹੈ ਕਿਤੇ ਕੋਈ ਸਿਰੇ ਚੜ੍ਹਦੀ ਮੈਨੂੰ ਨਹੀਂ ਦਿਸੀ ਵੀ ਬਹੁਤ ਵਧੀਆ ਚੱਲਦੀ ਹੋਵੇ। ਇਹੀ ਕਾਰਨ ਹੈ ਕਿ ਮਤਲਬ ਯਕੀਨ ਜਿਹੜਾ ਆ ਸਰਕਾਰਾਂ ਤੋਂ ਉੱਠ ਚੁੱਕਾ ਹੈ, ਲੋਕਾਂ ਦਾ ਬਿਊਰੋਕਰੈਸੀ ਤੋਂ ਵੀ ਉੱਠ ਚੁੱਕਾ ਹੈ, ਕਿਉਂਕਿ ਅਸਲ ਦੇ ਵਿੱਚ ਸਰਕਾਰ ਤਾਂ ਯੋਜਨਾ ਕਰਕੇ ਭੇਜ ਦਿੰਦੀ ਹੈ, ਉਹ ਤੋਂ ਬਾਅਦ ਜਿਹੜੇ ਅਫਸਰਸ਼ਾਹੀ ਆ ਉਹ ਨਹੀਂ ਲਾਗੇ ਲੱਗਣੇ। ਹੁਣ 12,000 ਰੁਪਇਆ ਮਿਲਣਾ ਆ ਅਤੇ ਜਿਹੜਾ 9,000-10,000 ਰੁਪਇਆ ਕਿੱਥੇ ਗਬਨ ਹੋ ਗਿਆ, ਇਹਦੇ ਬਾਰੇ ਮਤਲਬ ਕੋਈ ਇਨਕੁਆਇਰੀ ਨਹੀਂ, ਕੋਈ ਪਤਾ ਨਹੀਂ ਕੌਣ ਵਿੱਚੋਂ ਖਾ ਗਿਆ ਹੈ ਨਾ। ਮੇਰੇ ਦੋਸਤ ਨੇ ਆਪਣੇ ਆਪਣੇ ਜਸਪਾਲ ਸੰਧੂ ਮਾਈਗ੍ਰੇਸ਼ਨ ਲੋਇਰ ਨੇ, ਉਹ ਵੀ ਕਹਿੰਦੇ ਹੁੰਦੇ ਨੇ, ਉਹ ਵੀ ਦੱਸਦੇ ਨੇ ਸਾਡੇ ਡਾਕਟਰ ਓਮ ਝੋਰੜ ਹੈ ਵੀ ਕਿਸਾਨੀ ਦੇ ਨਾਂ 'ਤੇ ਬਹੁਤ ਸਬਸਿਡੀਆਂ ਮਿਲਦੀਆਂ, ਬੜੀਆਂ ਯੋਜਨਾਵਾਂ ਆਉਂਦੀਆਂ, ਪਰ ਕਿਸਾਨ ਤੱਕ ਕਿੰਨੀ ਪਹੁੰਚਦੀ ਹੈ? 2,000 ਰੁਪਇਆ 12,000 ਚੋਂ। ਸੋ ਬਾਕੀ ਹੈ ਜਿਹੜੀਆਂ ਤਨਖਾਹਾਂ ਆ ਪ੍ਰੋਫੈਸਰਾਂ ਦੀਆਂ, ਅਰਗੋਨਮਿਸਟ ਰੱਖੇ ਹੋਏ ਨੇ, ਅਫਸਰ ਰੱਖੇ ਹੋਏ ਨੇ, ਉਹ ਤਨਖਾਹਾਂ ਦੇ ਵਿੱਚ ਕੱਟਿਆ ਜਾਂਦਾ, 9 ਕਿਸਾਨ ਦਾ ਲੱਗ ਜਾਂਦਾ। ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ?
ਦੇਖੋ, ਜਿਹੜਾ ਤਨਖਾਹਾਂ ਦੀ ਗੱਲ ਹੈ ਉਹ ਤਾਂ 1% ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਫੰਡ ਦਾ 1% ਤਨਖਾਹਾਂ ਤੇ ਲੱਗਦਾ
ਜੀ।
ਲੇਕਿਨ ਜਿਹੜੀਆਂ ਕੇਂਦਰ ਸਰਕਾਰ ਦੀਆਂ ਫੰਡਿੰਗ ਆਉਂਦੀਆਂ ਨੇ, ਸੂਬਾ ਸਰਕਾਰ ਜਿਹੜੀਆਂ ਯੋਜਨਾਵਾਂ ਬਣਾਉਂਦੀਆਂ, ਉਹਦੇ ਚ ਬਹੁਤ ਸਾਰੀਆਂ ਐਸੀਆਂ ਕਮੀਆਂ ਨੇ ਜਿਹੜਾ ਕਿ ਕਮੀਆਂ ਤੁਸੀਂ ਕਦੇ ਵੀ ਪੂਰੀਆਂ ਨਹੀਂ ਕਰ ਸਕਦੇ। ਹੁਣ ਤੁਸੀਂ ਕਹਿਣ ਨੂੰ ਬੜਾ ਸੋਹਣਾ ਲੱਗਦਾ, ਭਾਰਤੀ ਸਟੇਟ ਬੈਂਕ ਦੇ ਅੱਗੇ ਲਿਖਿਆ ਹੋਇਆ ਕਿ ਤੁਸੀਂ ਕਿਸਾਨਾਂ ਨੂੰ 7% ਤੇ ਵਿਆਜ ਦੇ ਪੈਸੇ ਦਿਓ
ਜੀ।
ਉਹ 7% ਤੇ ਉਹ ਕਿਵੇਂ ਦਿੰਦੇ ਨੇ? ਉਹ ਪਹਿਲਾਂ ਤਾਂ ਦਿੰਦੇ ਨੇ ਕਿ ਜਿਹੜੇ ਮਾਰਜਨ ਕਿਸਾਨ ਨੇ, ਛੋਟੇ ਕਿਸਾਨ ਨੇ, ਕਿ ਜਿਹਨਾਂ ਕੋਲੇ 4 ਏਕੜ ਤੋਂ ਘੱਟ ਜਾਂ 5 ਏਕੜ ਤੋਂ ਘੱਟ ਜ਼ਮੀਨ ਹੈਗੀ ਹੈ, ਜੇ ਮੰਨ ਲਓ ਮੈਨੂੰ 12% ਤੇ ਤੁਸੀਂ ਵਿਆਜ ਬੈਂਕ ਦਿੰਦਾ ਹੈ ਤਾਂ ਮੇਰੇ ਕੋਲੇ ਜ਼ਮੀਨ ਜਿਹੜੀ 5 ਕਿੱਲਿਆਂ ਤੋਂ ਘੱਟ ਹੋਣੀ ਚਾਹੀਦੀ ਹੈ
ਜੀ।
ਦੂਜੀ ਗੱਲ, ਮੈਂ ਕਿਸੇ ਬੈਂਕ ਦੀ ਦੇਣਦਾਰੀ ਨਾ ਹੋਵੇ ਮੇਰੇ ਕੋਲੇ। ਤੀਜੀ ਗੱਲ ਕਿ ਮੈਨੂੰ 3 ਲੱਖ ਰੁਪਈਆ ਮਿਲਣਾ ਔਰ 3 ਲੱਖ ਜੇ ਮੈਂ ਟਾਈਮ ਸਿਰ ਭਰਦਾ ਤਾਂ ਮੈਨੂੰ ਉਹਦਾ ਵਿਆਜ ਦੀ ਜਿਹੜੀ ਛੂਟ ਹੈਗੀ ਹੈ ਉਹਦੇ ਚੋਂ 4% ਉਹਨਾਂ ਨੇ ਕੱਟ ਦੇਣੀ ਹੈ, 12 ਦੇ ਵਿੱਚੋਂ 4% ਕੱਟ ਦੇਣੀ ਹੈ 8%, ਤੇ 1% ਮੈਨੂੰ ਤਾਂ ਮਿਲਣਾ ਉਹਦਾ ਬੈਨੀਫਿਟ ਜੇ ਮੈਂ ਸਮੇਂ ਸਿਰ ਕਿਸ਼ਤ ਭਰੀਏ ਤਾਂ। ਔਰ ਜੇ ਹੁਣ ਜਿਹੜਾ ਜਿਹੜਾ ਬੰਦਾ ਵਾਈ ਕਰਦਾ, ਜੇ ਕੋਈ ਕੁਦਰਤੀ ਆਫ਼ਤ ਆ ਗਈ ਜਿਵੇਂ ਆਪਾਂ ਗੱਲ ਕੀਤੀ ਹੈ, ਕੋਈ ਹੜ ਆ ਗਏ, ਕੋਈ ਜ਼ਿਆਦਾ ਬਾਰਿਸ਼ ਹੋ ਗਈ ਜਾਂ ਕੋਈ ਸੇਮ ਆ ਗਈ ਜਾਂ ਕੋਈ ਫਸਲ ਨੂੰ ਬਿਮਾਰੀ ਪੈ ਗਈ, ਤਾਂ ਜੇ ਉਹਦਾ ਮੁਆਵਜ਼ਾ ਤੁਹਾਨੂੰ 100 ਰੁਪਈਆ, 200 ਰੁਪਈਆ, 300 ਰੁਪਈਆ ਮਿਲੇਗਾ ਤਾਂ ਤੁਸੀਂ ਠੇਕਾ ਵੀ ਭਰਨਾ, ਫਿਰ ਤੁਸੀਂ ਕਰਜ਼ਾਈ ਤਾਂ ਹੋਵੋਗੇ। ਬੈਂਕ ਨੇ ਤੁਹਾਨੂੰ ਪੈਸੇ ਨਹੀਂ ਦੇਣੇ, ਤੁਸੀਂ 8% ਤੋਂ ਫੜੋਗੇ, 8% ਤੁਹਾਨੂੰ ਵਿਆਜ ਵੀ ਵੱਧ ਲਾਊਗਾ, ਫਿਰ ਕੀ ਹੋਊਗਾ, 8% ਦਾ ਵਿਆਜ ਕਰਦੇ ਕਰਦੇ ਜਿਹੜੀ ਮੇਰੀ ਜ਼ਮੀਨ ਹੈ 5 ਕਿੱਲੇ ਉਹਦੇ ਤੇ ਵੀ 8% ਦੀ ਨਜ਼ਰ ਹੋਊਗੀ। ਜਦੋਂ ਉਹਨੂੰ ਪਤਾ ਵੀ ਮੈਂ ਇਹਦੇ ਪੈਸੇ ਨਹੀਂ ਮੋੜ ਸਕਦਾ, ਉਹ ਕਹੂਗਾ ਜੀ ਕਿੱਲਾ ਲਿਖਾ ਦੇ, ਫਿਰ ਤੂੰ ਮੇਰੀ ਜ਼ਮੀਨ ਘੱਟ ਜਾਊਗੀ। ਖੇਤੀ ਬਿੱਲ ਤਾਂ ਹੁਣ ਆਇਆ ਨਾ, ਖੇਤੀ ਬਿੱਲ ਤਾਂ ਅੱਜ ਆਇਆ, ਲੇਕਿਨ ਇਸ ਤੋਂ ਪਹਿਲਾਂ ਘੱਟੋ ਘੱਟ, ਹਾਂ ਬਿਲਕੁਲ, ਅਸੀਂ ਕਹਿ ਸਕਦੇ ਹਾਂ ਕਿ ਜੇ ਤੁਸੀਂ ਪੂਰੇ ਪੰਜਾਬ ਦਾ ਸਰਵੇ ਕਰੋ ਤਾਂ 5.5 ਲੱਖ ਕਿਸਾਨਾਂ ਦੀ ਜ਼ਮੀਨ ਇਸ ਸਿਸਟਮ ਦੇ ਰਾਹੀਂ ਆੜ੍ਹਤੀਆਂ ਦੇ ਘਰਾਂ ਦੇ ਵਿੱਚ ਜਾ ਚੁੱਕੀ ਹੈ।
ਬਿੱਟਾ ਸਾਹਿਬ,
ਦਿਹਾੜੀਦਾਰ ਮਜ਼ਦੂਰ ਬਣ ਚੁੱਕੇ ਨੇ ਛੋਟੇ ਫਾਰਮਰ।
ਇੱਕ ਨਾ ਮੈਂ ਕੱਲ੍ਹ ਵੀਡੀਓ ਦੇਖ ਰਿਹਾ ਸੀ, ਮੈਂ ਗਿਆਨੀ ਜੀ ਨਾਲ ਵੀ ਗੱਲ ਕਰਨੀ ਚਾਹੀਦੀ ਸੀ, ਚਲੋ ਵਿੱਚ ਰਹਿ ਗਈ, ਅਤੇ ਉਹ ਕਹਿੰਦੇ ਨੇ ਕਿ ਬੀਜੇਪੀ ਦੇ ਉਹ ਮੈਂਬਰ ਸੀ, ਵੋਟਾਂ ਵੀ ਉਹਨਾਂ ਨੇ ਪਵਾਈਆਂ ਬੀਜੇਪੀ ਨੂੰ, ਆਪ ਵੀ ਪਾਈਆਂ, ਅਤੇ ਉਹ ਆਪ ਹੁਣ ਧਰਨੇ 'ਤੇ ਆ ਕੇ ਬੈਠੇ ਨੇ, ਉਹ ਪੂਰਾ ਬੀਜੇਪੀ ਦਾ ਝੰਡਾ ਲੈ ਕੇ ਨਾਲ ਬੈਠੇ ਨੇ, ਹੈ ਨਾ। ਉਹਨਾਂ ਨੂੰ ਪੱਤਰਕਾਰ ਪੁੱਛ ਰਹੇ ਨੇ ਵੀ ਤੁਸੀਂ ਬੀਜੇਪੀ ਦੇ ਬੰਦੇ ਹੋ, ਬੈਨਰ ਬੀਜੇਪੀ ਦੇ ਆ, ਵੀ ਤੁਸੀਂ ਸਰਕਾਰ ਦੇ ਵਿਰੁੱਧ ਕਿਉਂ? ਕਹਿੰਦੇ ਵਿਰੁੱਧ ਇਹ ਆ ਕਿ ਹੁਣ ਸਾਡੇ ਗਲੇ 'ਚ ਛੁਰੀ ਫਿਰ ਰਹੀ ਆ। ਉਹਨਾਂ ਨੇ ਐਗਜ਼ਾਮਪਲ ਦਿੱਤੀ ਕਿ ਸਾਡੀ ਕਹਿੰਦੇ ਜ਼ਮੀਨ ਅਕਵਾਇਰ ਕੀਤੀ ਗਈ, ਅਕਵਾਇਰ ਕਰਕੇ ਅਸੀਂ ਦਿੱਤੀ ਉਹਨਾਂ ਨੂੰ, ਪਰ ਗੱਲ ਇਹ ਹੈ ਕਹਿੰਦੇ ਅਸੀਂ ਹੁਣ ਉੱਥੇ ਫੈਕਟਰੀ ਲੱਗਣੀ ਹੈ ਜਾਂ ਕੁਛ ਵੀ ਲੱਗਣੀ ਹੈ, ਉੱਥੋਂ ਜਿਹੜੇ ਬੰਦੇ ਆ ਰਹੇ ਨੇ ਸਾਰੇ ਕੰਮ ਵਾਲੇ, ਉਹ 300 ਕਿਲੋਮੀਟਰ ਤੋਂ ਆ ਰਹੇ ਨੇ ਕੰਮ ਕਰਨ, ਉਹਨਾਂ ਦੀ ਜ਼ਮੀਨ 'ਤੇ ਲੱਗੀ ਫੈਕਟਰੀ ਦੇ, ਪਿੰਡ ਤੋਂ ਕੋਈ ਵੀ ਨਹੀਂ ਲੈ ਰਹੇ ਜਿਹਨਾਂ ਦੀ ਜ਼ਮੀਨ ਅਕਵਾਇਰ ਕੀਤੀ ਹੈ। ਜਿਹੜੀਆਂ ਇਹ ਐਕੁਜੀਸ਼ਨਸ ਹੈ ਜਿਹੜੀਆਂ ਅਕਵਾਇਰ ਕੀਤੀਆਂ ਜਾ ਰਹੀਆਂ ਜ਼ਮੀਨਾਂ, ਉੱਥੇ ਹੁਣ ਮਤਲਬ ਆਸਟ੍ਰੇਲੀਆ ਦੇ ਵਿੱਚ ਲਾਅ ਹੈ ਵੀ ਜਦੋਂ ਵੀ ਕੋਈ ਬਾਹਰਲੀ ਕੰਪਨੀ ਆਉਂਦੀ, ਹੁਣ ਅਦਾਨੀ ਨੇ ਆਉਣਾ ਇੱਥੇ, ਉਹਦੀ ਕੋਲ ਮਾਈਨ ਹੈ ਜਾਂ ਹੋਰ ਬਹੁਤ ਸਾਰੀਆਂ ਕੰਪਨੀਆਂ ਨੇ, ਅਦਾਨੀ ਤਾਂ ਇੱਕ ਪਲੇਅਰ ਹੈ, ਅਤੇ ਜਿਹੜੀ ਲੋਕਲ ਗੌਰਮੈਂਟ ਹੈ ਨਾ ਉਹ ਉਹ ਇੱਕ ਸਮਝੌਤਾ ਕਰਦੀ ਉਹਦੇ ਨਾਲ ਵੀ ਤੁਸੀਂ ਦੱਸੋ ਵੀ ਇਹ 'ਚ ਜੋਬਾਂ ਕਿੰਨੀਆਂ ਕ੍ਰੀਏਟ ਕਰੂੰਗੇ, ਕਿੰਨੀਆਂ ਜੋਬਸ ਹੋਊਗੀਆਂ। ਫਿਰ ਉਹ ਸੂਬੇ ਦੀ ਗੱਲ ਚੱਲਦੀ ਹੈ ਵੀ ਤੁਸੀਂ ਲੋਕਲ ਬੰਦਿਆਂ ਨੂੰ ਕਿੰਨਿਆਂ ਨੂੰ ਜੋਬ ਦਿਉਂਗੇ, ਅਤੇ ਉਹ ਇੱਕ ਪ੍ਰਪੋਰਸ਼ਨ ਹੁੰਦਾ ਕਿ ਤੁਸੀਂ ਬਾਹਰੋਂ ਸਿਰਫ 5-10% ਲੋਕ ਹੀ ਲਿਆ ਸਕਦੇ ਹਾਂ, ਬਾਕੀ ਸਾਰੇ ਤੁਹਾਨੂੰ ਲੋਕਲ ਵਰਤਣੇ ਪੈਣੇ ਆ। ਇਹ ਸਾਡੀਆਂ ਸਰਕਾਰਾਂ ਇੰਨੀ ਡਿਟੇਲ ਤੱਕ ਕਿਉਂ ਨਹੀਂ ਸੋਚਦੀਆਂ ਵੀ ਜ਼ਮੀਨ ਅਕਵਾਇਰ ਕਰ ਲਈ, ਲੋਕਲ ਪਿੰਡ ਵਿਹਲਾ ਬੈਠਾ, ਆਲੇ ਦੁਆਲੇ ਬੈਠਾ ਬੈਠਾ ਹੈ, ਉਹਨਾਂ ਨੂੰ ਜੋਬ ਦੇਣ ਦੇ ਲਈ ਤਾਂ ਉੱਥੇ ਫੈਕਟਰੀ ਲੱਗਣੀ ਹੈ। ਜੇ ਉੱਥੋਂ 300 ਕਿਲੋਮੀਟਰ ਤੋਂ ਦੂਰੋਂ ਸਾਰੀ ਲੇਬਰ ਲਿਆ ਕੇ ਕੰਮ ਕਰਾਉਣੇ ਆ, ਤਾਂ ਫਾਇਦਾ ਲੋਕਲ ਬੰਦਿਆਂ ਨੂੰ ਕੀ ਫਾਇਦਾ ਹੋਇਆ ਫਿਰ ਉਹ ਡਿਵੈਲਪਮੈਂਟ ਦਾ?
ਬਿਲਕੁਲ ਜੀ, ਸਾਡੀ ਤਰਾਸਦੀ ਇਹੀ ਹੈ। ਹੁਣ ਸਾਡੇ ਅਸੀਂ ਮਾਲਵੇ ਦੇ ਵਿੱਚ ਦੇਖੀਏ ਤਾਂ ਐਗਰੋ ਬੇਸਡ ਜਿਹੜੇ ਪਲਾਂਟ ਲੱਗੇ ਨੇ, ਮੰਨ ਲਓ ਗੱਤਾ ਮਿੱਲ ਲੱਗੀ ਹੈ, ਪੇਪਰ ਮਿੱਲ ਲੱਗੀ ਹੈ, ਜਿਹਦੇ ਚ ਪਰਾਲੀ, ਜਿਹਦੇ ਚ ਤੂੜੀ, ਜਿਹਦੇ ਚ ਖੇਤੀ ਦਾ ਰਹਿੰਦ ਖੂੰਦ, ਉਹ ਉੱਥੇ ਯਾਨੀ ਇਕੱਤਰ ਹੁੰਦਾ ਹੈ, ਤੇ ਉਹਨਾਂ ਉਹਨਾਂ ਦੇ ਨਾਲ ਕਿਸਾਨ ਨੂੰ ਜੋਬ ਮਿਲੀ
ਜੀ,
ਕਿਸਾਨ ਮਜ਼ਦੂਰ ਨੂੰ ਜੋਬ ਮਿਲੀ, ਜਿਹੜੇ ਬੰਦੇ ਨੇ ਲੋਡ ਲੈ ਕੇ ਗਿਆ ਟਰੈਕਟਰ ਟਰਾਲੀ ਵਾਲੇ ਨੂੰ ਨੌਕਰੀ ਮਿਲੀ, ਉਹਨੂੰ ਕੋਈ ਪੈਸੇ ਮਿਲੇ, ਔਰ ਇਹਦੇ ਨਾਲ ਆੜਤੀ ਦਾ ਕੰਮ ਚੱਲਿਆ, ਇਹਦੇ ਨਾਲ ਜਿਹੜੇ ਮਕੈਨਿਕ ਹੈ ਜਾਂ ਕੋਈ ਹੋਰ ਜਿਹੜੇ ਛੋਟੇ ਕਾਰੋਬਾਰੀ ਹੈ, ਟੈਕਸੀ ਵਾਲੇ ਆ, ਉਹਨਾਂ ਨੂੰ ਰੁਜ਼ਗਾਰ ਮਿਲਿਆ। ਹੁਣ ਸੈਲੋ ਜਿਹੜਾ ਸੈਲੋ ਪਲਾਂਟ ਲੱਗਿਆ ਹੋਇਆ ਹੈ ਡਗਰੂ, ਅੱਜ ਤੋਂ 15 ਸਾਲ ਪਹਿਲਾਂ ਅਦਾਨੀ ਗਰੁੱਪ ਨੇ ਲਾਇਆ
ਜੀ,
ਉਹਦੇ ਚ ਕੀ ਹੈ ਜੀ, ਉਹਦੇ ਚ ਸਾਰਾ ਕੁਝ ਆਟੋਮੈਟਿਕ ਹੈਗਾ।
ਅੱਛਾ,
ਤੁਸੀਂ ਟਰਾਲੀ ਲਿਆਂਦੀ, ਟਰਾਲੀ ਤੁਸੀਂ ਢੇਰੀ ਕੀਤੀ, ਔਰ ਟਰਾਲੀ ਨੇ ਆਪਣੇ ਆਪ ਉਹਨੇ ਪ੍ਰੋਸੈਸ ਲੈ ਕੇ ਉਹਨਾਂ ਕੰਪਰੈਸ਼ਰ ਦੇ ਵਿੱਚ ਜਾ ਕੇ ਉਹਦੇ ਚ ਜਿਹੜਾ ਮਿੱਟੀ ਹੈ ਜਾਂ ਕੋਈ ਹੋਰ ਹੈ ਉਹਨੂੰ ਉਹਨੇ ਸੱਕ ਕਰਕੇ ਉਹਦੀ ਜਿਹੜੀ ਤੁਹਾਡੀ ਜਿੰਸ ਹੈ ਉਹਨੂੰ ਵੱਖਰਾ ਕਰ ਦਿੱਤਾ, ਤੇ ਉੱਥੇ ਟ੍ਰੇਨ ਲੱਗ ਗਈ ਸਿੱਧੀ ਆ ਕੇ, ਤੇ ਟ੍ਰੇਨ ਦੇ ਵਿੱਚ ਉਹ ਪੈ ਗਿਆ, ਤੇ ਉਹ ਮਾਲ ਜਿਹੜਾ ਹੈਗਾ ਉਹ ਬੰਬੇ ਜਾਂ ਜਿੱਥੇ ਵੀ ਉਹਨਾਂ ਦਾ ਜਾਣਾ ਉਹ ਸਾਰਾ ਡੰਪ ਹੋ ਗਿਆ
ਜੀ।
ਸੋ ਮੈਨੂਅਲ ਕੰਮ ਤਾਂ ਉੱਥੇ 15-20 ਬੰਦਿਆਂ ਦਾ, ਇਕੱਲਾ ਸਿਕਿਉਰਿਟੀ ਦਾ ਹੀ ਰਹਿ ਜਾਂਦਾ, ਦੂਜੇ ਦਾ ਉਹਦਾ ਹੁੰਦਾ ਹੀ ਨਹੀਂ ਗਾ ਟੈਕਨੀਕ ਦੇ ਹਿਸਾਬ ਨਾਲ। ਜੇ ਤੁਸੀਂ ਇੰਡਸਟਰੀਲਿਸਟ ਦੀ ਗੱਲ ਕਰੋ, ਜਿਹੜੇ ਵੱਡੇ ਇੰਡਸਟਰੀਲਿਸਟ ਹੈ ਉਹ ਕਹਿੰਦੇ ਆ ਜੀ ਲੇਬਰ ਬੜੀ ਮਹਿੰਗੀ ਹੈ, ਸਾਨੂੰ ਮੈਨੂਅਲ ਅਸੀਂ ਕਰਾ ਨਹੀਂ ਸਕਦੇ, ਸਾਡੇ ਕੋਲ ਖਰਚੇ ਬੜੇ ਪੈਂਦੇ ਨੇ
ਜੀ।
ਜੇ ਐਗਰੋ ਬੇਸ ਦੀ ਗੱਲ ਕਰੀਏ, ਕੋਈ ਜਿਹੜੀਆਂ ਫੈਕਟਰੀਆਂ ਲੱਗੀਆਂ ਉਹਦੇ ਤੇ ਫਿਰ ਸੂਬਾ ਸਰਕਾਰ ਦੇ ਜਿਹੜੇ ਵਿਧਾਇਕ ਨੇ, ਮੰਤਰੀ ਨੇ, ਮੌਜੂਦਾ ਸੱਤਾਧਾਰੀ ਚਲਦੇ ਨੇ, ਉਹ ਕਹਿੰਦੇ ਜੀ ਸਾਡੇ ਬੰਦੇ ਰੱਖੋ, ਸਾਡੇ ਬੰਦਿਆਂ ਨੂੰ ਐਡਜਸਟ ਕਰੋ, ਜਾਂ ਸਾਨੂੰ ਮਹੀਨਾ ਦਿਓ, ਜਾਂ ਸਾਡੀਆਂ ਜਿਹੜੀ ਟਰਾਂਸਪੋਰਟ ਦਾ ਠੇਕਾ ਸਾਨੂੰ ਦਿਓ, ਉਹ ਬੜੀਆਂ ਘੁੰਡੀਆਂ ਹੈਗੀਆਂ। ਉਹਦੇ ਚ ਫਿਰ ਜਿਹੜਾ ਇੰਡਸਟਰੀਲਿਸਟ ਹੈ ਉਹ ਚਾਹ ਕੇ ਵੀ ਇਨਵੈਸਟ ਨਹੀਂ ਕਰਦਾ। ਹੁਣ ਤੁਸੀਂ ਦੇਖੋ ਵੀ ਪੰਜਾਬ ਦੇ ਵਿੱਚ ਸਬਸਿਡੀ ਨਹੀਂ ਮਿਲ ਰਹੀ, ਹਿਮਾਚਲ ਚ ਮਿਲ ਰਹੀ ਹੈ, ਉੱਤਰਾਖੰਡ ਚ ਮਿਲ ਰਹੀ ਹੈ, ਪਹਾੜੀ ਸੂਬਿਆਂ ਦੇ ਵਿੱਚ 10-10 ਸਾਲ ਲਈ ਟੈਕਸ ਵੀ ਫ੍ਰੀ ਹੈ, ਇਹ ਸਾਰੀ ਇੰਡਸਟਰੀ ਉੱਥੇ ਪਲਾਇਨ ਹੋ ਰਹੀ ਹੈ। ਉਹਦਾ ਕਾਰਨ ਕੀ ਹੈ ਕਿ ਸਰਕਾਰ ਦੀਆਂ ਜਿਹੜੀਆਂ ਪਾਲਿਸੀਆਂ ਨੇ ਠੀਕ। ਮੰਨ ਲਓ ਮੈਂ ਅਕਾਲੀ ਦਲ ਦਾ ਵਰਕਰ ਹੈ, ਤੇ ਮੇਰੀ ਨਜ਼ਰ ਹੋਏਗੀ ਕਿ ਮੈਨੂੰ ਜੀ ਇਸ ਫੈਕਟਰੀ ਦਾ ਕੰਮ ਮਿਲ ਜੇ। ਮੈਂ ਕਾਂਗਰਸ ਦਾ ਵਰਕਰ ਹਾਂ ਤੇ ਮੇਰੀ ਨਜ਼ਰ ਹੋਏਗੀ ਮੈਨੂੰ ਇਸ ਦਾ ਕੰਮ ਮਿਲ ਜੇ। ਜਿਵੇਂ ਰੇਤੀ ਦੀਆਂ ਖੱਡਾਂ ਦੇ ਉੱਤੇ ਜਦੋਂ ਅਕਾਲੀ ਚਲੇ ਜਾਂਦੇ ਆ ਤੇ ਉਦੋਂ ਕਾਂਗਰਸ ਵਾਲੇ ਕਬਜ਼ਾ ਕਰ ਲੈਂਦੇ ਆ, ਜਦੋਂ ਕਾਂਗਰਸ ਵਾਲੇ ਚਲੇ ਜਾਂਦੇ ਤਾਂ ਉਦੋਂ ਅਕਾਲੀ ਕਬਜ਼ਾ ਕਰ ਲੈਂਦੇ ਆ। ਤੇ ਹੁਣ ਗੱਲ ਇਹ ਆਮ ਆਦਮੀ ਪਾਰਟੀ ਨੂੰ ਵੀ ਸਮਝ ਲੱਗ ਗਈ, ਉਹਨਾਂ ਨੂੰ ਵੀ ਹੁਣ ਕੁਝ ਨਾ ਕੁਝ ਹਿੱਸਾ ਮਿਲਣ ਲੱਗ ਪਿਆ।
ਅੱਛਾ,
ਪਰ ਅੱਜ ਤੋਂ 10 ਸਾਲ ਪਹਿਲਾਂ,
ਹਾਂਜੀ ਹਾਂਜੀ ਕਰੀ,
ਅੱਜ ਤੋਂ 10 ਸਾਲ ਪਹਿਲਾਂ ਜਦੋਂ ਟਰਾਲੀ ਰੇਤੇ ਦੀ ਭਰਨ ਦੇ ਲਈ ਤੁਸੀਂ 250 ਰੁਪਇਆ ਲੇਬਰ ਨੂੰ ਦਿੰਦੇ ਸੀ, ਤਾਂ ਉਦੋਂ ਵੀ 100 ਰੁਪਇਆ ਤੁਸੀਂ ਸੱਤਾਧਾਰੀ ਧਿਰ ਦੇ ਵਿਧਾਇਕ ਨੂੰ ਦਿੰਦੇ ਸੀ, ਸਾਨੂੰ ਪਤਾ ਨੀ ਲੱਗਦਾ ਸੀਗਾ। ਉਦੋਂ ਕੰਮ ਇਹ ਰੁਪਈਆਂ ਚ ਸੀਗਾ, ਹੁਣ ਇਹ ਕਰੋੜਾਂ ਚ ਹੋ ਗਿਆ, ਕਿਉਂਕਿ ਹੌਲੀ ਹੌਲੀ ਤੁਸੀਂ ਦੇਖੋ ਵੀ ਰੇਤਾ ਕਿਸੇ ਨੇ ਸੋਚਿਆ ਸੀਗਾ ਵੀ ਰੇਤੇ ਦੇ ਵਿੱਚੋਂ ਲੋਕ ਇੰਨੀ ਕਮਾਈ ਕਰ ਜਾਣਗੇ, ਰੇਤਾ ਫੀਮ ਬਣ ਜੂਗਾ।
ਦੇਖ ਲਓ ਰੇਤਾ ਪਾਣੀ, ਪਾਣੀ ਵੀ ਮੁੱਲ ਵਿਕਦਾ ਤੇ
ਪਾਣੀ, ਔਰ ਕਿਸੇ ਨੇ ਸੋਚਿਆ ਸੀਗਾ ਵੀ ਜਿਹੜਾ ਆਪਣੀਆਂ ਮੱਝਾਂ ਦੀਆਂ ਜਿਹੜੀਆਂ ਮੰਡੀਆਂ ਲੱਗਦੀਆਂ ਉਹਦੇ ਚੋਂ ਕਰੋੜਾਂ ਰੁਪਇਆ ਹੋਊਗਾ, ਉਹਦੀ ਜਿਹੜੀ ਪਰਚੀ ਕੱਟੀ ਜਾਂਦੀ ਹੈ।
ਬਿੱਟਾ ਸਾਹਿਬ ਇਹ ਫਿਰ ਆਪੋ ਤਾਂ ਆਪ ਹੀ ਪਈ ਹੋਈ ਆ, ਗੱਲ ਤਾਂ ਇਹ ਆ ਵੀ ਜਿਹੜੇ ਵੀ ਕੋਈ ਡਿਵੈਲਪਮੈਂਟ ਹੋਣੀ ਆ, ਜੇ ਤਾਂ ਉਹ ਸੱਤਾਧਾਰੀ ਜਿਹੜੇ ਬੰਦੇ ਨੇ ਸੱਤਾ ਦੇ ਵਿੱਚ ਬੈਠੇ ਨੇ ਜਾਂ ਜਿਹਨਾਂ ਕੋਲ ਪਾਵਰ ਹੈ, ਜੇ ਤਾਂ ਉਹਨਾਂ ਨੂੰ ਕੁਛ ਪਿੱਛੋਂ ਬਣਦਾ ਆ ਫਿਰ ਤਾਂ ਉਹ ਫੈਕਟਰੀ ਲੱਗ, ਫਿਰ ਇਹ ਤਾਂ ਫਿਰ ਜਿਹੜੇ ਇੰਡਸਟਰੀ ਲਾਉਣਾ ਚਾਹੁੰਦੇ, ਕੋਈ ਕੰਮ ਕਰਨਾ ਚਾਹੁੰਦੇ, ਉਹਨਾਂ ਲਈ ਵੀ ਕੋਈ ਵਧੀਆ ਗੱਲ ਨਹੀਂ ਨਾ ਹੈਗੀ। ਉਹ ਫਿਰ ਕਿਉਂ ਲਾਉਣਗੇ ਉੱਥੇ ਜਿੱਥੇ ਮਤਲਬ ਇਹ ਪਹਿਲਾਂ ਹੀ ਕਰਪਸ਼ਨ ਤੋਂ ਸ਼ੁਰੂ ਹੋਣਾ ਕੰਮ ਸਾਰਾ।
ਬਿਲਕੁਲ ਜੀ, ਕੱਲ ਮੈਂ ਮਾਰਕੀਟ ਦੇ ਵਿੱਚ, ਤੁਸੀਂ ਦੇਖੋ ਵੀ ਮੈਂ ਅੱਜ ਦਿੱਲੀ ਜਾਣਾ ਸੀਗਾ ਤੇ ਮੈਂ ਰਸਤੇ 'ਚ ਜਾ ਰਿਹਾ ਸੀ ਤੇ ਇੱਕ ਅਚਾਰ ਬਣਾਉਣ ਵਾਲਾ ਬੰਦਾ ਜਿਹੜਾ ਬਹੁਤ ਪੁਰਾਣਾ ਅਚਾਰ ਬਣਾਉਂਦਾ ਤੇ ਮੈਂ ਉਹਦੇ ਕੋਲ ਰੁਕ ਗਿਆ ਥੋੜਾ ਜਿਹਾ ਅਚਾਰ, ਮੈਂ ਕਿਹਾ ਚਲੋ ਨਾਲ ਲੈ ਜਾਵਾਂਗਾ। ਕਈ ਵਾਰੀ ਕਿਤੇ ਕੋਈ ਦਾਲ ਫੁਲਕਾ ਜਾਂ ਦੂਰ ਹੁੰਦਾ ਤੇ ਜਾਂ ਕੋਲੇ ਅਚਾਰ ਹੋਵੇ ਤਾਂ ਰੋਟੀ ਦੇ ਜਿੱਥੇ ਮਰਜ਼ੀ ਮੰਗ ਕੇ ਖਾ ਲਓ ਤੁਸੀਂ।
ਬਿਲਕੁਲ।
ਤੇ ਉਹ ਬੰਦੇ ਨਾਲ ਮੈਂ ਗੱਲ ਕਰਨ ਲੱਗ ਪਿਆ, ਮੈਂ ਕਿਹਾ ਜੀ ਕੰਮ ਦਾ ਕੀ ਹਾਲ ਹੈ? ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ। ਮੈਂ ਕਿਹਾ ਜੀ ਕੀ ਗੱਲ ਹੋ ਗਈ? ਕਹਿੰਦਾ ਜੀ ਸਭ ਤੋਂ ਛੋਟੀ ਆਈਟਮ ਹੈ ਅਚਾਰ।
ਅੱਛਾ ਜੀ।
ਮੈਂ ਫੈਕਟਰੀ ਲਾ ਸਕਦਾ ਪਰ ਮੈਂ ਆਪਦਾ ਜਿੰਨਾ ਆਪਦੇ ਘਰ ਚ ਬਣਾਉਣਾ ਓਨਾ ਹੀ ਵੇਚਦਾ। ਅੱਜ ਦੀ ਘੜੀ ਉਹ ਕਹਿੰਦਾ ਵੀ ਸਾਡੇ ਕੋਲ ਕੋਈ ਗਾਹਕ ਨਹੀਂ, ਸਾਰਾ ਜਿਹੜਾ ਬੰਦੇ ਹੈਗੇ ਆ ਉਹ ਦਿੱਲੀ ਸੰਘਰਸ਼ ਵੱਲ ਦੇਖ ਰਹੇ ਆ ਕਿ ਉੱਥੋਂ ਕੁਝ ਨਿਕਲੇਗਾ ਤਾਂ ਫਿਰ ਅਸੀਂ ਆਪਦੇ ਕੋਈ ਪੈਸਾ ਧੇਲਾ ਖਰਚ ਕਰਾਂਗੇ। ਲੋਕਾਂ ਨੇ ਪੈਸਾ ਧੇਲਾ ਖਰਚ ਕਰਨਾ ਬੰਦ ਕਰ ਦਿੱਤਾ, ਮਾਰਕੀਟ ਦੇ ਵਿੱਚ ਕੋਈ ਨਵੀਂ ਚੀਜ਼ ਲੈਣੀ ਬੰਦ ਕਰ ਦਿੱਤੀ ਹੈ, ਔਰ ਸਭ ਤੋਂ ਸਸਤੀ ਜਿਹੜੀ ਸਭ ਤੋਂ ਛੋਟੀ ਚੀਜ਼ ਆ ਅਚਾਰ, ਉਹ ਕਹਿੰਦਾ ਮੇਰੀ ਦੁਕਾਨ ਨੂੰ ਵੀ ਫਰਕ ਪੈ ਗਿਆ ਇਸ ਗੱਲ ਵੀ ਇਹ ਸਰਕਾਰ ਕੀ ਕਰ ਰਹੀ ਹੈ, ਸੋਚ ਹੀ ਨਹੀਂ ਰਹੀ ਸਾਡੇ ਬਾਰੇ। ਸ਼ਾਮ ਨੂੰ ਇੱਕ ਬੰਦਾ ਮੈਨੂੰ ਮਿਲਦਾ ਹੈ,
ਜੀ ਜੀ
ਮੈਂ ਤੁਹਾਨੂੰ ਇਹਦੇ ਨਾਲ ਗੱਲ ਜੋੜ ਦਿਆਂ। ਸ਼ਾਮ ਨੂੰ ਇੱਕ ਬੰਦਾ ਮੈਨੂੰ ਮਿਲਦਾ ਹੈ, ਉਹ ਕਹਿੰਦਾ ਜੀ ਮਰ ਗਏ ਲੁੱਟੇ ਗਏ। ਮੈਂ ਕਿਹਾ ਕੀ ਹੋ ਗਿਆ? ਕਹਿੰਦਾ ਜੀ ਮੇਰਾ ਸ਼ਰਾਬ ਦਾ ਕਾਰੋਬਾਰ ਹੈ, ਸ਼ਰਾਬ ਦੇ ਠੇਕੇ ਮੇਰੇ ਕੋਲੇ ਹੈ, ਅੱਗੇ ਮੇਰੀ 7 ਲੱਖ ਰੁਪਏ ਦੀ ਰੋਜ਼ ਦੀ ਹੁੰਦੀ ਹੈ ਸੇਲ 3 ਠੇਕਿਆਂ ਤੋਂ, 3 ਯੂਨਿਟਾਂ ਤੋਂ। ਤੇ ਅੱਜ ਮੇਰੀ ਸੇਲ ਜਿਹੜੀ ਹੈਗੀ ਉਹ 3.5 ਲੱਖ ਰੁਪਇਆ ਹੋ ਗਈ। ਕਹਿੰਦਾ ਕੀ? ਕਹਿੰਦਾ ਜੀ ਕਿਸਾਨਾਂ ਨੇ ਮਾਰਤਾ। ਮੈਂ ਕਿਹਾ ਕਿਸਾਨਾਂ ਨੇ ਮਾਰਤਾ, ਇਹ ਕੀ ਗੱਲ ਕਰੇ? ਕਹਿੰਦਾ ਜੀ ਸਾਰੇ ਕਿਸਾਨ ਜਿਹੜੇ ਉਹ ਦਿੱਲੀ ਚਲੇ ਗਏ, ਸਾਡੀ ਸੇਲ ਘੱਟ ਗਈ। ਤੇ ਉਹਨੇ ਨਵੀਂ ਗੱਲ ਦੱਸੀ, ਉਹ ਕਹਿੰਦਾ ਜੀ ਜਿਹੜਾ ਬਹਾਦਰਗੜ੍ਹ ਠੇਕਾ ਸ਼ਰਾਬ ਦਾ, ਉੱਥੇ ਬੋਤਲ ਹੈਗੀ ਹੈ 130 ਰੁਪਈਆਂ ਦੀ, ਜਿਹੜਾ ਪੰਜਾਬ ਚ ਬੋਤਲ ਹੈਗੀ ਹੈ 260 ਰੁਪਈਆਂ ਦੀ।
ਅੱਛਾ।
ਉਹ ਕਹਿੰਦਾ ਜੀ ਜਿੰਨੇ ਪੈਸੇ ਉਹ ਕਮਾ ਲੈਣਗੇ ਉਹ 3 ਪੀੜੀਆਂ ਲਈ ਪੈਸੇ ਨੀ ਮੁੱਕਣੇ, ਤੇ ਸਾਨੂੰ ਘਾਟਾ ਪੈ ਜੂਗਾ ਤੇ ਸਾਨੂੰ ਉਲਟਾ ਕਰੋਨਾ ਕਰਕੇ 40-40 ਲੱਖ ਰੁਪਇਆ ਇੱਕ ਇੱਕ ਠੇਕੇਦਾਰ ਨੂੰ ਸਰਕਾਰ ਨੇ ਸਿਕਿਉਰਿਟੀ ਜਿਹੜੀ ਸੈਲਸੀ ਦਿੱਤੀ ਸੀ ਉਹ ਵੀ ਕੱਟ ਲਈ ਸਾਡੇ ਤੋਂ। ਅਚਾਰ ਵਾਲਾ ਤਾਂ ਰੋ ਰਿਹਾ ਹੈ ਕਿ ਮੇਰੀ ਸੇਲ ਨਹੀਂ, ਜਿਹਦਾ ਛੋਟਾ ਕਾਰੋਬਾਰ ਹੈ। ਤੇ ਸ਼ਰਾਬ ਦੇ ਠੇਕੇਦਾਰ ਇਸ ਗੱਲ ਤੇ ਚਿੰਤਾ ਦੇ ਵਿੱਚ ਹੈ ਕਿ ਸਾਰੇ ਕਿਸਾਨ ਦਿੱਲੀ ਚਲੇ ਗਏ, ਸਾਡੀ ਸ਼ਰਾਬ ਕੌਣ ਪੀਊਗਾ?
ਹੁਣ ਸ਼ਰਾਬ ਛੱਡ ਕੇ ਚਿੱਟੇ ਤੇ ਲਾ ਦਈਏ।
ਤੁਸੀਂ ਦੇਖੋ ਬਿਜ਼ਨਸ ਲੋਕਾਂ ਨੂੰ ਸਿਰਫ ਤੇ ਸਿਰਫ ਇਹ ਹੈ ਕਿ ਸਾਡੇ ਬਿਜ਼ਨਸ ਨੂੰ ਕੋਈ ਇਫੈਕਟ ਨਾ ਪਵੇ।
ਪਰ ਇਫੈਕਟ ਤਾਂ ਪੈ ਰਿਹਾ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਇਫੈਕਟ ਤਾਂ ਗਰਾਊਂਡ ਲੈਵਲ ਤੇ ਪੈ ਰਿਹਾ। ਮੇਰੀ ਗੱਲ ਹੋ ਰਹੀ ਸੀ ਨਵਾਂ ਸ਼ਹਿਰ, ਬੜੀ ਨਿਗਾਹ ਰੱਖਦੇ ਨੇ ਸੈਂਟਰ 'ਚ ਉਹਨਾਂ ਦੀ ਸੁਨਿਆਰੇ ਦੀ ਦੁਕਾਨ, ਤੇ ਉਹ ਕਹਿੰਦੇ ਵੀ ਬਸ ਹੈਂਡ ਟੂ ਮਾਊਥ ਹੀ ਚੱਲ ਰਿਹਾ ਕੰਮ, ਕਿਉਂਕਿ ਆਹੀ ਟਾਈਮ ਹੁੰਦਾ ਆ ਪੈਸੇ ਬਣਾਉਣ ਦਾ ਕਮਾਉਣ ਦਾ। ਤੇ ਕਿਸਾਨ ਕਹਿੰਦੇ ਬਾਹਰੋਂ ਤਾਂ ਕੀ ਆਉਣੇ ਆ ਤੇ ਵਿਆਹ ਤਾਂ ਇੱਥੇ ਕੀ ਹੋਣੇ ਆ, ਪੰਜਾਬ ਦਾ ਕਿਸਾਨ ਇੱਥੋਂ ਬਾਹਰ ਚਲੇ ਗਿਆ ਵੱਡੇ ਪੱਧਰ ਤੇ। ਸੋ ਸਾਰਿਆਂ ਨੂੰ ਮਤਲਬ ਧੱਕਾ ਤਾਂ ਲੱਗ ਰਿਹਾ ਹਰੇਕ ਪਾਸੇ। ਪਰ ਬਿੱਟਾ ਸਾਹਿਬ ਇੱਕ ਤਾਂ NRI ਨਹੀਂ ਬਾਹਰੋਂ ਜਾ ਰਿਹਾ, ਜੇ ਹੁਣ NRI ਪੈਸਾ ਜਾ ਰਿਹਾ ਤਾਂ ਉਹ ਹੁਣ ਕਿਸਾਨਾਂ ਲਈ ਜਾ ਰਿਹਾ, ਆਪਣੀ ਉਹਨਾਂ ਦੀ ਐਂਟਰਟੇਨਮੈਂਟ ਲਈ ਨਹੀਂ ਜਾ ਰਿਹਾ। ਸੋ ਹਰੇਕ ਪਾਸਿਓਂ ਇਹ ਸਮੱਸਿਆ ਆ, ਪਰ ਹੌਲੀ ਹੌਲੀ ਇਹਦਾ ਜਿਹੜਾ ਸਮਾਧਾਨ ਇਹਦਾ ਹੱਲ ਕੱਢਣ ਦੀ ਲੋੜ ਹੈ। ਤੇ ਕੁਛ ਨੁਕਤੇ ਹੋਰ ਡਿਸਕਸ ਕਰਨ ਵਾਲੇ ਆ ਜਿਹੜੇ ਮਤਲਬ ਆਪਾਂ ਕਈ ਵਾਰੀ ਅਣਗੌਲੇ ਕਰ ਦਿੰਦੇ। ਇੱਕ ਤਾਂ ਬਿੱਟਾ ਸਾਹਿਬ ਤੁਹਾਨੂੰ ਇਹ ਸਵਾਲ ਕੱਲ੍ਹ ਵੀ ਵੈਸੇ ਆਇਆ ਸੀਗਾ ਕਿ ਕਿਸਾਨ ਯੂਨੀਅਨਾਂ ਦੇ ਲੀਡਰ ਨੇ ਉਹ ਨੈਗੋਸ਼ੀਏਟ ਕਰ ਰਹੇ ਨੇ ਸਰਕਾਰ ਦੇ ਨਾਲ, ਸਰਕਾਰ ਦੇ ਮਿਨਿਸਟਰ, ਔਰ ਜਿਹੜੇ ਮਿਨਿਸਟਰ ਆ ਉੱਥੇ ਮੋਦੀ ਸਾਹਿਬ ਦਾ ਜਾ ਨਹੀਂ ਰਹੇ, ਅਤੇ ਦੂਜੇ ਪਾਸੇ ਬਾਬਾ ਲੱਖਾ ਸਿੰਘ ਹੁਣਾਂ ਨਾਲ ਮੀਟਿੰਗ ਕੀਤੀ ਆ ਮਿਨਿਸਟਰ ਨੇ, ਫੋਟੋਆਂ ਵੀ ਪਾਈਆਂ ਆ, ਅਤੇ ਇਹਦਾ ਕੀ ਰਾਜ ਆ? ਮੈਂ ਤਾਂ ਬਾਬਾ ਲੱਖਾ ਸਿੰਘ ਨੂੰ ਇੱਦਾਂ ਹੀ ਜਾਣਦਾ ਕਿ ਉਹ ਲੰਗਰ ਲਾਉਂਦੇ ਹੁੰਦੇ ਸੀ ਉੱਥੇ, ਲਾਉਂਦੇ ਆ ਹਜੇ ਵੀ ਲਾਉਂਦੇ ਆ, ਸੇਵਾ ਕਰਦੇ ਨੇ ਜਿੱਦਾਂ ਵੀ ਆ। ਕੰਟਰੋਵਰਸ਼ਲ ਆ, ਤੁਸੀਂ ਪਾਇਆ ਸੀ ਉਹ ਤਾਂ ਪਤਾ ਹੀ ਆ ਸਾਰਿਆਂ ਨੂੰ, ਪਰ ਇਹ ਕੀ ਪੈਂਤੜਾ ਆ, ਥੋੜ੍ਹਾ ਐਕਸਪਲੇਨ ਕਰੋ ਇਹਨੂੰ।
ਹਾਂਜੀ, ਕੱਲ ਨਾਨਕ ਸਾਹਿਬ ਸੰਪਰਦਾ ਦੇ ਹੀ ਬਲਵਿੰਦਰ ਸਿੰਘ ਨੇ, ਕੋਈ ਬਾਬਾ ਜੀ, ਉਹ ਬਾਬਾ ਜੀ ਕਹਿੰਦੇ ਉਹਨੂੰ, ਉਹ ਪਤਾ ਨੀ ਕਿਵੇਂ ਬਾਬਾ ਜੀ ਕਹਿੰਦੇ ਆ, ਉਹ ਬਾਬਾ ਲੱਖਾ ਸਿੰਘ ਜਿਹੜੇ ਨੇ ਇਹਨਾਂ ਬਾਰੇ ਕਾਫੀ ਖੁਲਾਸੇ ਕਰ ਰਹੇ ਸੀ। ਉਹ ਕਹਿੰਦੇ ਸੀ ਇਹਨਾਂ ਨੂੰ ਨੰਬਰਦਾਰੀ ਚ ਸ਼ੌਂਕ ਰੱਖਦੇ ਨੇ ਲੱਖਾ ਸਿੰਘ ਜਿਹੜੇ ਨੇ, ਔਰ ਹਰੇਕ ਗੱਲ ਚ ਨੰਬਰਦਾਰੀ ਕਰਦੇ ਨੇ। ਜਦੋਂ ਨਾਨਕ ਸਾਹਿਬ ਸੰਪਰਦਾ ਦੇ ਤੁਸੀਂ ਮੱਥਾ ਟੇਕਣ ਜਾਓ ਉੱਥੇ ਇੱਕ ਬਹੁਤ ਵੱਡਾ ਬੋਰਡ ਲੱਗਿਆ, ਤੁਸੀਂ ਦੇਖਿਆ ਵੀ ਹੋਣਾ ਸ਼ਾਇਦ, ਇੱਥੇ ਲਿਖਿਆ ਕਿ ਇੱਥੇ ਕਿਸੇ ਤਰ੍ਹਾਂ ਦੀ ਕੋਈ ਵੀ ਰਾਜਨੀਤਿਕ ਗੱਲ ਅਸੀਂ ਨਹੀਂ ਕਰਾਂਗੇ, ਨਾ ਹੀ ਕਿਸੇ ਰਾਜਨੀਤਿਕ ਵਿਵਾਦ ਚ ਪਾਵਾਂਗੇ, ਨਾ ਹੀ ਅਸੀਂ ਰਾਜਨੀਤਿਕ ਮੁੱਦੇ ਦੀ ਗੱਲ ਕਰਾਂਗੇ। ਤੇ ਇਹ ਬਾਬਾ ਲੱਖਾ ਸਿੰਘ ਨੂੰ ਪਤਾ ਨੀ ਉਹ ਬੋਰਡ ਜ਼ਿਆਦਾ ਦਿਸਿਆ ਨਹੀਂ ਜਾਂ ਉਹ ਰੰਗ ਦੁਬਾਰਾ ਕਰਾਉਣ ਵਾਲਾ ਹੋਣਾ। ਇਹ ਪਹੁੰਚ ਗਏ ਜੀ, ਔਰ ਹੁਣ ਨਵੀਂ ਖਬਰ ਇੱਕ ਹੋਰ ਆ ਰਹੀ ਹੈ, ਇੱਕ ਸੋਈ ਦੇ ਪ੍ਰਧਾਨ ਨੇ ਕਮਲਜੀਤ ਸਿੰਘ ਸੋਈ ਦੇ ਪ੍ਰਧਾਨ ਨੇ, ਉਹਨਾਂ ਦਾ ਨਾਮ ਸੋਈ ਹੈ। ਪਹਿਲਾਂ ਇਹ ਆਗੂ ਇੱਥੇ ਰੋਡ ਐਕਸੀਡੈਂਟ ਤੇ ਕੰਮ ਕਰਦਾ ਸੀ, ਪਹਿਲਾਂ ਇਹ ਸਰਕਾਰ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਵੀ ਇਹਨਾਂ ਨੇ ਮੌਜਾਂ ਮਾਣੀਆਂ ਤੇ ਅੱਜ ਕੱਲ ਇਹ ਭਾਜਪਾ ਦਾ ਆਗੂ ਬਣਿਆ ਹੋਇਆ ਲੁਧਿਆਣੇ ਦਾ ਰਹਿਣ ਵਾਲਾ।
ਅੱਛਾ ਜੀ।
ਹੁਣ ਉਹਦੇ ਨਾਲ ਇਹ ਖਬਰਾਂ ਮਿਲ ਰਹੀਆਂ ਨੇ, ਉਹ ਮੀਡੀਆ ਚ ਵੀ ਅੱਜ ਨਸ਼ਰ ਹੋ ਗਈਆਂ ਕਿ ਹੁਣ ਇਹ ਜਿਹੜਾ ਲੱਖਾ ਸਿੰਘ ਹੈਗਾ ਇਹ ਆਪਣਾ ਅਮਿਤ ਸ਼ਾਹ ਜਿਹੜੇ ਨੇ ਗ੍ਰਹਿ ਮੰਤਰੀ ਉਹਨਾਂ ਨੂੰ ਮਿਲਣਗੇ ਅਗਲੀ ਮੀਟਿੰਗ ਜਿਹੜੀ ਅੱਜ ਭਾਰਤ ਦੇ ਵਿੱਚ ਜਿਹੜੀ ਮੀਟਿੰਗ ਹੈ ਇਹ ਉਹਨਾਂ ਕੋਲੇ ਜਾਣਗੇ।
ਅੱਛਾ, ਨਹੀਂ ਉਹਨਾਂ ਤੱਕ ਪਹੁੰਚ ਹੋ ਸਕਦੀ ਆ ਉਹਨਾਂ ਤੱਕ? ਫਿਰ ਬਾਬੇ ਲੱਖੇ ਦੀ ਪਹੁੰਚ ਕਿੱਦਾਂ ਹੋ ਗਈ? ਮਤਲਬ ਜਦੋਂ ਇਹਨਾਂ ਦੇ ਪਿੱਛੇ ਕੋਈ ਪੋਲੀਟੀਕਲ ਵਿਚੋਲਗੀ ਹੁੰਦੀ ਹੋਏਗੀ ਨਾ, ਕੋਈ ਮੀਟਿੰਗਾਂ ਦਾ ਅਰੇਂਜ ਕਰਵਾ ਰਿਹਾ ਹੋਏਗਾ ਨਾ ਕਿਸੇ ਦੀ, ਤਾਂ ਤਰਜਮਾਨੀ ਕਰਦੇ ਹੋਣਗੇ।
ਹਾਂ ਬਿਲਕੁਲ, ਭਾਜਪਾ ਦੇ ਆਗੂ ਨੇ ਕਮਲਜੀਤ ਸੋਈ ਲੁਧਿਆਣੇ ਦੇ ਰਹਿਣ ਵਾਲੇ ਨੇ, ਨਾਨਕਸਰ ਦੇ ਨੇੜੇ ਨੇ, ਤੇ ਲੱਖਾ ਸਿੰਘ ਜੇ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਮਿਲ ਸਕਦਾ ਤੇ ਗ੍ਰਹਿ ਮੰਤਰੀ ਨੂੰ ਮਿਲਣਾ ਵੀ ਉਹਦੇ ਲਈ ਕੋਈ ਔਖਾ ਨਹੀਂ, ਕਿਉਂਕਿ ਭਾਜਪਾ ਨੂੰ ਇੱਕ ਆਕਸੀਜਨ ਚਾਹੀਦੀ ਹੈ, ਉਹ ਆਕਸੀਜਨ ਇਹ ਬਾਬੇ ਲੱਖੇ ਨੇ ਇਹਨਾਂ ਨੂੰ ਦੇ ਦਿੱਤੀ ਹੈ। ਜਦੋਂ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਸੀ ਭਾਜਪਾ ਦੀ, ਪਿੰਡਾਂ ਦੇ ਵਿੱਚ ਝੰਡੇ ਲੋਕਾਂ ਨੇ ਲਾ ਦਿੱਤੇ। ਮੈਨੂੰ ਯਾਦ ਹੈ ਚੰਡੀਗੜ੍ਹ ਮੀਟਿੰਗ ਹੋਈ ਸੀ ਭਾਰਤੀ ਜਨਤਾ ਪਾਰਟੀ ਦੇ ਕਿਸਾਨ ਮੋਰਚੇ ਦੀ, ਉਹ ਪ੍ਰੈਸ ਕਾਨਫਰੰਸ ਵਿੱਚ ਮੈਨੂੰ ਵੀ ਸ਼ਾਮਿਲ ਹੋਣ ਦਾ ਮੌਕਾ ਮਿਲਿਆ, ਤਾਂ ਉਹ ਕੁਦਰਤੀ ਜਿਹੜੀ ਮੀਟਿੰਗ ਸੀ ਉਹ ਮੀਟਿੰਗ ਦੇ ਵਿੱਚ ਮੈਂ ਵੀ ਜਾ ਕੇ ਬੈਠ ਗਿਆ, ਉਹਨਾਂ ਨੂੰ ਪਤਾ ਨਹੀਂ ਸੀ ਇਹ ਵਿੱਚ ਪੱਤਰਕਾਰ ਬੈਠ ਗਿਆ। ਮੋਗੇ ਦਾ ਜਿਹੜਾ ਤਰਲੋਚਨ ਸਿੰਘ ਹੈ ਭਾਰਤੀ ਕਿਸਾਨ ਮੋਰਚੇ ਦਾ ਜਿਹੜਾ ਜਨਰਲ ਸਕੱਤਰ ਰਿਹਾ, ਤੇ ਉਹਨੇ ਉੱਠ ਕੇ ਖੜਾ ਹੋ ਕੇ ਕਿਹਾ ਵੀ ਮੈਂ ਪਹਿਲਾਂ ਕਿਸਾਨ ਹੈ ਜੀ, ਬਾਅਦ ਚ ਮੈਂ ਭਾਜਪਾ ਲੈ, ਤੇ ਇਹ ਸਾਡੇ ਲਈ ਬਿੱਲ ਬੜਾ ਖਤਰਾ ਹੈਗਾ, ਅਸੀਂ ਇਸ ਬਿੱਲ ਨੂੰ ਨਹੀਂ ਮੰਨਦੇ, ਤੇ ਤੁਸੀਂ ਇਹਨਾਂ ਨੂੰ ਮੋਦੀ ਸਾਹਿਬ ਨੂੰ ਕਹੋ ਵੀ ਇਹ ਬਿੱਲਾਂ ਦੇ ਵਿੱਚ ਸੁਧਾਰ ਲਿਆਉਣ। ਉਦੋਂ ਬਾਅਦ ਉਹਨੇ ਬੰਦੇ ਨੇ ਰਿਜ਼ਾਈਨ ਵੀ ਕਰ ਦਿੱਤਾ ਸੀਗਾ, ਤੇ ਉਦੋਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਉਹਨੂੰ ਬਿਠਾਤਾ ਸੀਗਾ ਵੀ ਪਬਲਿਕਲੀ ਗੱਲ ਨਹੀਂ ਕਰਨੀ, ਬਾਹਰ ਨਹੀਂ ਗੱਲ ਕਰਨੀ, ਇੱਥੇ ਤੁਸੀਂ ਜਿਹੜੀ ਗੱਲ ਗੁੱਸਾ ਕਰਨਾ ਕਰੀ ਜਾਓ, ਤੇ ਪਰ ਆਪਾਂ ਇਹ ਗੱਲ ਤੁਹਾਨੂੰ ਸਮਝਾਉਣੀ ਹੈ, ਤੁਸੀਂ ਤਾਂ ਲੋਕਾਂ ਨੂੰ ਦੱਸਣਾ ਵੀ ਬਿੱਲ ਬੜੇ ਚੰਗੇ ਆ ਤੇ ਤੁਸੀਂ ਸਾਡਾ ਵਿਰੋਧ ਕਰੀ ਜਾਂਦੇ ਹੋ। ਉਸ ਸਮੇਂ ਇਹ ਲੱਖਾ ਸਿੰਘ ਵਰਗੇ ਬੰਦੇ ਤਾਂ ਆਕਸੀਜਨ ਆ ਭਾਰਤੀ ਜਨਤਾ ਪਾਰਟੀ ਲਈ। ਜਦੋਂ ਤੁਸੀਂ ਦੇਖੋ ਵੀ ਅੱਜ ਭਾਰਤੀ ਕਿਸਾਨ ਯੂਨੀਅਨ ਇਸ ਗੱਲ ਤੇ ਬਜਿੱਦ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਅਸੀਂ ਸੂਪੜਾ ਸਾਫ਼ ਕਰ ਦਿਆਂਗੇ, ਤੇ ਭਾਰਤੀ ਜਨਤਾ ਪਾਰਟੀ ਵਾਲੇ ਇਹ ਕਹੀ ਜਾਂਦੇ ਆ ਕਿ ਆਉਣ ਵਾਲਾ ਮੁੱਖ ਮੰਤਰੀ ਸਾਡਾ ਹੋਏਗਾ। ਉਹ ਕਿਉਂ ਕਹੀ ਜਾਂਦੇ? ਉਹ ਇਹਨਾਂ ਬੰਦਿਆਂ ਦੀ ਸ਼ਹਿ ਕਰਕੇ ਕਹੀ ਜਾਂਦੇ ਆ।
ਨਹੀਂ ਫਿਰ ਇਹਨਾਂ ਦੀ ਕਿੰਨੀ ਅਪਰੋਚ ਕਿੰਨੀ ਕਿ ਤੁਸੀਂ ਇਹ ਦੱਸੋ ਵੀ ਲੱਖਾ ਸਿੰਘ ਹੁਣੀ ਕੀ ਫਾਇਦਾ, ਮਤਲਬ ਲੋਕਾਂ ਤੱਕ ਵੋਟ ਕਨਵਰਟ ਕਰ ਸਕਣਗੇ?
ਲੱਖਾ ਸਿੰਘ ਦੀ ਅਪਰੋਚ, ਲੱਖਾ ਸਿੰਘ ਇਹ ਹੈ ਵੀ ਲੱਖਾ ਸਿੰਘ ਵਰਗੇ ਆਪਣੀਆਂ ਜੇਬਾਂ ਭਰ ਲੈਣਗੇ। ਲੱਖਾ ਸਿੰਘ ਉਹ ਸ਼ਖਸ ਹੈ ਜਿਹੜੇ ਬੰਦੇ ਆਪਦੇ ਰੌਲਿਆਂ ਦੇ ਪਿੱਛੇ ਥਾਣਿਆਂ ਕਚਹਿਰੀਆਂ ਦੇ ਵਿੱਚ ਤੁਰੇ ਫਿਰਦੇ ਆ। ਮੈਨੂੰ ਯਾਦ ਹੈ ਇੱਕ SSP ਬਰਾੜ ਹੁੰਦੇ ਸੀਗੇ, ਉਹਨਾਂ ਨੇ ਸਾਰੇ ਨਾਨਕਸਰ ਵਾਲਿਆਂ ਬੰਦਿਆਂ ਨੂੰ ਸੱਦਿਆ ਵੀ ਆਓ ਵੀ ਤੁਹਾਡਾ ਰਾਜੀਨਾਮਾ ਕਰਾਈਏ, ਤੇ ਉਹ ਅਖਬਾਰਾਂ ਚ ਖਬਰਾਂ ਵੀ ਛਪੀਆਂ, ਉਹ ਮੇਰੇ ਕੋਲ ਸ਼ਾਇਦ ਪਈ ਵੀ ਹੋਏਗੀ। ਉਹ ਲੋਕਾਂ ਨੇ ਬੜਾ ਮਜ਼ਾਕ ਵੀ ਉਡਾਇਆ ਉਸ ਗੱਲ ਦਾ ਕਿ ਜਿੱਥੋਂ ਦਾ ਲੋਕ ਅਰਦਾਸ ਕਰਦੇ ਨੇ ਜਾ ਕੇ ਵੀ ਸਾਨੂੰ ਸੁੱਖ ਸ਼ਾਂਤੀ ਮਿਲੇ, ਸਾਡੇ ਪਰਿਵਾਰਕ ਝਗੜੇ ਖਤਮ ਹੋਣ, ਤੇ ਉਹ ਆਪਦੇ ਝਗੜੇ ਲੈ ਕੇ ਉਹ ਤਾਂ SSP ਦੇ ਦਫ਼ਤਰ ਚ ਬੈਠੇ।
ਨਹੀਂ ਫਿਰ ਜੇ ਉਹ BJP ਜਿਹੜੀ ਇਨਵੈਸਟਮੈਂਟ ਕਰ ਰਹੀ ਹੈ ਲੱਖੇ ਦੇ ਵਿੱਚ ਜਾਂ ਆਪਣੇ ਜਿਹੜੇ ਲੀਡਰ ਨੇ ਹਰਜੀਤ ਗਰੇਵਾਲ ਉਹਨਾਂ ਦੇ ਵਿੱਚ, ਉਹ ਮਤਲਬ ਹਜੇ ਵੀ ਉਹ ਭਰਮ ਦੇ ਵਿੱਚ ਨੇ ਜਾਂ ਉਹਨਾਂ ਨੂੰ ਵਾਕਿਆ ਕੋਈ ਦਿਸਦਾ ਵੀ ਉਹ ਮਾਲਵੇ ਇਲਾਕੇ ਚੋਂ ਉਹਨਾਂ ਦੇ ਆਪਣੇ ਆਪਣੇ ਖੇਤਰਾਂ ਦੇ ਵਿੱਚੋਂ ਰੀਅਲੀ ਉਹ MLA ਬਣਾ ਸਕਣਗੇ?
ਨਹੀਂ ਉਹ ਅਸਲ ਚ ਜਿਹੜੀ ਨਾ ਜੀ ਭੁਲੇਖੇ ਦੇ ਵਿੱਚ ਨੇ, ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹ ਜਿਹੜੇ ਸਿੱਖ ਚਿਹਰੇ ਨੇ ਜੇ ਅਸੀਂ ਇਹਨਾਂ ਨੂੰ ਨਾਲ ਲੈ ਲਈਏ ਤਾਂ ਅਸੀਂ ਜਿਹੜਾ ਡੈਮੇਜ ਕੰਟਰੋਲ ਕਰ ਸਕਦੇ ਹਾਂ, ਅਸੀਂ ਨੁਕਸਾਨ ਨਹੀਂ ਕਰ ਸਕਦੇ ਪਰ ਅਸੀਂ ਬਰਾਬਰ ਹੋ ਸਕਦੇ ਹਾਂ। ਅਸੀਂ ਮੀਡੀਆ ਦੇ ਵਿੱਚ ਇਹ ਗੱਲ ਦੱਸ ਸਕਦੇ ਹਾਂ ਕਿਉਂਕਿ ਜਿਹੜਾ ਗੋਦੀ ਮੀਡੀਆ ਹੈ ਉਹ ਇਹਨਾਂ ਬੰਦਿਆਂ ਨੂੰ ਲੈ ਕੇ, ਦੇਖੋ ਜੀ ਗੱਲ ਹੋ ਰਹੀ ਹੈ ਬਾਬਾ ਜੀ ਮਿਲ ਰਹੇ ਹੈ ਔਰ ਗਰੇਵਾਲ ਮਿਲ ਰਿਹਾ, ਹੰਸ ਰਾਜ ਹੰਸ ਮਿਲ ਰਿਹਾ, ਸੁਰਜੀਤ ਜੈਨੀ ਮਿਲ ਰਿਹਾ, ਬਾਤ ਹੋ ਰਹੀ ਹੈ। ਹੁਣ ਨਰਿੰਦਰ ਤੋਮਰ ਹਰ ਵਾਰੀ ਕਹਿ ਦਿੰਦੇ ਨੇ ਕਿ ਅਗਲੀ ਮੀਟਿੰਗ ਮੇਂ ਹੱਲ ਨਿਕਲੇਗਾ, ਅਗਲੀ ਮੀਟਿੰਗ ਮੇਂ ਹੱਲ ਨਿਕਲੇਗਾ। ਉਹ ਲੰਗਰ ਛੱਕ ਕੇ ਉਹ ਖਬਰ ਕੀ ਆਉਂਦੀ ਹੈ ਵੀ ਉਹਨਾਂ ਨੇ ਲੰਗਰ ਭੇਜਿਆ ਜੀ, ਉਹਨਾਂ ਨੇ ਲੰਗਰ ਨੀ ਛੱਕਿਆ ਜੀ, ਉਹਨਾਂ ਨੇ ਜਾ ਨੀ ਦਿੱਤੀ ਜੀ, ਉਹਨਾਂ ਨੇ ਏਦਾਂ ਨੀ ਕੀਤਾ ਜੀ। ਤੇ ਇਸ ਵਾਰੀ ਹੋਇਆ ਕਿ ਰਾਜੇਵਾਲ ਸਾਹਿਬ ਨੇ ਕਾਫੀ ਉਹਨੂੰ ਡਾਂਟਿਆ ਵੀ ਹੈ, ਵੀਡੀਓ ਵੀ ਵਾਇਰਲ ਹੋਈਆਂ, ਕੁਛ ਫਰੂਟਫੁੱਲ ਨਤੀਜੇ ਸਾਡੇ ਸਾਹਮਣੇ ਆਏ ਨੇ ਔਰ ਪਹਿਲੀ ਵਾਰੀ ਇਸ ਤਰ੍ਹਾਂ ਦੀ ਗੱਲ ਸਾਨੂੰ ਪਤਾ ਲੱਗੀ ਹੈ ਕਿ ਆਹ ਉੱਥੇ ਹੋਇਆ। ਨਹੀਂ ਤਾਂ ਤੁਸੀਂ ਦੇਖੋ ਵੀ ਜੇ 2 ਵਜੇ ਮੀਟਿੰਗ ਸ਼ੁਰੂ ਹੁੰਦੀ ਹੈ ਤਾਂ 3 ਵਜੇ ਤਾਂ ਮੰਤਰੀ ਆਉਂਦੇ ਨੇ। ਆਹ ਪਿਛਲੇ ਵਾਰੀ ਤੁਸੀਂ ਦੇਖ ਲਓ 2 ਵਜੇ ਮੀਟਿੰਗ ਹੋਈ, 3 ਵਜੇ ਮੰਤਰੀ ਸ਼ੁਰੂ ਹੋਏ, 1.5 ਘੰਟੇ ਬਾਅਦ ਲੰਚ ਹੋ ਗਿਆ, ਲੰਚ ਤੋਂ ਬਾਅਦ ਆਉਂਦੇ ਆ ਤੇ 15 ਮਿੰਟਾਂ ਦੇ ਵਿੱਚ ਉਹ ਗੱਲ ਖਤਮ ਹੋ ਜਾਂਦੀ ਹੈ। ਮੀਡੀਆ ਸਾਰੀਆਂ ਬੱਸਾਂ ਦੇ ਵਿੱਚ ਨਾਲ ਜਾਂਦਾ, ਆਸ ਹੁੰਦੀ ਹੈ ਵੀ ਹੋਏਗਾ ਹੋਏਗਾ ਹੋਏਗਾ, ਦੋ ਘੰਟੇ ਫਿਰ ਉਹੀ ਕੋਈ ਨਾ ਕੋਈ ਗੱਲ ਹੋ ਜਾਂਦੀ ਹੈ, ਆਹ ਫੋਟੋ ਆ ਬਾਹਰ ਆ ਗਈ ਹੈ ਜੀ, ਆਹ ਤੋਮਰ ਨੇ ਹੱਥ ਜੋੜੇ ਨੇ,
ਨਹੀਂ ਲੰਗਰ ਦੀ ਆ ਰਹੀ ਆ, ਲੰਗਰ ਦੀ ਆਉਂਦੀ, ਹੋਰ ਤਾਂ ਕੋਈ ਆਉਂਦੀ ਹੀ ਨੀ ਗੱਲ ਬਾਹਰ, ਜਿਹੜੀ ਲੰਗਰ ਰਿਪੋਰਟ ਹੀ ਆਉਂਦੀ ਹੈ।
ਹਾਂਜੀ ਉਹ ਲੰਗਰ ਛਕ ਲਿਆ, ਲੰਗਰ ਨਹੀਂ ਛਕਿਆ, ਇਹੀ ਆ ਰਹੀ ਹੈ। ਹਾਲਾਂਕਿ ਜੇ ਤੁਸੀਂ ਦਿੱਲੀ ਤੋਂ ਜਾ ਹੀ ਰਹੇ ਆਪਾਂ ਸਾਰੇ ਬੰਦੇ, ਤਾਂ ਉਹ ਸਰਕਾਰ ਦੋ ਤਿੰਨ ਘੰਟਿਆਂ ਦਾ ਜਿਹੜਾ ਲੰਗਰ ਦੀ ਬ੍ਰੇਕ ਪਾਉਂਦੀ ਹੈ ਉਹਦੀ ਵੈਸੇ ਲੋੜ ਨਹੀਂ, ਜਾਂ ਪਹਿਲਾਂ ਤੁਸੀਂ ਪਹਿਲਾਂ ਹੀ ਉਹ ਕਰ ਲਓ ਸਿਸਟਮ ਉਸ ਤਰੀਕੇ ਨਾਲ ਹੀ, ਜਾਂ ਤੁਸੀਂ ਬਾਅਦ ਚ ਕਰ ਲਓ।
ਬਿੱਟਾ ਸਾਹਿਬ, ਆਪਣੇ ਪਰਮਜੀਤ ਸਿੰਘ ਧਾਲੀਵਾਲ ਹੁਣੀ ਕਹਿ ਰਹੇ ਨੇ, ਕਹਿੰਦੇ ਆਹ ਜਿਹੜਾ ਸਰਪੰਚ ਰਾਣੋ ਵਾਲਾ ਕਰੋੜਾਂ ਦੀ ਡਰੱਗ ਨਾਲ ਫੜਿਆ ਗਿਆ ਸੀ, ਉਹ ਵੀ ਦੂਜੇ ਨਾਨਕ ਸਰ ਬਾਪੇ ਕਾਲਾ ਸਿੰਘ ਦਾ ਖਾਸ ਬੰਦਾ ਸੀ, ਇਹਦੀ ਕੀ ਪੁਸ਼ਟੀ ਹੈ?
ਬਿਲਕੁਲ ਜੀ, ਉਹਨਾਂ ਦੀਆਂ ਵੀਡੀਓ ਵਾਇਰਲ ਹੋਈਆਂ, ਫੋਟੋਆਂ ਵਾਇਰਲ ਹੋਈਆਂ, ਨਾਲੇ ਇਹਨਾਂ ਬਾਬਿਆਂ ਦੇ ਜਿਹਨਾਂ ਕੋਲ ਵੱਡੀਆਂ ਕਾਰਾਂ ਵੱਡੀਆਂ ਕੋਠੀਆਂ, ਉਹ ਤਾਂ ਸਾਰੇ ਵਿਹਲੀ ਹੈ ਜੀ। ਜਿਹੜਾ ਮੇਰੇ ਵਰਗਾ ਹੈ ਉਹ ਕੱਲ ਨੂੰ ਕਿਰਾਏ ਤੇ ਵੀ ਗੱਡੀ ਲੈ ਜਾਓ, ਉਹ ਵੀ ਜਾ ਕੇ ਇਹਨਾਂ ਨੂੰ ਮੱਥਾ ਟੇਕੇ, ਉਹ ਪਹਿਲਾਂ ਬਾਹਰ ਵੇਖਦੇ ਵੀ ਚਾਬੀ ਇਹਦੇ ਕੋਲ ਕਿਹੜੀ ਕਾਰ ਦੀ ਹੈ, ਨੰਬਰ ਵੇਖ ਕੇ ਆਓ, ਫਿਰ ਉਹਨੂੰ ਉਸੇ ਹਿਸਾਬ ਦਾ ਟ੍ਰੀਟਮੈਂਟ ਮਿਲਦੇ ਹੈ। ਆਹ ਸਾਡੇ ਜਹੇਦਾਰ ਹੁੰਦੇ ਸੀਗੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗਿਆਨੀ ਗੁਰਭਜਨ ਸਿੰਘ, ਇਹ ਪਹਿਲਾਂ ਮੰਨ ਲਓ ਕਿਸੇ ਨੇ ਮੇਰੇ ਵਰਗੇ ਨੇ ਦੋ ਕੋਠੇ ਪਾਲੇ, ਉਹਨੇ ਕਿਹਾ ਬਾਬਾ ਜੀ ਸਾਡੇ ਘਰੇ ਅਰਦਾਸ ਕਰਕੇ ਆਓ, ਤੇ ਉਹਨੂੰ ਪਤਾ ਪਹਿਲਾਂ ਹੀ ਪਤਾ ਲਾ ਲੈਂਦਾ ਸੀਗਾ ਕਿ ਤੁਹਾਡੇ ਵਰਗੇ ਬੰਦੇ ਚਲੇ ਜਾਣ, ਤੇ ਉਹਨਾਂ ਨੂੰ ਪਤਾ ਹੈ ਵੀ ਬਲਬੂਲਗਾ ਦੇ ਵਿੱਚ ਕੱਲ ਨੂੰ ਆਸਟ੍ਰੇਲੀਆ ਦੇ ਵਿੱਚ ਜਾਣਾ, ਤੇ ਆਪਾਂ ਨੂੰ ਵਧੀਆ ਇੱਥੇ ਜਿਹੜਾ ਰਹਿਣ ਸਹਿਣ ਨੂੰ ਵੀ ਥਾਂ ਮਿਲੂਗੀ, ਤੇ ਕੋਈ ਨਾ ਕੋਈ ਲਿਫਾਫਾ ਵੀ ਮਿਲੂਗਾ, ਤੇ ਤੁਹਾਨੂੰ ਟਾਈਮ ਮਿਲ ਜੂਗਾ ਮੇਰੇ ਵਰਗੇ ਨੂੰ ਮਿਲਣਾ। ਇਹ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ, ਅਸਲ 'ਚ ਲਾਲਚੀ ਸਾਰੇ ਬੰਦੇ ਹੋ ਗਏ,
ਗੱਲ ਜਥੇਦਾਰਾਂ ਦੀ ਚੱਲੀ ਆ ਬਿੱਟਾ ਸਾਹਿਬ, ਤੇ ਉੱਧਰ ਸੁਣਿਆ ਵੀ ਸਾਡੇ ਜਿਹੜੇ ਮੌਜੂਦਾ ਜਥੇਦਾਰ ਨੇ, ਹਨਾ, ਸਰਦਾਰ ਹਰਪ੍ਰੀਤ ਸਿੰਘ ਹੁਣੀ, ਜਥੇਦਾਰ ਹਰਪ੍ਰੀਤ ਸਿੰਘ, ਉਹਨਾਂ ਨੂੰ ਵੀ ਫਿਰ ਕਹਿ ਲਓ ਬੜੀ ਲੰਮੀ ਜੱਦੋਜਹਿਦ ਬਾਅਦ ਚਾਬੀਆਂ ਮਿਲੇ ਗਈਆਂ। ਦੱਸੋਗੇ ਵੀ ਕਾਹਦੀਆਂ ਚਾਬੀਆਂ ਮਿਲੀਆਂ? ਪਤਾ ਲੱਗਿਆ ਸੀ ਮੈਨੂੰ, ਵਿਚੋੜ ਦੀ ਉੜ ਦੀ ਖਬਰ ਮਿਲੀ ਸੀ ਅੰਦਰ ਕੀ ਬਾਤ, ਮਨ ਕੀ ਬਾਤ, ਤੇ ਤੁਸੀਂ ਹੁਣ ਥੋੜਾ ਜਿਹਾ ਕਰੋ ਖੁਲਾਸਾ ਜੇ ਤੁਹਾਨੂੰ ਜਾਣਕਾਰੀ ਹੈਗੀ ਆ।
ਹਾਂਜੀ ਬਿਲਕੁਲ, ਜਹੇਦਰ ਸਾਹਿਬ ਤੁਸੀਂ ਦੇਖ ਲਓ, ਮੇਰੇ ਖਿਆਲ ਪੌਣੇ 2 ਸਾਲ ਹੋ ਗਏ ਉਹਨਾਂ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਬਾਅਦ ਕਾਰਜਕਾਰੀ ਜਹੇਦਰ ਬਣਾਇਆ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ, ਔਰ ਹੁਣ ਤੱਕ ਉਹ ਜਿਹੜੀ ਸਕੱਤਰੇਤ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ, ਉਹਦੇ ਉੱਪਰ 2 ਕਮਰੇ ਬਣੇ ਹੋਏ ਨੇ। ਔਰ ਜੇ ਪਰਲੇ ਪਾਸੇ ਦੀ ਤੁਸੀਂ ਜਾਓ, ਜਿੱਧਰ ਨਿਸ਼ਾਨ ਸਾਹਿਬ ਸੁਸ਼ੋਭਿਤ ਹੈ, ਉਸ ਪਾਸੇ ਦੀ ਜਾਓ ਤਾਂ ਉਹ ਪੌੜੀਆਂ ਚੜ੍ਹ ਕੇ ਉਹਦੇ ਉੱਪਰ ਹੀ ਕਮਰੇ ਬਣੇ ਆ, ਤੇ ਉੱਥੇ ਹੀ ਉਹ ਰਹਿੰਦੇ ਸੀ। ਇੱਕ ਕਮਰੇ ਦੇ ਵਿੱਚ ਜਹੇਦਰ ਜੀ ਰਹਿੰਦੇ ਆ, ਤੇ ਦੂਜੇ ਕਮਰੇ ਦੇ ਵਿੱਚ ਉਹਨਾਂ ਦੇ ਗਨਮੈਨ ਰਹਿ ਲੈਂਦੇ, ਛੋਟੇ ਛੋਟੇ ਕਮਰੇ ਦੇ ਉਹ। ਉਹਦੇ ਚ ਮੈਨੂੰ ਵੀ ਇੱਕ ਵਾਰੀ ਰਹਿਣ ਦਾ ਮੌਕਾ ਮਿਲਿਆ ਜਦੋਂ ਪਾਕਿਸਤਾਨ ਗਏ ਸਨ, ਅੰਤਰਰਾਸ਼ਟਰੀ ਨਗਰ ਕੀਰਤਨ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਸਮਾਗਮ ਦੇ ਸੰਬੰਧੀ, ਉਦੋਂ ਜਹੇਦਰ ਜੀ ਦੇ ਨਾਲ ਜਾਣ ਦਾ ਮੌਕਾ ਮਿਲਿਆ ਸੀਗਾ, ਤੇ ਉਦੋਂ ਮੈਂ ਵੀ ਉੱਥੇ ਰਿਹਾ ਸੀਗਾ, ਤੇ ਮੈਂ ਬੜਾ ਹੈਰਾਨ ਸੀ ਮੈਂ ਜਹੇਦਰ ਜੀ ਨੂੰ ਵੀ ਤੁਸੀਂ ਇੱਥੇ ਛੋਟੇ ਜਿਹੇ ਕਮਰੇ ਚ ਰਹਿੰਦੇ ਹੋ, ਤੇ ਜਹੇਦਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤੇ ਰਹਿਸ਼ ਬਹੁਤ ਵੱਡੀ ਹੁੰਦੀ ਹੈ।
ਹਾਂਜੀ,
ਤਾਂ ਉਹ ਮੈਨੂੰ ਬਾਕੀ ਸਿੰਘਾਂ ਨੇ ਆਖਿਆ ਵੀ ਬਸ ਤੁਸੀਂ ਚੁੱਪ ਹੀ ਕਰ ਜਾਓ ਜੀ, ਮੈਂ ਕਿਹਾ ਠੀਕ ਹੈ ਜੀ। ਤੇ ਹੁਣ ਥੋੜੇ ਦਿਨ ਪਹਿਲਾਂ ਮੈਨੂੰ ਜਾਣ ਦਾ ਮੌਕਾ ਮਿਲਿਆ ਤਖ਼ਤ ਸ੍ਰੀ ਦਮਦਮਾ ਸਾਹਿਬ, ਜਹੇਦਰ ਸਾਹਿਬ ਦੇ ਨਾਲ ਕੋਈ ਵਿਚਾਰ ਵਟਾਂਦਰੇ ਕਰਨੇ ਸੀ, ਲੇਕਿਨ ਉਸ ਦਿਨ ਉਹਨਾਂ ਕੋਲ ਕਾਫੀ ਸਮਾਂ ਨਹੀਂ ਸੀ, ਮੀਟਿੰਗਾਂ ਕਾਫੀ ਚੱਲ ਰਹੀਆਂ ਸੀ, ਤੇ ਮੈਨੂੰ ਉੱਥੋਂ ਵਾਪਸ ਆਉਣਾ ਪਿਆ, ਤੇ ਮੈਂ ਆਉਂਦੇ ਆਉਂਦੇ ਮੈਂ ਇੰਨਾ ਹੀ ਪੁੱਛਿਆ, ਮੈਂ ਕਿਹਾ ਜੀ ਰਿਹਾਇਸ਼ ਮਿਲ ਗਈ ਤੁਹਾਨੂੰ? ਤੇ ਕੋਲੇ ਖੜਾ ਸੀ ਗੁਰਪ੍ਰੀਤ ਸਿੰਘ ਝੱਬਰ, ਮੈਂਬਰ SGPC, ਤੇ ਉਹ ਹੱਸ ਪਿਆ ਉੱਚੀ ਉੱਚੀ, ਉਹ ਸਭ ਤੋਂ ਛੋਟੀ ਉਮਰ ਦਾ ਮੈਂਬਰ ਹੈਗਾ, ਤੇ ਨਾਲ ਗੁਰਸੇਵਕ ਸਿੰਘ ਜਵਾਰਕਾ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਨੇ, ਉਹ ਖੜੇ ਸੀਗੇ। ਉਹ ਹੱਸਣ ਤੋਂ ਬਾਅਦ ਉਹ ਕਹਿੰਦੇ ਕੀ ਗੱਲ ਦੱਸੋ, ਗੱਲ ਦੱਸੋ, ਤੁਹਾਨੂੰ ਮੀਡੀਆ ਪੁੱਛ ਰਿਹਾ, ਉਹ ਚੌੜ ਕਰਨ ਲੱਗ ਪਏ। ਤੇ ਜਹੇਦਰ ਜੀ ਅੰਦਰ ਚਲੇ ਗਏ, ਤੇ ਮੈਂ ਗੁਰਪ੍ਰੀਤ ਝੱਬਰ ਨੂੰ ਮੈਂ ਕਿਹਾ ਵੀ ਦੱਸੋ ਜੀ ਕੀ ਗੱਲ ਹੈ। ਉਹ ਕਹਿੰਦੇ ਜੀ ਕੀ ਦੱਸੀਏ ਤੁਹਾਨੂੰ, ਕਹਿੰਦੇ ਵੀ ਅਸੀਂ ਚਲੇ ਗਏ ਉਹ ਰਿਹਾਇਸ਼ ਦੇਖਣ ਕਿ ਸਾਬਕਾ ਜਹੇਦਰ ਗਿਆਨੀ ਗੁਰਬਚਨ ਸਿੰਘ ਨੇ ਰਿਹਾਇਸ਼ ਖਾਲੀ ਕਰਤੀ, ਤੇ ਨਾਲ ਸਾਡੇ ਸੀ ਕਹਿੰਦੇ ਕੇਸਗੜ੍ਹ ਸਾਹਿਬ ਵਾਲੇ ਜਹੇਦਰ ਸਰਦਾਰ ਰਘਬੀਰ ਸਿੰਘ।
ਅੱਛਾ, ਪੌਣੇ 2 ਸਾਲ ਬਾਅਦ ਖਾਲੀ ਕੀਤੀ।
ਹਾਂਜੀ, ਪੌਣੇ 2 ਸਾਲ ਬਾਅਦ ਕਹਿੰਦੇ ਵੀ ਅਸੀਂ ਚਲੇ ਗਏ ਉੱਥੇ ਰਿਹਾਇਸ਼ ਤੇ, ਅਸੀਂ ਜਦੋਂ ਜਾ ਕੇ ਕਮਰੇ ਦੇਖੇ, ਘਰ ਦੇਖਿਆ, ਬਹੁਤ ਖਲਾਰਾ ਪਿਆ, ਕੂੜਾ ਬਹੁਤ ਡਿੱਗਿਆ ਪਿਆ, ਤੇ ਅਸੀਂ ਆਖਿਆ ਵੀ ਚਲੋ ਦੇਖੋ ਵੀ ਕੋਈ ਮੋਬਾਈਲ ਫੋਨ ਦੀਆਂ ਬੈਟਰੀਆਂ ਜਗਾ ਕੇ, ਟਾਰਚਾਂ ਜਗਾ ਕੇ, ਤੇ ਅੰਦਰ ਐਂਟਰ ਕੀਤਾ, ਕਿਉਂਕਿ ਉੱਥੇ ਲਾਈਟ ਦਾ ਪ੍ਰਬੰਧ ਨਹੀਂ ਸੀਗਾ। ਮੈਂ ਬੜਾ ਹੈਰਾਨ ਹੋਇਆ, ਮੈਂ ਕਿਹਾ ਵੀ ਇਹ ਕੀ ਗੱਲ ਹੋ ਗਈ ਜੀ, ਵੀ ਤੁਸੀਂ ਜਹੇਦਰ ਨੇ ਖਾਲੀ ਕੀਤੀ ਜਗ੍ਹਾ ਤੇ ਉੱਥੇ ਲਾਈਟ ਦਾ ਪ੍ਰਬੰਧ ਨਹੀਂ, ਇਹ ਤਾਂ ਕੰਪਲੈਕਸ ਦੇ ਵਿੱਚ ਹੀ ਆਪਣੇ ਗੁਰਦੁਆਰਾ ਸਾਹਿਬ ਦੇ,
ਅੱਛਾ,
ਹਰਿਮੰਦਰ ਸਾਹਿਬ ਕੰਪਲੈਕਸ ਦੇ ਵਿੱਚ ਹੀ ਰਿਹਾਇਸ਼ ਹੈ ਸਾਈਡਾਂ ਤੇ, ਜਿੱਥੇ ਤੁਸੀਂ ਸੂਚਨਾ ਦਫ਼ਤਰ ਉਹਦੇ ਉੱਪਰ, ਤਾਂ ਉੱਥੇ ਉਹ ਕਹਿੰਦੇ ਗੁਰਪ੍ਰੀਤ ਝੱਬਰ ਫਿਰ ਹੱਸ ਪਿਆ ਮੈਨੂੰ, ਕਹਿੰਦਾ ਮੈਂ ਕਿਹਾ ਜੀ ਕੀ ਗੱਲ ਹੋ ਗਈ? ਕਹਿੰਦਾ ਜੀ ਤੁਸੀਂ ਲਾਈਟ ਕਹਿੰਦੇ ਹੋ, ਉੱਥੇ ਤਾਂ ਸਾਨੂੰ ਹੋਲਡਰ ਵੀ ਨਹੀਂ ਲੱਭੇ, ਬਲਬ ਵੀ ਨਹੀਂ ਲੱਭੇ, ਟਿਊਬਾਂ ਵੀ ਨਹੀਂ ਲੱਭੀਆਂ। ਮੈਂ ਬੜਾ ਹੈਰਾਨ ਹੋਇਆ। ਤੇ ਉਹ ਕਹਿੰਦੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਜਿਹੜੇ ਕਿ ਅਲੀ ਰਘਬੀਰ ਸਿੰਘ ਹੈ, ਤੇ ਉਹਨਾਂ ਨੇ ਤਾਂਟ ਕੀਤਾ ਉੱਥੇ। ਉਹਨਾਂ ਨੇ ਆਖਿਆ ਵੀ ਆਹ ਦੇਖ ਲਓ ਮਾਲਵੇ ਮਾਲਵੇ ਵਾਲਿਆਂ ਦੇ ਹਾਲ। ਉਹ ਕਹਿੰਦੇ ਨਹੀਂ ਜੀ ਇਹ ਮਾਲਵੇ ਵਾਲਿਆਂ ਦੇ ਹਾਲ ਨਹੀਂ, ਇਹ ਮਾਝੇ ਵਾਲਿਆਂ ਦੇ ਹਾਲ ਹੈ। ਉਹ ਕਹਿੰਦੇ ਮਾਝੇ ਵਾਲਿਆਂ ਦੇ ਕਿਵੇਂ? ਕਹਿੰਦੇ ਜਿਹੜਾ ਜਥੇਦਾਰ ਸਾਬਕਾ ਜਥੇਦਾਰ ਜਿਹੜਾ ਪਿਛੋਕੜ ਹੈ ਨਾ, ਉਹ ਮਾਝੇ ਨਾਲ ਮਾਝੇ ਦੇ ਪਿੰਡਾਂ ਨਾਲ ਜੁੜਦਾ। ਇੱਧਰ ਤਾਂ ਉਹ ਵੈਸੇ ਹੀ ਆਏ ਸੀ ਪਿੰਡ ਬਾਜ ਕੇ ਜ਼ਿਲ੍ਹਾ ਮੁਕਤਸਰ ਦੇ ਵਿੱਚ, ਉੱਥੇ ਉੱਥੇ ਕਾਫੀ ਆਸਾ ਡੱਠਾ ਹੋਇਆ। ਉਹਨਾਂ ਨੇ ਰਿਹਾਇਸ਼ ਤਾਂ ਕਰ ਦਿੱਤੀ ਹੈ ਖਾਲੀ, ਤੇ ਨਾਲ ਹੀ ਫਿਰ ਤਾਂ ਉਹਨਾਂ ਨੇ ਹੋਲਡਰ ਵੀ ਨੀ ਛੱਡੇ।
ਜਮਾ ਹੀ ਗੱਲ ਹੀ ਕਰਤੀ।
ਹਾਂਜੀ, ਮੈਂ ਕਿਹਾ ਵੀ ਹੋਲਡਰ ਵੀ ਨੀ ਛੱਡੇ। ਤੇ ਗੁਰਸੇਵਕ ਸਿੰਘ ਜਵਾਰਕੇ ਮੈਨੂੰ ਕਹਿੰਦੇ, ਕਹਿੰਦੇ ਤੁਸੀਂ ਹੋਲਡਰ ਦੀ ਗੱਲ ਕਰਦੇ, ਉਹਨਾਂ ਨੇ ਕਲਗੀ ਵਾਲੇ ਨੀ ਛੱਡੇ। ਮੈਂ ਕਿਹਾ ਜੀ ਉਹ ਕਿਵੇਂ? ਕਹਿੰਦਾ ਜੀ ਆਹ ਸੁਖਬੀਰ ਬਾਦਲ ਦੀਆਂ ਤੇ ਬਾਦਲ ਪਰਿਵਾਰ ਦੀਆਂ ਕਲਗੀਆਂ ਵੀ ਲਵਾਉਣ ਦੇ ਵਿੱਚ ਜਥੇਦਾਰ ਦਾ ਹੀ ਹੱਥ ਹੈ, ਵੀ ਮਾਫ਼ੀ ਦੇ ਦਿੱਤੀ ਸਰਸੀ ਵਾਲੇ ਨੂੰ, ਮਾਫ਼ੀ ਮਾਫ਼ੀ ਸਰਸੇ ਵਾਲੇ ਨੂੰ ਦੇਤੀ ਤੇ ਸੀਟਾਂ ਰਹਿ ਗਈਆਂ 10।
ਕਲਗੀਆਂ ਲੈ
ਗਈ ਹੋਲਡਰਾਂ ਦੀ ਗੱਲ ਕਰਦੇ, ਉਹਨਾਂ ਨੇ ਕਲਗੀਆਂ ਵੀ ਲਵਾਤੀ ਉਹਨਾਂ ਦੀਆਂ।
ਠੀਕ ਹੈ ਜੀ ਬੱਟਾ ਸਾਹਿਬ, ਇਹ ਤਾਂ ਇਹਨੂੰ ਕਹਿੰਦੇ ਆ ਨਿਊਜ਼ ਦੇ ਵਿੱਚ ਕਾਮੇਡੀ। ਚੈਨਲ ਤੁਸੀਂ ਦੇਖੋ ਜਿਹੜੇ ਭਾਰਤੀ ਚੈਨਲ ਹੈ, ਇਹਨਾਂ ਦਾ ਸਟਾਈਲ ਹੈ ਏਦਾਂ ਲੱਗਦਾ ਜਿੱਦਾਂ ਲੜਾਈ ਲੱਗੀ ਹੁੰਦੀ, ਮਤਲਬ ਬਹੁਤ ਟੈਂਸ ਹੈ। ਸਾਡੇ ਸਰੋਤੇ ਸਾਨੂੰ ਤਾਂ ਹੀ ਪਸੰਦ ਕਰਦੇ ਨੇ ਕਿ ਨਿਊਜ਼ ਦੇ ਵਿੱਚ ਵੀ ਉਹਨਾਂ ਨੂੰ ਕਈ ਵਾਰੀ ਹਾਸਾ ਮਿਲ ਜਾਂਦਾ ਕਿ ਸੈਟਾਇਰ ਹੁੰਦਾ ਨਾ ਇੱਕ, ਤੇ ਦੱਸਣ ਦਾ ਤਰੀਕਾ ਹੁੰਦਾ ਬਾਕਮਾਲ ਬਿੱਟਾ ਸਾਹਿਬ। ਤੇ ਸਾਡੇ ਨਾਲ ਨਾ ਅਜਮੇਰ ਸਿੰਘ ਜੀ ਜੁੜੇ ਨੇ, ਤੇ ਉਹਨਾਂ ਨੇ ਕਿਹਾ ਕਿ ਕਹਿੰਦੇ ਕਿਸਾਨ ਨੇਤਾਵਾਂ ਨੂੰ ਨਾ ਮੀਟਿੰਗ ਸਮੇਂ ਸਿਰ ਸ਼ੁਰੂ ਕਰਨ ਤੇ ਲਾਈਵ ਟੈਲੀਕਾਸਟ ਦੀ ਸ਼ਰਤ ਰੱਖ ਦੇਣੀ ਚਾਹੀਦੀ ਹੈ ਜੀ, ਤਾਂ ਕਿ ਗੱਲ ਕਿਸੇ ਪਾਸੇ ਪਹੁੰਚੇ। ਔਰ ਮਤਲਬ ਮੇਰੇ ਖਿਆਲ ਤਾਂ ਸਹੀ ਗੱਲ ਹੈ, ਤੁਹਾਡਾ ਕੀ ਖਿਆਲ ਹੈ?
ਨਹੀਂ ਬਿਲਕੁਲ ਜੀ, ਉਹਦੇ ਚ ਨਾ ਅੰਦਰ ਕੈਮਰੇ ਲੱਗੇ ਹੋਏ ਨੇ, ਰਿਕਾਰਡਿੰਗ ਸਾਰੀ ਹੋ ਰਹੀ ਹੈ, ਉਹ ਸਰਕਾਰ ਰਿਕਾਰਡਿੰਗ ਕਰਾ ਰਹੀ ਹੈ। ਔਰ ਪਿੱਛੇ ਜੇ ਇੱਕ ਸਾਡੇ ਇੱਥੇ ਮੁਕਤਸਰ ਦੇ ਵਿੱਚ, ਮੁਕਤਸਰ ਨਹੀਂ ਉਹ ਹਬੋਰ ਦੇ ਵਿੱਚ ਕੰਮ ਕਰਦੇ ਨੇ ਸੰਸਥਾ ਉਹਨਾਂ ਦੀ ਹੈਗੀ ਹੈ, ਜਿਹੜੇ ਬੈਂਕਰ ਕਿਸੇ ਨੂੰ ਲੋਨ ਦਿੰਦੇ ਆ ਤੇ ਉਹ ਚੈੱਕ ਰੱਖਦੇ ਆ, ਉਹ ਚੈੱਕ ਰੱਖ ਨਹੀਂ ਸਕਦੇ। ਸੁਪਰੀਮ ਕੋਰਟ ਦੀ ਇੱਕ ਰੂਲਿੰਗ ਹੈਗੀ, ਉਹਨਾਂ ਨੇ ਹਾਈਕੋਰਟ ਸੁਪਰੀਮ ਕੋਰਟ ਦੇ ਵਿੱਚ ਉਹ ਕੇਸ ਜਿੱਤਿਆ ਹੋਇਆ ਕਿ ਜਦੋਂ ਤੁਸੀਂ ਬੈਂਕ ਤੋਂ ਕੋਈ ਕਰਜ਼ਾ ਲੈਂਦੇ ਹੋ ਤਾਂ ਤੁਹਾਡੇ ਤੋਂ ਖਾਲੀ ਚੈੱਕ ਨਹੀਂ ਲੈ ਸਕਦੇ। ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਚੈੱਕ ਉਹਨਾਂ ਨੇ ਵਾਪਸ ਵੀ ਕਰਾਏ ਸੀ ਔਰ ਉਹਨਾਂ ਨੇ ਕੰਮ ਵੀ ਕੀਤਾ। ਉਹਨਾਂ ਨੇ ਅਪਰੋਚ ਕੀਤੀ ਸੀ ਕਿ ਸਾਨੂੰ ਮੀਟਿੰਗ ਦੇ ਵਿੱਚ ਸ਼ਾਮਿਲ ਕੀਤਾ ਜਾਵੇ, ਲੇਕਿਨ ਮੀਟਿੰਗ ਦੇ ਵਿੱਚ ਪੰਜਾਬ ਦੀ ਜਿਹੜੀ ਬੀਜੇਪੀ ਹੈ ਉਹਨਾਂ ਨੇ ਜਿਹੜੇ ਨੰਬਰ ਦੇ ਨਾਮ ਜਾਂ ਜਿਹੜੀਆਂ ਜਥੇਬੰਦੀਆਂ ਦੇ ਨਾਮ ਭੇਜੇ ਸੀ ਉਹ ਆਲਰੇਡੀ ਹੋ ਚੁੱਕੇ ਆ। ਜੋਗਿੰਦਰ ਯਾਦਵ ਦੀ ਵੀ ਇਸੇ ਕਰਕੇ ਰੌਲਾ ਪਿਆ ਸੀਗਾ ਕਿ ਜੋਗਿੰਦਰ ਯਾਦਵ ਵੀ ਚਾਹੁੰਦੇ ਸੀ ਕਿ ਮੀਟਿੰਗ ਚ ਬੈਠਣਾ, ਲੇਕਿਨ ਕਿਸਾਨ ਜਥੇਬੰਦੀਆਂ ਦੀ ਸਹਿਮਤੀ ਨਹੀਂ ਬਣ ਸਕੀ ਆਪਸ ਦੇ ਵਿੱਚ ਤੇ ਉਹਨਾਂ ਨੂੰ ਨਹੀਂ ਬਿਠਾਇਆ ਗਿਆ। ਇਹ ਗੱਲ ਬਿਲਕੁਲ ਚੱਲ ਰਹੀ ਹੈ ਕਿ ਜਿਹੜੀ ਅੰਦਰ ਮੀਟਿੰਗ ਹੁੰਦੀ ਹੈ ਉਹ ਸਾਨੂੰ ਬਾਹਰ ਘੱਟੋ ਘੱਟ ਇਹ ਤਾਂ ਪਤਾ ਲੱਗੇ ਨਾ ਵੀ ਕਿਹੜੇ ਮੰਤਰੀ ਨੇ ਕੀ ਆਖਿਆ ਤੇ ਉਹਦਾ ਜਵਾਬ ਜਿਹੜਾ ਕਿਸਾਨ ਜਥੇਬੰਦੀਆਂ ਨੇ ਕੀ ਦਿੱਤਾ। ਜਿਹੜੀ ਸੋਧ ਦੀ ਗੱਲ ਕਰਦੇ ਆ ਜਾਂ ਜਿਵੇਂ ਖੇਤੀ ਮੰਤਰੀ ਇਹ ਕਹਿੰਦੇ ਆ ਕਿ ਸਾਡੇ ਸਮਰਥਨ ਦੇ ਵਿੱਚ ਵੀ ਜਥੇਬੰਦੀਆਂ ਹੈਗੀਆਂ ਤੇ ਉਹ ਜਥੇਬੰਦੀਆਂ ਕੀ ਤਰਕ ਦਿੰਦੀਆਂ, ਇਸ ਤਰ੍ਹਾਂ ਦੀ ਗੱਲ ਬਾਹਰ ਆਉਣੀ ਚਾਹੀਦੀ ਹੈ, ਟ੍ਰਾਂਸਪੇਰੈਂਸੀ ਹੋਣੀ ਚਾਹੀਦੀ ਹੈ। ਪਰ ਹੁਣ ਕਿਸਾਨ ਜਥੇਬੰਦੀਆਂ ਤੇ ਵੀ ਬਹੁਤ ਲੋਕ ਭਰੋਸਾ ਕਰਦੇ ਨੇ, ਇਹ ਵੀ ਗੱਲ ਠੀਕ ਹੈਗੀ ਹੈ, ਉਹ ਲੱਗੇ ਹੋਏ ਨੇ ਬਹੁਤ ਲੰਬੇ ਸਮੇਂ ਤੋਂ। ਜਿਵੇਂ ਗੱਲ ਕਰਦੇ ਨੇ ਜਿਹੜੇ ਯੰਗ ਪੀੜ੍ਹੀ ਗੱਲ ਕਰਦੀ ਹੈ, ਜਿਵੇਂ ਪਿੱਛੇ ਜੇ ਕੀ ਹੋਇਆ ਕਿ ਕੁਝ ਦੁਕਾਨਾਂ ਦਾ ਉੱਥੇ ਵਿਰੋਧ ਕੀਤਾ ਗਿਆ, ਦੁਕਾਨਾਂ ਬੰਦ ਕਰਾਈਆਂ ਤੇ ਬਾਅਦ ਚ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਇਹਦੇ ਵਿੱਚ ਸਾਡਾ ਨੁਕਸਾਨ ਹੋਏਗਾ, ਅਸੀਂ ਕਿਸੇ ਨੂੰ ਦੁਸ਼ਮਣ ਨਹੀਂ ਬਣਾਉਣਾ ਚਾਹੁੰਦੇ, ਅਸੀਂ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ, ਤੇ ਉਹ ਗੱਲ ਜਿਹੜੀ ਠੰਡੀ ਪਾਈ ਗਈ। ਸੋ ਇਹ ਗੱਲ ਉੱਠ ਰਹੀ ਹੈ, ਲੇਕਿਨ ਇਹ ਗੱਲ ਕਿਸਾਨ ਜਥੇਬੰਦੀਆਂ ਤੱਕ ਅੱਜ ਪਹੁੰਚ ਜਾਣੀ ਹੈ ਤੇ ਆਸ ਕਰਦੇ ਆ ਕਿ ਉਹ ਇਸ ਗੱਲ ਦਾ ਨਤੀਜਾ ਜਾਂ ਇਸ ਗੱਲ ਦਾ ਰਿਜ਼ਲਟ ਉਹ ਦੇਣਗੇ ਜ਼ਰੂਰ ਕੁਝ ਨਾ ਕੁਝ।
ਬਿੱਟਾ ਸਾਹਿਬ, ਨਰਿੰਦਰ ਸਿੰਘ ਰਾਠੌਰ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਜਗਜੀਤ ਸਿੰਘ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਰਵਿੰਦਰ ਸਿੰਘ ਵੀ ਸਤਿ ਸ੍ਰੀ ਅਕਾਲ, ਤੇ ਪਰਮਜੀਤ ਸਿੰਘ ਹੁਣੀ ਕਾਫੀ ਮੈਸੇਜ ਭੇਜ ਰਹੇ ਨੇ, ਤੇ ਆਪਾਂ ਉਹਨਾਂ ਤੇ ਗੱਲਬਾਤ ਕਰ ਚੁੱਕੇ ਹਾਂ। ਤੇ ਸਰਦਾਰ ਅਜਮੇਰ ਸਿੰਘ ਹੁਣਾਂ ਨੇ ਨਾ ਇੱਕ ਨੁਸਖਾ ਦਿੱਤਾ ਸੀ, ਆਪਣੀ ਇਨਪੁੱਟ ਪਾਏ ਸੀ, ਯੋਗਦਾਨ ਪਾਇਆ ਸੀ ਕਿ ਸਰਦੀਆਂ ਦੇ ਵਿੱਚ ਪਾਣੀ ਘੱਟ ਪੀਤਾ ਜਾਂਦਾ ਹੈ, ਸੋ ਗਰਮ ਪਾਣੀ ਪੀਣਾ ਜਾਰੀ ਰੱਖਿਆ ਜਾਵੇ। ਦੂਜਾ, ਠੰਡ ਨਾਲ ਸਰੀਰ ਦੀਆਂ ਮਾਸਪੇਸ਼ੀਆਂ ਸੁੰਗੜਦੀਆਂ ਹਨ, ਲਸਣ ਅਤੇ ਅਦਰਕ ਦਾ ਸੇਵਨ, ਲਹੂ ਸੰਚਾਰ, ਸਰਕੂਲੇਸ਼ਨ ਵਧਾਓ, ਇਹ ਵਰਤਣਾ ਜ਼ਰੂਰੀ ਹੈ। ਤਲੇ ਪਦਾਰਥ ਅਤੇ ਭਾਰੀ ਭੋਜਨ ਵਰਤਣੇ ਬੰਦ ਕਰ ਦੇਣੇ ਚਾਹੀਦੇ ਆ, ਆਤਮਘਾਤ ਕਰਨ ਨੂੰ ਕੰਡੈਮ ਕਰ ਦੇਣਾ ਚਾਹੀਦਾ ਹੈ। ਤੇ ਬਿਲਕੁਲ ਜਿੱਥੇ ਤੱਕ ਆਪਣੀ ਮੰਗਾਂ ਦੀ ਗੱਲ ਹੈ, ਤਕਰੀਰਾਂ ਦੀ ਗੱਲ ਹੈ, ਉਹਨਾਂ ਦੇ ਵਿੱਚ ਜਿਹੜੇ ਲੋਕ ਉੱਥੇ ਬੈਠੇ ਨੇ ਉਹਨਾਂ ਦੀ ਸਿਹਤ ਸੰਬੰਧੀ, ਉਹਨਾਂ ਦੇ ਮਨੋਬਲ ਸੰਬੰਧੀ, ਉਹਨਾਂ ਦੀ ਮੈਂਟਲ ਮਾਨਸਿਕ ਸਿਹਤ ਸੰਬੰਧੀ ਵੀ ਕੋਈ ਨਾ ਕੋਈ ਜਿਹੜਾ ਆ ਪ੍ਰਚਾਰ ਹੋਣਾ ਚਾਹੀਦਾ। ਵੈਸੇ ਤਾਂ ਬਿੱਟਾ ਸਾਹਿਬ ਉੱਥੇ ਬਹੁਤ ਸਾਰੇ ਸਾਡੇ ਸਿੰਗਰਸ ਵੀ ਪਹੁੰਚ ਰਹੇ ਨੇ, ਲੋਕਾਂ ਨੂੰ ਐਂਟਰਟੇਨ ਕਰਨ ਪਹੁੰਚ ਰਹੇ ਨੇ, ਅਤੇ ਹੁਣ ਇੱਕ ਸ਼ੋਅ ਵੀ ਹੋ ਰਿਹਾ ਆ ਉੱਥੇ ਕੀਰਤਨ ਤੋਂ ਵੀ। ਮੈਂ ਦੇਖ ਰਿਹਾ ਕਿ ਭਾਈ ਸੁਖਵੰਤ ਸਿੰਘ ਹੋਣੀ, ਪ੍ਰਿੰਸੀਪਲ ਸੁਖਵੰਤ ਸਿੰਘ ਹੋਣੀ, ਜਵੱਦੀ ਟਕਸਾਲ ਵਾਲੇ, ਉਹ ਆਪਣਾ ਪੂਰਾ ਜਥਾ ਲੈ ਕੇ ਗਏ ਹੋਏ ਨੇ ਅਤੇ ਉਹ ਕੀਰਤਨ ਵੀ ਚੱਲ ਰਹੇ। ਸੋ ਹਰ ਪ੍ਰਾਣੀ ਜਿਹੜਾ ਕੋਈ ਨਾ ਕੋਈ ਆਪਣਾ ਯੋਗਦਾਨ ਪਾ ਰਿਹਾ ਆ, ਪਰ ਫਿਰ ਵੀ ਸਾਨੂੰ ਜਿਹੜੇ ਉੱਥੇ ਲੋਕ ਬੈਠੇ ਨੇ ਉਹਨਾਂ ਦੀ ਸਿਹਤ ਅਤੇ ਮਾਨਸਿਕ ਸਿਹਤ ਦਾ ਖਿਆਲ ਰੱਖਣਾ ਚਾਹੀਦਾ। ਬਿੱਟਾ ਸਾਹਿਬ ਸਮਾਂ 4-5 ਕੁ ਮਿੰਟ ਰਹਿੰਦੇ ਨੇ ਅਤੇ ਕੋਈ ਅਹਿਮ ਗੱਲਬਾਤ ਜਿਹੜੀ ਤੁਸੀਂ ਹੋਰ ਸਾਂਝੀ ਕਰਨਾ ਚਾਹੋ ਸਾਡੇ ਨਾਲ।
ਬਿਲਕੁਲ ਜੀ, ਹੁਣ ਅਸਲ ਤਾਂ ਇਹ ਹੈ ਕਿ ਸਿਹਤ ਵੱਲ ਵੀ ਧਿਆਨ ਦੇਣਾ ਚਾਹੀਦਾ, ਇਹ ਗੱਲ ਤੁਹਾਡੀ ਠੀਕ ਹੈਗੀ ਹੈ। ਲੇਕਿਨ ਹੁਣ ਇਹਨਾਂ ਨੇ ਨਵਾਂ 11 ਜਨਵਰੀ ਨੂੰ, ਕੱਲ ਨੂੰ ਸੁਪਰੀਮ ਕੋਰਟ ਦਾ ਫੈਸਲੇ ਦਾ ਹਵਾਲਾ ਦੇ ਜਾਂਦੇ ਆ ਕਿ ਸੁਪਰੀਮ ਕੋਰਟ ਦੇ ਵਿੱਚੋਂ ਕੀ ਫੈਸਲਾ ਆਏਗਾ ਉਹ ਸਾਰਿਆਂ ਨੂੰ ਮੰਨਣਾ ਪਏਗਾ। ਔਰ ਰਾਜੇਵਾਲ ਸਾਹਿਬ ਨੇ ਸਾਫ਼ ਹੀ ਕਹਿ ਦਿੱਤਾ ਕਿ ਸੁਪਰੀਮ ਕੋਰਟ ਨੂੰ ਅਸੀਂ ਬੇਨਤੀ ਕਰ ਚੁੱਕੇ ਹਾਂ ਕਿ ਪਹਿਲੀ ਗੱਲ ਤਾਂ ਅਸੀਂ ਰਿਟ ਨਹੀਂ ਦਾਖਲ ਕੀਤੀ, ਦੂਜੀ ਗੱਲ ਸਾਨੂੰ ਧੱਕੇ ਨਾਲ ਧਿਰ ਬਣਾਇਆ ਗਿਆ, ਤੀਜੀ ਗੱਲ ਇਹ ਹੈ ਕਿ ਜੇ ਸੁਪਰੀਮ ਕੋਰਟ ਨੇ ਸਾਡੇ ਖਿਲਾਫ਼ ਫੈਸਲਾ ਦੇ ਦਿੱਤਾ ਤਾਂ ਕੱਲ ਨੂੰ ਸੁਪਰੀਮ ਕੋਰਟ ਇਹ ਕਹੂਗੀ ਕਿ ਸਾਡੇ ਹੁਕਮਾਂ ਦੀ ਉਲੰਘਣਾ ਕਰ ਰਹੇ ਹੈ। ਅਸੀਂ ਕਿੰਨੇ ਵਾਰ ਸੁਪਰੀਮ ਕੋਰਟ ਦੇ ਵਿੱਚ ਇਸ ਤਰ੍ਹਾਂ ਦੇ ਕੇਸ ਜਿੱਤ ਚੁੱਕੇ ਹਾਂ ਕਿ ਇਹ ਸਟੇਟ ਸਬਜੈਕਟ ਹੈ, ਇਹ ਸੈਂਟਰ ਦਾ ਸਬਜੈਕਟ ਨਹੀਂ, ਕੇਂਦਰ ਸਰਕਾਰ ਇਹਨੂੰ ਜਾਣ ਬੁੱਝ ਕੇ ਲਟਕਾ ਰਹੀ ਹੈ, ਕਦੇ ਉਹ ਜੁਆਇੰਟ ਸੈਕਟਰੀ ਅੱਗੇ ਕਰ ਦਿੰਦੀ ਹੈ, ਕਦੇ ਉਹ ਸੈਕਟਰੀ ਅੱਗੇ ਕਰ ਦਿੰਦੀ ਹੈ, ਕਦੇ ਉਹ ਇਹ ਕਹਿ ਦਿੰਦੀ ਹੈ ਕਿ ਅਸੀਂ ਜੀ ਇਹਨੂੰ ਅਪੀਲ ਨਹੀਂ ਕਰਨੇ, ਇਹਨੂੰ ਅਸੀਂ ਸੋਧ ਕਰ ਦਿੰਦੇ ਹਾਂ, ਇਹਦੇ 'ਚ ਤੁਸੀਂ ਨੁਕਸਾਨ ਦੱਸੋ ਕੀ ਹੈ, ਕਦੇ ਇਹ ਕਹਿ ਦਿੰਦੇ ਆ ਕਿ ਕੋਈ ਨਹੀਂ 1-2 ਸਾਲ ਤੁਸੀਂ ਇਹਨਾਂ ਨੂੰ ਲਾਗੂ ਕਰੋ, ਜਦੋਂ ਨੁਕਸਾਨ ਹੋਇਆ ਆਪਾਂ ਦੁਬਾਰਾ ਇਹਨੂੰ ਕਰ ਲਾਂਗੇ, ਸਾਡੇ ਕੋਲ 4 ਸਾਲ ਦੀ ਸਰਕਾਰ ਹੈਗੀ ਹੈ। ਸੋ ਗੱਲਬਾਤ ਜਿਹੜੀ ਹੁੰਦੀ ਹੈ ਉਹਦੇ 'ਚ ਕੋਈ ਵੀ ਧਿਰ ਆਪਣੀ ਗੱਲ ਤੋਂ ਪਿੱਛੇ ਨਹੀਂ ਹਟ ਰਹੀ, ਨਾ ਸਰਕਾਰ ਪਿੱਛੇ ਹਟ ਰਹੀ ਹੈ, ਨਾ ਕਿਸਾਨ ਜਥੇਬੰਦੀਆਂ। ਹੁਣ ਕੀ ਹੈ, ਗਰਮਾ ਗਰਮੀ ਵੱਧ ਰਹੀ ਹੈ ਔਰ ਗੱਲਬਾਤ ਦੇ ਵਿੱਚ ਕੀ ਆ ਰਿਹਾ, ਸਿਰਫ ਤੇ ਸਿਰਫ ਤਰੀਕ ਆ ਰਹੀ ਹੈ, ਅਗਲੀ ਤਰੀਕ ਆ ਰਹੀ ਹੈ, ਅਗਲੀ ਤਰੀਕ ਆ ਰਹੀ ਹੈ। ਤੇ ਤੋਮਰ ਦਾ ਇਹ ਵੀ ਬਿਆਨ ਆਉਂਦਾ ਹੈ ਕਿ ਜਿਹੜਾ ਮਤਾ ਹੈਗਾ ਉਹ ਸਾਨੂੰ ਦਿੱਤਾ ਜਾਵੇ। ਹਰ ਵਾਰੀ ਜਦੋਂ ਮਤੇ ਇਹ ਦਿੰਦੇ ਆ ਕਿ ਆਹ ਦੇਖੋ ਜੀ ਇਹਦੇ 'ਚ ਆਹ ਗੱਲ ਹੈਗੀ, ਇਹਦੇ 'ਚ ਆਹ ਕਮੀ ਹੈਗੀ, ਇਹਦੇ 'ਚ ਆਹ ਕਮੀ ਹੈਗੀ ਹੈ। ਮੱਧ ਪ੍ਰਦੇਸ਼ ਦੀ ਉਦਾਹਰਣ ਉਹਨਾਂ ਨੇ ਦਿੱਤੀ ਹੈ ਕਿ ਮੱਧ ਪ੍ਰਦੇਸ਼ ਦੇ ਵਿੱਚ ਤੁਹਾਡੀ ਸਰਕਾਰ ਹੈ ਤੇ ਮੱਧ ਪ੍ਰਦੇਸ਼ 'ਚ ਇੱਕ ਕੰਪਨੀ ਨੇ ਕੰਟਰੈਕਟ ਕੀਤਾ ਤੇ ਬਾਅਦ ਦੇ ਵਿੱਚ ਉਹ ਕੰਪਨੀ ਭੱਜ ਗਈ ਤੇ ਹੁਣ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਜਦੋਂ ਮੀਡੀਆ 'ਚ ਖ਼ਬਰ ਆਈਆਂ ਤਾਂ ਸਰਕਾਰ ਨੂੰ ਉਹਦੀ ਜ਼ਮੀਨ ਰਿਕੁਆਇਰ ਕਰਕੇ ਉਹ ਪੈਸੇ ਜਿਹੜੇ ਇਮੀਡੀਏਟ ਦਵਾਉਣੇ ਪਏ। ਸੋ ਇਸੇ ਤਰ੍ਹਾਂ ਹੀ ਜਿਹੜੀਆਂ ਸਰਕਾਰਾਂ ਨੇ, ਚਾਹੇ ਉਹ ਰਾਜਸਥਾਨ ਦੀ ਸਰਕਾਰ, ਆਪਣਾ ਹਿਮਾਚਲ ਪ੍ਰਦੇਸ਼ ਦੀ ਸਰਕਾਰ ਹੈ, ਜਿੱਥੇ ਜਿੱਥੇ ਭਾਜਪਾ ਦੀਆਂ ਸਰਕਾਰਾਂ ਹੈ, ਉਹਨਾਂ ਦਾ ਜ਼ੋਰ ਲੱਗਿਆ ਹੋਇਆ ਕਿ ਅਸੀਂ ਅੰਬਾਨੀਆਂ ਅਡਾਨੀਆਂ ਨੂੰ ਖੁਸ਼ ਕਰਨਾ ਹੈਗਾ, ਅਸੀਂ ਇਸ ਬਿੱਲਾਂ ਨੂੰ ਜਲਦੀ ਤੋਂ ਜਲਦੀ ਲਾਗੂ ਕਰਨਾ ਹੈਗਾ। ਔਰ ਕਿਸਾਨ ਜਥੇਬੰਦੀਆਂ ਨੇ ਸਾਫ਼ ਤੌਰ 'ਤੇ ਆਖਿਆ ਕਿ ਇਸ ਤਰ੍ਹਾਂ ਦੀ ਗੱਲ ਨਹੀਂ ਹੋਏਗੀ। ਹੁਣ ਜਿਹੜਾ 26 ਜਨਵਰੀ ਹੈਗੀ ਹੈ ਉਹਦੇ ਵਿੱਚੋਂ ਸਾਫ਼ ਤੌਰ ਦੇ ਉੱਤੇ ਪਿੰਡੋ ਪਿੰਡੀ ਸੁਨੇਹੇ ਲੱਗਣ ਲੱਗ ਪਏ ਹੈ ਕਿ ਇੱਕ ਇੱਕ ਪਿੰਡ ਦੇ ਵਿੱਚੋਂ ਘੱਟੋ ਘੱਟ 10-10 ਟਰੈਕਟਰ ਤੇ 11-11 ਜਿਹੜੀਆਂ ਔਰਤਾਂ, ਇਹ ਤਾਂ ਹਰਿਆਣੇ ਦੀ ਗੱਲ ਹੈਗੀ ਹੈ। ਔਰ ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਵੀ ਹੁਣ ਸਤਨਾਮ ਸਿੰਘ ਪੰਨੂ ਜਿਹੜੇ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ, ਉਹ ਮਾਲਵੇ ਮਾਝੇ ਦੇ ਵਿੱਚ ਆ ਚੁੱਕੇ ਨੇ। ਕਿਸਾਨ ਜਥੇਬੰਦੀਆਂ ਵੱਲੋਂ ਵੀ ਆਪਣੇ ਆਪਣੇ ਆਗੂਆਂ ਨੂੰ ਇੱਥੇ ਭੇਜਿਆ ਜਾ ਰਿਹਾ ਕਿ ਲੋਹੜੀ ਤੋਂ ਪਹਿਲਾਂ ਪਹਿਲਾਂ ਇਹ ਲਾਮਬੰਦੀ ਕਰ ਲਈ ਜਾਵੇ। ਔਰ ਜਿਹੜਾ ਹੁਣ ਟਰੈਕਟਰ ਮਾਰਚ ਹੋਇਆ ਸੀਗਾ, ਉਸ ਟਰੈਕਟਰ ਮਾਰਚ ਤੋਂ ਬਾਅਦ ਹੁਣ ਕਿਸਾਨ ਪਰੇਡ ਜਿਹੜੀ ਹੋਣੀ ਹੈ 26 ਜਨਵਰੀ ਨੂੰ, ਉਹਦੇ ਤੇ ਬਹੁਤ ਆਸਾਂ ਉਮੀਦਾਂ ਹੈਗੀਆਂ। ਸਰਕਾਰ ਨੂੰ ਵੀ ਹੱਥਾਂ ਪੈਰਾਂ ਦੀ ਪਈ ਹੋਈ ਹੈ, 15 ਜਨਵਰੀ ਨੂੰ ਜਿਹੜੀ ਗੱਲਬਾਤ ਹੋਣੀ ਹੈ ਉਸ ਤੇ ਵੀ ਨਜ਼ਰ ਹੈਗੀ ਹੈ, ਤੇ ਕੱਲ ਨੂੰ ਜਿਹੜਾ 11 ਤਰੀਕ ਨੂੰ ਸੁਪਰੀਮ ਕੋਰਟ ਦਾ ਫੈਸਲਾ ਆਉਣਾ ਹੈ ਉਹ ਵੀ ਇੱਕ ਇਤਿਹਾਸਕ ਫੈਸਲਾ ਹੋਏਗਾ। ਕਿਉਂਕਿ ਸੁਪਰੀਮ ਕੋਰਟ ਦੇ ਬਾਰੇ ਦੇ ਵਿੱਚ ਪਹਿਲਾਂ ਹੀ ਬਲਵੀਰ ਸਿੰਘ ਰਾਜੇਵਾਲ ਨੇ ਕਹਿ ਦਿੱਤਾ ਹੈ ਕਿ ਅਸੀਂ ਇਸ ਗੱਲ ਦਾ ਖਿਆਲ ਰੱਖਣਾ ਸੀ ਤੇ ਸੁਪਰੀਮ ਕੋਰਟ ਵੀ ਖਿਆਲ ਰੱਖੇ ਕਿ ਸਾਡੇ ਤੇ ਕੋਈ ਫੈਸਲਾ ਥੋਪੇ ਨਾ। ਹੁਣ ਇਹ ਵੀ ਚਰਚਾ ਚੱਲਦੀ ਹੈ ਕਿ ਸਰਵਉੱਚ ਅਦਾਲਤ ਦੇ ਜੱਜ ਸਾਹਿਬਾਨ ਜਦੋਂ ਵੱਡੇ ਅਹੁਦੇ ਤੋਂ ਰਿਟਾਇਰ ਹੁੰਦੇ ਆ, ਕੋਈ ਰਾਜ ਸਭਾ ਦਾ ਮੈਂਬਰ ਬਣ ਜਾਂਦਾ, ਕੋਈ ਰਾਜਪਾਲ ਬਣ ਜਾਂਦਾ, ਵੀ ਉਹਨਾਂ ਦੀ ਭੁੱਖ ਅਜੇ ਇੰਨੀ ਘਟੀ ਨਹੀਂ ਤਾਂ ਉੱਥੋਂ ਕੀ ਆਸ ਕੀਤੀ ਜਾ ਸਕਦੀ ਹੈ। ਸੋ ਇਹ ਕਿਸਾਨ ਅੰਦੋਲਨ ਜਿਹੜਾ ਹੈਗਾ ਹੈ ਅੱਜ ਬਹੁਤ ਸਿਖਰਾਂ ਤੇ ਹੈ ਔਰ ਚਿੰਤਾ ਦਾ ਵਿਸ਼ਾ ਹੈਗਾ। ਜਦੋਂ 2 ਰੋਜ਼ ਲਾਸ਼ਾਂ ਅਸੀਂ ਉੱਥੋਂ ਲੈ ਕੇ ਆ ਰਹੇ ਹਾਂ ਔਰ ਸਰਕਾਰ ਆਪਣਾ ਅਮਰੀਕਾ ਦੇ ਵਿੱਚ ਚਾਰ ਬੰਦਿਆਂ ਦੀ ਮੌਤ ਹੁੰਦੀ ਹੈ ਤਾਂ ਸਰਕਾਰ ਨੂੰ ਚਿੰਤਾ ਹੈ, ਪ੍ਰਧਾਨ ਮੰਤਰੀ ਟਵੀਟ ਕਰ ਰਹੇ ਨੇ। ਤੇ ਜੇ ਟਿੱਕਰੀ ਬਾਰਡਰ ਤੇ, ਸਿੰਘੂ ਬਾਰਡਰ ਤੇ, ਗਾਜੀਪੁਰ ਬਾਰਡਰ ਦੇ ਉੱਤੇ ਇੰਨੇ ਕਿਸਾਨਾਂ ਦੀ ਦੁਰਦਸ਼ਾ ਹੈ ਤੇ ਉਹਦੇ ਬਾਰੇ ਇੱਕ ਮਿੰਟ ਵੀ ਨੀ ਸਰਕਾਰ ਨੇ ਇੱਕ ਸੈਕਿੰਡ ਵੀ ਨੀ ਬੋਲਿਆ। ਇਸੋ ਇਹ ਜਿਹੜਾ ਫਰਕ ਹੈਗਾ, ਇਹ ਫਰਕ ਨੂੰ ਕੇਂਦਰ ਸਰਕਾਰ ਨੂੰ ਸਮਝਣਾ ਚਾਹੀਦਾ ਹੈ। ਤੇ ਕਿਸਾਨ ਜਥੇਬੰਦੀਆਂ ਦਾ ਜਿਹੜਾ ਜ਼ੋਰ ਲੱਗਿਆ ਹੋਇਆ ਹੈ ਉਹਨਾਂ ਨੂੰ ਵੀ ਬੜਾ ਹੁਲਾਰਾ ਵੀ ਮਿਲ ਰਿਹਾ ਹੈ, ਲੇਕਿਨ ਨਤੀਜਾ ਚੰਗਾ ਨਿਕਲੇ ਇਹ ਅਸੀਂ ਆਸ ਉਮੀਦ ਕਰ ਸਕਦੇ ਹਾਂ। ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ
ਜੀ। ਬੱਟਾ ਸਾਹਿਬ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ, ਤੁਸੀਂ ਵੱਡੇ ਤੜਕੇ ਉੱਠ ਕੇ ਸਾਡੇ ਨਾਲ ਜੁੜੇ ਹੋ। ਔਰ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਕੁਛ ਦਿਨਾਂ ਦੇ ਵਿੱਚ ਹੀ ਸ਼ਾਇਦ ਹਫ਼ਤੇ ਤੱਕ ਅਸੀਂ ਰੈਗੂਲਰ ਐਵਰੀਡੇ ਤਬਸਰਾ ਇੱਕ ਘੰਟੇ ਦਾ ਪ੍ਰੋਗਰਾਮ ਪੇਸ਼ ਕਰਿਆ ਕਰਾਂਗੇ ਖਬਰਸਾਰ। ਔਰ ਤਿਆਰੀ ਚੱਲ ਰਹੀ ਹੈ ਸਾਡੀ, ਟੈਕਨੀਕਲ ਜਿਹੜੀਆਂ ਪਰੇਸ਼ਾਨੀਆਂ ਉਹ ਦੂਰ ਕੀਤੀਆਂ ਜਾ ਰਹੀਆਂ, ਟਰਾਇਲ ਚੱਲ ਰਿਹਾ। ਸੋ ਬੜੀ ਛੇਤੀ ਰੈਗੂਲਰ ਬੇਸ 'ਤੇ ਬਿੱਟਾ ਸਾਹਿਬ ਸਾਡੇ ਨਾਲ ਜੁੜਿਆ ਕਰਨਗੇ। ਸੋ ਬਿੱਟਾ ਸਾਹਿਬ ਬੈਸਟ ਆਫ ਲੱਕ, ਸਫ਼ਰ ਧਿਆਨ ਨਾਲ ਕਰਨਾ ਅਤੇ ਪਲੀਜ਼ ਆ ਜਿਹੜੀ ਗੱਲਬਾਤ ਹੋਈ ਹੈ ਵੱਧ ਤੋਂ ਵੱਧ ਤੁਸੀਂ ਪਹੁੰਚਾਉਣ ਦੀ ਅੱਗੇ ਕੋਸ਼ਿਸ਼ ਕਰਨੀ। ਸ਼ੁਕਰਾਨਾ ਜੀ ਬਹੁਤ ਬਹੁਤ
ਜੀ, ਮਿਹਰਬਾਨੀ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ
ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਪਿਆਰਿਓ, ਗੱਲਬਾਤ ਸਾਡੀ ਚੱਲ ਰਹੀ ਸੀ ਦਿਲ ਵਾਲੀ ਗੱਲ ਦੇ ਵਿੱਚ ਅਤੇ ਗਰਾਊਂਡ ਲੈਵਲ 'ਤੇ ਕੀ ਵਾਪਰ ਰਿਹਾ ਪੰਜਾਬ ਦੇ ਵਿੱਚ, ਇਸ ਦੇ ਨਾਲ ਅਸੀਂ ਸਾਂਝਾਂ ਪਾ ਰਹੇ ਸੀ ਵਿਚਾਰਾਂ ਦੀਆਂ। ਬਹੁਤ ਸਾਰੇ ਸੱਜਣ ਮਿੱਤਰ ਪ੍ਰੋਗਰਾਮ ਦੇ ਦੌਰਾਨ ਸਾਂਝ ਪਾਉਂਦੇ ਨੇ, ਆਪਣਾ ਯੋਗਦਾਨ ਪਾਉਂਦੇ ਨੇ, ਉਹਨਾਂ ਦਾ ਵੀ ਧੰਨਵਾਦ ਹੈ। ਅਤੇ ਕਈ ਸਰੋਤੇ ਫਿਰ ਸਾਡੀ ਗੱਲਬਾਤ ਸੁਣਦੇ ਨੇ, ਉਹਨਾਂ ਦਾ ਬਾਹਲਾ ਹੀ ਧੰਨਵਾਦ ਹੈ। ਠੀਕ ਹੈ ਜੀ। ਸੋ ਇਹ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਬੜੀ ਛੇਤੀ ਤੁਸੀਂ ਸੁਣ ਸਕੋਗੇ, ਸਾਊਂਡ ਕਲਾਊਡ 'ਤੇ ਵੀ ਹੈ, ਸਾਡੇ ਆਪਣੀ ਐਪਸ ਦੇ ਵਿੱਚ ਵੀ ਹੈ ਅਤੇ ਵੈਬਸਾਈਟ 'ਤੇ ਵੀ ਹੈ, ਸਪੋਟੀਫਾਈ 'ਤੇ ਵੀ ਤੁਸੀਂ ਸੁਣ ਸਕਦੇ। ਅਗਰ ਤੁਸੀਂ ਸਪੋਟੀਫਾਈ ਦੀ ਐਪ ਡਾਊਨਲੋਡ ਕੀਤੀ ਹਰਮਨ ਰੇਡੀਓ ਸਰਚ ਕਰਕੇ ਪੋਡਕਾਸਟ ਸਬਸਕ੍ਰਾਈਬ ਕਰ ਸਕਦੇ ਹੋ। ਸੋ ਮੈਂ ਲੈਣਾ ਇਜਾਜ਼ਤ, ਅਗਲੇ ਹਫ਼ਤੇ ਫਿਰ ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿੱਚ ਮਿਲਾਂਗੇ ਅਤੇ ਪਾਵਾਂਗੇ ਸਾਂਝਾਂ ਦਿਲ ਵਾਲੀਆਂ। ਆਪਣਾ ਖਿਆਲ ਰੱਖਿਓ, ਜਿਉਂਦੇ ਵੱਸਦੇ ਰਹੋ, ਤੰਦਰੁਸਤ ਰਹੋ, ਰੱਬ ਰੱਖਾ।